अमृत गुरबचना का कीर्तन गुरु सवारियां पासों सरवण कीता है। कल जो सत दान सिख धन गुरु ग्रंथ साहिब जी के चरणों में अरदास करके मांगता है, उन्हां विचों दूसरा दान सी के केश दान। पहला दान सी सिखां नूं सिखी दान, कल विचार कीती सी केश दान, ते अज उस अरदास जी दे सरूप दे अनुसार तीसरा दान सिख मंगदा है ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਕੇ ਕੇਸ਼ ਦਾਨ ਤੋਂ ਬਾਅਦ ਮੰਗਦਾ ਹੈ ਰਹਿਤ ਦਾਨ। ਆਓ ਇਸ ਪਵਿੱਤਰ ਵਿਸ਼ੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਔਰ ਰਹਿਤ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਦਾਤਾ ਜੀ ਆਪ ਕਿਰਪਾ ਕਰਕੇ ਅੰਦਰ ਨੂੰ ਟਿਕਾ ਦੀ ਦਾਤ ਬਖਸ਼ੋ ਔਰ ਆਪਣੇ ਇਸ ਪਵਿੱਤਰ ਦਿੱਤੇ ਹੋਏ ਗੁਰਮਤ ਦੇ ਅਮੋਲਕ ਸਿਧਾਂਤ ਦੀ ਆਪ ਹੀ ਵਿਚਾਰ ਕਰਾ ਲਵੋ। ਸਾਧ ਸੰਗਤ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸਾਡੀ ਜ਼ਬਾਨ ਤੇ ਸ਼ਬਦ ਰਹਿਤ ਆਉਂਦਾ ਹੈ ਤੇ ਉਦੋਂ ਅਚਨਚੇਤ ਸਾਡਾ ਧਿਆਨ ਹਰ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਜੀਵਨ ਵੱਲ ਚਲਾ ਜਾਂਦਾ ਹੈ। ਵੈਸੇ ਰਹਿਤ ਦੇ ਅਰਥ ਜਦੋਂ ਅਸੀਂ ਸਰਲ ਸ਼ਬਦਾਂ ਵਿੱਚ ਕਰਨੇ ਚਾਹੀਏ, ਇਹਦੇ ਅਰਥ ਹੋਣਗੇ ਕਰਨੀ, ਇਹਦੇ ਅਰਥ ਹੋਣਗੇ ਰਹਿਣੀ, ਤੇ ਇਹਦੇ ਅਰਥ ਹੋਣਗੇ ਜ਼ਿੰਦਗੀ ਜੀਣ ਦਾ ਢੰਗ। ਦੇਖੋ ਰਹਿਤ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਰੋਸ਼ਨੀ ਵੀ ਸਮਝਾਇਆ ਹੈ, ਰਹਿਤ ਦਾ ਅਰਥ ਇਹ ਵੀ ਕਰਾਂਗੇ ਕਿ ਆਪਣੀ ਜ਼ਿੰਦਗੀ ਨੂੰ ਹੁਕਮ ਵਿੱਚ ਢਾਲ ਕੇ ਜੋ ਗੁਰੂ ਨੇ ਕਿਰਪਾ ਕਰਕੇ ਮਾਰਗ ਦਰਸਾਇਆ, ਉਸ ਮਾਰਗ ਦੇ ਉੱਤੇ ਸ਼ਬਦ ਨੂੰ ਕਮਾ ਕੇ ਜ਼ਿੰਦਗੀ ਦੇ ਦਿਨ ਬਤੀਤ ਕਰਨੇ। ਕਈ ਵਾਰੀ ਅਸੀਂ ਸ਼ਬਦ ਜਦੋਂ ਰਹਿਤ ਸੰਬੰਧੀ ਆਉਂਦਾ ਹੈ ਤੇ ਅਸੀਂ ਕਹਿੰਦੇ ਹਾਂ ਵੀ ਰਹਿਤ ਦੀ ਲੋੜ ਕੀ ਹੈ। ਦੋ ਤਰ੍ਹਾਂ ਦੀ ਰਹਿਤ ਹੈ, ਇੱਕ ਰਹਿਤ ਹੈ ਅੰਤਰਮੁਖੀ ਤੇ ਦੂਸਰੀ ਤਰ੍ਹਾਂ ਦੀ ਰਹਿਤ ਹੈ ਬਾਜਮੁਖੀ। ਵੈਸੇ ਜੇ ਸੱਚ ਜਾਣੋ ਕਿ ਪਰਮੇਸ਼ਵਰ ਨੇ ਜੋ ਕੁਝ ਵੀ ਸਿਰਜਿਆ ਹੈ ਹਰ ਚੀਜ਼ ਉਹਨੇ ਕਿਸੇ ਹੁਕਮ ਵਿੱਚ, ਕਿਸੇ ਮਰਿਆਦਾ ਵਿੱਚ, ਕਿਸੇ ਨੇਮ ਵਿੱਚ, ਕਿਸੇ ਕਾਨੂੰਨ ਵਿੱਚ ਬੰਨੀ ਹੈ, ਤੇ ਜਿਹੜੀ ਚੀਜ਼ ਆਪਣੀ ਮਰਿਆਦਾ ਤੋਂ ਉੱਖੜ ਜਾਏ, ਜਿਹੜੀ ਚੀਜ਼ ਆਪਣੇ ਸਿਧਾਂਤ ਤੋਂ, ਆਪਣੇ ਨਿਯਮ ਤੋਂ ਥਿੜਕ ਜਾਏ, ਉਹ ਚੀਜ਼ ਜ਼ਿਆਦਾ ਸਮਾਂ ਤੱਕ ਸੰਸਾਰ ਵਿੱਚ ਰਹਿ ਨਹੀਂ ਸਕਦੀ। ਕੋਈ ਵੀ ਉਹ ਵਸਤੂ ਹੋਵੇ, ਚਾਹੇ ਉਹ ਜੜ ਹੋਵੇ ਤੇ ਭਾਵੇਂ ਉਹ ਚੇਤਨ ਹੋਵੇ, ਸਭ ਤੋਂ ਪਹਿਲੀ ਬੇਨਤੀ ਆਪ ਜੀ ਦੇ ਸਮਕਸ਼ ਕਰਨੀ ਚਾਹੁੰਦਾ ਵਾਂ, ਆਉਣਾ ਆਪਾਂ ਅੰਦਰ ਤੇ ਬਾਹਰ ਦੀ ਰਹਿਤ ਸੰਬੰਧੀ ਤਸੱਲੀ ਨਾਲ ਬਾਣੀ ਵਿੱਚੋਂ, ਮਰਿਆਦਾ ਵਿੱਚੋਂ ਪ੍ਰਮਾਣ ਆਪ ਨਾਲ ਸਾਂਝੇ ਕਰਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਨੇ ਜਦੋਂ ਇਹ ਮਨੁੱਖ ਕਹਿੰਦਾ ਵੀ ਮਰਿਆਦਾ ਦੀ ਕੀ ਜ਼ਰੂਰਤ ਹੈ, ਇਹ ਤਾਂ ਕੇਵਲ ਇੱਕ ਬੰਧਨ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਸੱਚ ਜਾਣੀ ਜੇ ਬੰਧਨ ਨਾ ਹੋਣ ਤੇ ਜਿਸ ਧਰਤੀ ਤੇ ਤੂੰ ਰਹਿੰਦਾ, ਹਕੀਕਤ ਵਿੱਚ ਇਸ ਧਰਤੀ ਤੇ ਕਦੀ ਜੀਵਨ ਹੀ ਨਾ ਹੁੰਦਾ ਜੇ ਰੱਬ ਨੇ ਕੋਈ ਮਰਿਆਦਾ ਨਾ ਬਣਾਈ ਹੁੰਦੀ। ਸਵਾਲ ਉੱਠਦਾ ਵੀ ਇਹ ਕਿਉਂ? ਉੱਥੇ ਫਿਰ ਹਜ਼ੂਰ ਦਾ ਬਚਨ ਅਸੀਂ ਇੱਕ ਪੜ੍ਹ ਲਈ, ਭਾਵੇਂ ਕਿ ਹਿੰਦੁਸਤਾਨ ਦੇ ਮਿੱਥ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਸ ਧਰਤੀ ਨੂੰ ਬਲਦ ਨੇ ਚੁੱਕਿਆ, ਕੋਈ ਕਹਿੰਦਾ ਸ਼ੇਖ ਨਾਗ ਨੇ ਆਪਣੀ ਫਨ ਤੇ ਚੁੱਕਿਆ ਹੈ, ਪਰ ਹਕੀਕਤ ਵਿੱਚ ਗੁਰੂ ਸਾਹਿਬ ਕਹਿੰਦੇ ਇਹ ਤਾਂ ਰੱਬ ਦੀ ਬਣਾਈ ਹੋਈ ਇੱਕ ਸੰਤੋਖ ਦੀ ਮਰਿਆਦਾ ਹੈ। ਸੱਚ ਜਾਣੀ ਕਿਸੇ ਬਲਦ ਨੇ, ਕਿਸੇ ਸੱਪ ਨੇ ਨਹੀਂ, ਉਹਨੇ ਆਪਣੇ ਹੁਕਮ ਦੇ ਵਿੱਚ ਇਸ ਸਾਰੀ ਧਰਤੀ ਨੂੰ ਬੰਨ੍ਹ ਕੇ ਰੱਖਿਆ, ਉਸ ਦੇ ਹੁਕਮ, ਉਸ ਦੀ ਮਰਿਆਦਾ ਤੋਂ ਬਾਹਰ ਕੋਈ ਵੀ ਨਹੀਂ ਜਾ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਨ ਕਿ ਤੌਲ ਧਰਮ ਦਇਆ ਕਾ ਪੂਤ, ਸਿਰਫ ਅਰਜ ਕਰਨੀ ਹੈ ਰਹਿਤ ਸੰਬੰਧੀ। ਕਹਿੰਦੇ ਨੇ ਇਹ ਜਿਹੜੀ ਧਰਤੀ ਹੈ ਇਹ ਧਰਮ ਬਲਦ ਦੇ ਆਸਰੇ ਖਲੋਤੀਏ ਕਿ ਨਾ ਕਿ ਕਿਸੇ ਹੋਰ ਦੀ ਮਰਿਆਦਾ ਹੋਰ ਕਿਸੇ ਬਲਦ ਨੇ ਚੁੱਕੀਏ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਸੂਤ ਦਾ ਅਰਥ ਹੁੰਦਾ ਸੂਤਰ, संतोख थाप रखिया जिन सूत कह लगे जिन्हें संतोख दे सूत्र विच संयम दे सूत्र विच अपनी मर्यादा भी जिन्हें घुट के बनी है सच जानी ओदी मर्यादा तो बार ये धरती भी नहीं। दूसरा प्रमाण गुरु ग्रंथ साहिब की अमृत बाणी विचों कई बार असीं कहने हां कि मर्यादा विच नहीं कि मनुख जन्म तो लैके मौत तक एक मर्यादा विच जिंदगी बतीत नहीं करता। जे असीं सोचिए भी अपनी मर्जी नाल असीं जिंदगी दे दिन बतीत करने नहीं ते किस दा चित करदा है भी मेरा बचपन जाए ते मेरे ते जवानी आवे, किस दा चित करदा है कि मेरे जवानी दे दिन चले जान मेरे ते बुढ़ेपा आ जाए। बंदा तरले लैंदा रहिंदा भी मेरे ते जोबन परत के आवे, बड़े यत्न करदा है पर सच जानो रब की मर्यादा इहदे ते लागू है। जे बचपन है ते जवानी आएगी ते जवानी ने भी टिके नहीं रहना, उन्हें अपनी मर्यादा नाल बुढ़ेपा लिआउणा है ते जतन करे तू जिंदगी विच चार दिन जीण दा उन्हें अपने कानून के मुताबिक तेरे सामने मौत भी लै आउणी है। इह उहदी बणाया हुआ एक अटल नियम है, इहनूं कौन तोड़ सकदा है। ते सतगुरु ने शब्द वरते ने कि हुक्मी होवन आहार की ओदी मर्यादा विच नहीं सब कुछ हो रहा। हुक्मी होवन आकार हुक्म ना कहया जाई, हुक्मी होवन जी हुक्म मिलै वडियाई, हुक्मी उत्तम नीच हुक्म लेख दुख सुख पाई है, एक ना हुक्मी बख्शीत एक हुक्मी सदा पवाई है। हुक्म अंदर सब को जरा हर एक ओदे हुक्म ही चलता पे, हुक्म विच चलना ही तो मर्यादा है, हुक्म विच चलना ही तो रहता नाम है। हुक्म अंदर सब को बार हुक्म ना कोए ते किन्न जिन्हों मर्यादा भी समझ पै जाए वो होमे की गल नहीं करता। नानक हुक्म जे बुझे तो होमे कह ना कुछ, वो बिल्कुल भी होमे के शब्द नहीं वरता जिन्हों मर्यादा की समझ पे। तीसरा प्रमाण जपजी साहब की बाणी विचों ही है। पहला मैं सिर्फ आप जी के चरणों में अर्ज करनी है कि परमात्मा ने जो सिरजिया है ओदे भय विच ओदे हुक्म विच ओदी बनाई मर्यादा विच ते जेड़ा भी तत ओदी मर्यादा तो खिलाफ जाएगा सच जानो ओदा खात्मा हो जाएगा। हजूर ने तीसरा प्रमाण दिता है अमृत बाणी विच, असीं ये बचन पढ़ने हां चाहे रात होवे ते भावे रुत होवे, जदो असीं धर्म खंड पढ़ने हां ना सच जानो धर्म खंड मर्यादा वाली खंड है। हजूर ने शब्द वरते ने राती रुती खिती वार पवन पानी अग्नि पाताल तिस विच धरती थाप रखी, हुण थाप रखी एक मर्यादा है, उन्हें अपनी मर्यादा विच इस धरती नूं सिरजिया इहनूं टिकाया है। तिस विच धरती थाप रखी धर्मशाल, उन्हें धर्मशाला जे धरती बनाई अपने हुक्म विच है। उस तो अगली बेनती देखो भी मर्यादा कैसे कमाल दी, हर चीज ओदे हुक्म विच है। गुरु नानक साहब जी दे अमृत बचन असी रोज आसा की वार सुनने, हजूर ने ओदे विच जदो शब्द वरते ने कि भय विच पवन रह सदवाओ, भय विच चलना लख दरियाओ, भय विच अगन कढ़ै वेदार, भय विच धरती दबी भार, ओदे सारे जितने बचन ने हजूर ने जितना भी जिक्र किया वह असल विच मर्यादा किदा किया होया। जे पानी दे दरिया वगदे ने किसी के हुक्म विच किसी की मर्यादा भी चलते पे ने, जे लगातार पौन चलती पई है ते पवन भी ओदी मर्यादा विच ओदे हुक्म विच चलदी है। जिस धरती ते आपां बैठे हां ये धरती भी ओदी मर्यादा विच है। ते साहिब कहिंदे ने जिस चंद्रमा ते सूरज नूं तूं तकना है जे ओह भी चाल चलदे पए ने अपनी मर्जी नहीं करदे, ओह भी रब दी बनाई कोई मर्यादा दे अनुसार चलदे पए। भय विच सूरज भय विच चंद तुक पढ़ने को करोड़ी चलत ना अंत, करोड़ां को वह चल चुके ने अगां चलणगे पर उन्होंने अपनी मर्यादा नूं उस रब की बनाई कोई मर्यादा नूं उहदी अधूली नहीं कीती। एक दो बेनतियां होर करके अगे तुरने, हजूर कृपालू जी ने एक मेहर होर कीती, देखो किन्नी उहने मर्यादा विच अपने हुक्म विच बन के रखे ते जदों बंदा मर्यादा तो थिड़क जांदा है सच जाणो उदों उहदे पल्ले केवल भटकना पैंदी। बाइबल की गल करिए भावें इस्लाम नूं पढ़ी जितनों वह आदम की कहानी शुरू कर दे मैं कहना उन्हां दी कहानी जे पहली पढ़िए ते ओ ए गल दर्शांदी है जिद्दन बंदे ने खौमे विच आ के अपनी मर्जी वरती रब दे दित्ते कोई हुक्म की उलंघना की उस दिन तो बाद ओदे लई बहिष्कार सदा लई चला गया। असी पढ़ते सुनने कि देखो जी बाबा आदम पहला रेंदे सन बहिष्कार दे बाद विच परमात्मा ने हर तरह का सुख दिता। मैं कहानी वाल नहीं केवल रब दे बनाए कोई हुक्म विच रहन विच ही बहिष्कार है। कहिंदे रब ने सारे सुख दिते उन्हां दी फिलोसफी दे मुताबिक वह इकला उदास होया। परमात्मा ने अम्मा हवा पैदा कर दिती कहिंदे दोनों बहिष्कार दे बाग विच रहन लगे बड़ा सुख माणिया उन्होंने। एक गल परमात्मा वालों सी सिर्फ मैं साखी दे ए नहीं कि डिटेल में जाके कोई नवी गल कर ली सिर्फ उदाहरण देना पिया भी बेमर्यादे कोई बंदे अपनी जिंदगी तबाह कर जाते बहिष्कार दे बाग विच रह हर तरह का सुख मिलिया हर तरह का आनंद मिलिया पर एक गल कही आ विवर्जित फल ने ये भुल के खाई ना आ कुछ तेरे खाण वाला है ते आ कुछ तेरे ना खाण वाला है। सच जाणो इनू फिर दो शब्द दिते गए बिद अते नखेद कर्म। दो तरह के कर्म मन्ने ने धर्म ने बिद कर्म का अर्थ हुंदा जेडे करन वाले ने ते नखेद का अर्थ हुंदा जिन्हां कर्मां तो तू बचना है। मेरे गुरु ने इन्हां शब्दां नूं एक नूं कह दिता रहत है ते एक नूं कह दिता कुरैत है। रहत का अर्थ जेडे कमाने ने ते कुरैत का अर्थ जिन्हां तो तू अपनी जिंदगी नूं बचा के रखना। परमात्मा ने जिद्दन बनाया उन्हें कहा आ तू फल खाई इहदा मतलब यह तेरे बिद कर्म ने ते एहदे तो बच के रहिए भुल के भी खाई ना ते कहन लगे ये नखेद कर्म है। रब दे हुक्म नूं मन्निया एक दिन शैतान ने अपना प्रभाव पाया। मैं अगे चल के अर्ज करनी साडे अंदर भी शैतान बोलदे ने ते जिहड़े गुरु ने कर्म सानू नखेद कहे ने बचन लो शैतान कहिंदे ने इहनां वर्गा सवाद किते होर था है। जितनों शैतान प्रभाव पाउंदा है ते उस दिन बंदा मर्यादा तो छिड़कदा है। शैतान ने कहा कि जिस फल नूं रब ने तेनू विवर्जित किया ना खाण ने कहा अज तक तू भुलिया ही रहा जिन्ना आनंद जिन्ना सुख जिन्ना एदे विच रस है इन्ना किसे होर विच नहीं। उन्हां दे मुताबक किन्ने आदम ने रब दे विवर्जित दसे हुए फल नूं खा लिया उस दिन तो बाद इनू बहिष्कार तो बाहर कर दिता गया। सच जाणो साखी जा कहानी की है। मैं तो इको गल कहना जितन रब की बनाई कोई मर्यादा तो बंदा आकी हो जाए उस दिन वो मानो रब के दरवाजे बंद हो जाते रहा वह बहिष्कार विच है। पर जिस दिन उन्हें प्रभु के हुक्म की असूली की उस विवर्जित फल नूं खादा तो उन्हें कहा जा सजना तेनू सुख इन्ना दिता सी जे मेरी गल ते यकीन नहीं आया हुण जब तू ही तड़पदा रहेगा तेरी औलाद भी सहकती रहेगी इस बहिष्कार दे नां ते तरले लएगा ते जे मेरी गल नूं मन लैंदा ते इसे बाग दा मालक तू बन जाना सी। बस गल तां मर्यादा दे उलंघण दी। मैं कई वारी बेनती करना हुंना कि सीता दे चार चपेरे एक लकीर खिंची सी लक्ष्मण ने उहनूं लक्ष्मण कार भी कहा जांदा है। देखो उहदे इको गल कही सी इहदे तों बाहर ना निकली इहदे अंदर तेरे कोई नहीं पहुंच सकना। पर जदों उन्होंने उस लकीर नूं टप्पिया ते इन्ने वड्डे पवाड़े दा इन्ने वड्डे विखार दा जन्म हो गया एक लबी लकीर टप्पी ते किन्ना लोकी मौत दे मूंह विच चले गए। बस जदों भी कोई लकीर टप्पदा मर्यादा दी खद नूं टप्पदा उदों सच जाणो दुखां दा जन्म हो जांदा। मैं अगे चल के जीवां बारे भी बेनती करनी जो गुरु ग्रंथ साहिब ने कहे हजूर ने कहा प्रभु ने अपनी एक मर्यादा बनाई उन्हें धरती नूं उन्हें पवन नूं उन्हें पानी नूं उन्हें पर्वत नूं उन्हें चंद्रमा नूं उन्हें सूरज नूं उन्हें सितारा नूं सितारियां नूं केवल ये तेनूं जिहड़े दिसदे ने पता नहीं उन्हें किन्ना कुछ सिरजिया उहदे हुक्म विच। सियाणे दसण वाले तां दसदे ने देखो दी बनाई मर्यादा इहो जिहे सितारे ने इहो जिहे चमकदे सूरज ने जिन्हां दा अजे तक धरती ते चानण नहीं आया आखिर मेरे रब जी तू केड़ी मर्यादा विच इन्नियां वड्डियां ताकतां नूं बन्न के बैठा होया। बेमर्यादे नहीं हजूर कृपालू जी ने फिर एक बचन कहा गुरु रामदास कहिंदे उहदी मर्यादा देख धरती है ਧਰਤੀ ਵਿੱਚ ਪਾਣੀ ਹੈ ਤੇ ਚੇਤੇ ਰੱਖੀ ਪਾਣੀ ਦੇ ਦੁਆਲੇ, ਧਰਤੀ ਦੇ ਦੁਆਲੇ ਪਾਣੀ ਹੈ, ਧਰਤੀ ਦੇ ਵਿੱਚ ਪਾਣੀ ਹੈ। ਭਾਈ ਗੁਰਦਾਸ ਕਹਿੰਦੇ ਨੇ ਜੇ ਕਿਤੇ ਤੂੰ ਦੁਨੀਆਂ ਦੇ ਨਕਸ਼ੇ ਵੱਲ ਝਾਤੀ ਮਾਰੇ ਤੇ ਧਰਤੀ ਇੰਝ ਲੱਗਦੀ ਹੈ ਕਿ ਜਿਵੇਂ ਪਾਣੀ ਦੇ ਉੱਤੇ ਕੁਝ ਕੁ ਟੁਕੜੇ ਤਰ ਦੇਖੋ, ਟੁਕੜੇ ਨੇ ਚਾਰ ਚੁਫੇਰੇ ਨੀਲਾ ਪਾਣੀ, ਉੱਤੇ ਛੋਟੇ ਧਰਤੀ ਦੇ ਟੁਕੜੇ ਕੁਝ ਕੁ ਤਰਦੇ ਪਏ ਨੇ। ਕਹਿੰਦੇ ਨੇ ਜਦੋਂ ਤੂੰ ਕਹਿੰਦਾ ਮਰਿਆਦਾ ਦੀ ਕੀ ਲੋੜ ਹੈ, ਉਸ ਦੁਨੀਆਂ ਦੇ ਨਕਸ਼ੇ ਨੂੰ ਦੇਖ ਕੇ ਵੇਖ ਲਈ ਕਿ ਰੱਬ ਦੀ ਬਣਾਈ ਕੋਈ ਮਰਿਆਦਾ ਹੈ? ਚਾਰ ਚੁਫੇਰੇ ਪਾਣੀ ਹੈ, ਉਸ ਮਾਲਕ ਨੇ ਪਵਨ ਪੈਦਾ ਕੀਤੀ, ਪਵਨ ਤੋਂ ਬਾਅਦ ਉਹਨੇ ਕਿਰਪਾ ਕੀਤੀ, ਪਾਣੀ ਦੀ ਪੈਦਾਇਸ਼ ਹੋਈ, ਉਹਨੇ ਪਾਣੀ ਨੂੰ ਇੱਕ ਮਰਿਆਦਾ ਦੇ ਦਿੱਤੀ ਕਿ ਤੂੰ ਸਾਰੀ ਜ਼ਿੰਦਗੀ ਨਿਵਾਨ ਨੂੰ ਚੱਲ। ਪਾਣੀ ਜਦੋਂ ਵੀ ਤੁਰਦਾ ਹੈ ਉਹ ਅਸਮਾਨ ਵੀ ਜਾ ਕੇ ਵੀ ਨੀਵਾਂ ਜਾਂਦਾ ਹੈ, ਤੇ ਇੱਕ ਉਹਨੂੰ ਕਹਿ ਦਿੱਤਾ ਤੇਰਾ ਅੱਗ ਨਾਲ ਵੈਰ ਹੈ। ਤੇ ਬੇਨਤੀ ਕਰਾਂ ਕਿ ਪਾਣੀ ਜਿਤਨਾ ਮਰਜ਼ੀ ਤਪ ਜਾਂਦਾ ਹੈ ਪਰ ਜਦੋਂ ਕਿਤੇ ਅੱਗ ਤੇ ਪਾਓਗੇ ਤਪਦਾ ਹੋਇਆ ਪਾਣੀ ਵੀ ਅੱਗ ਨੂੰ ਉਤਸ਼ਾਹਿਤ ਨਹੀਂ ਕਰਦਾ, ਤਪਦਾ ਹੋਇਆ ਪਾਣੀ ਆਪਣੇ ਸੁਭਾਅ ਮੁਤਾਬਕ ਫਿਰ ਅੱਗ ਨੂੰ ਬੁਝਾ ਦਿੰਦਾ। ਪਾਣੀ ਦਾ ਉਹਨੇ ਸੁਭਾਅ ਬਦਲਾ ਦਿੱਤਾ, ਤੂੰ ਨੀਵਾਂ ਚੱਲਣਾ। ਫਿਰ ਕਹਿਣ ਲੱਗੇ ਉਸ ਪਾਣੀ ਦੇ ਵਿੱਚੋਂ ਉਹਨੇ ਬਨਸਪਤੀ ਪੈਦਾ ਕੀਤੀ। ਕਹਿੰਦੇ ਨੇ ਉਸ ਬਨਸਪਤੀ ਵਿੱਚ ਜਿਹੜਾ ਰਸ ਭਰਿਆ, ਅਸਲ ਵਿੱਚ ਲੱਕੜ ਵਿੱਚ ਜਿਹੜੇ ਫਲ ਲੱਗੇ ਉਹ ਰਸ ਵੀ ਪਾਣੀ ਦਾ ਸੀ। ਕਹਿੰਦੇ ਨੇ ਪਰਮਾਤਮਾ ਤੇਰੀ ਮਰਿਆਦਾ ਤੋਂ ਮੈਂ ਹੈਰਾਨ ਹੁੰਦਾ ਵਾਂ, ਪੌਣ ਤੋਂ ਪਾਣੀ ਬਣਾਉਣਾ, ਪਾਣੀ ਦਾ ਸੀਸ ਝੁਕਾ ਦਿੱਤਾ ਹੀ, ਧਰਤੀ ਦੇ ਟੁਕੜੇ ਤੂੰ ਪਾਣੀ ਤੇ ਬੇੜੀ ਦੀ ਤਰ੍ਹਾਂ ਤਾਰਨਾ, ਇਸੇ ਪਾਣੀ ਵਿੱਚੋਂ ਲੱਕੜ ਪੈਦਾ ਰੁੱਖ ਪੈਦਾ ਹੋਇਆ, ਰੁੱਖ ਦੀ ਲੱਕੜ ਅੱਗ ਨਾਲ ਭਰੀਏ, ਅੱਗ ਵਿੱਚ ਤੂੰ ਮਿੱਠੇ ਫਲ ਪੈਦਾ ਕੀਤੇ ਨੇ। ਕਹਿੰਦੇ ਨੇ ਮੈਂ ਤੈਨੂੰ ਇਸ ਕਰਕੇ ਨਮਸਕਾਰ ਕਰਨਾ ਵਾ, ਤੇਰੀ ਮਰਿਆਦਾ ਸਾਹਮਣੇ ਤਾਂ ਇੱਕ ਦੂਜੇ ਦੇ ਵਿਰੋਧੀ ਤੱਤ ਵੀ ਆਪਣੇ ਆਪ ਨੂੰ ਨਮਸਕਾਰ ਝੁਕਾ ਕੇ ਬੈਠ ਗਏ। ਹਜ਼ੂਰ ਨੇ ਭਾਈ ਸਾਹਿਬ ਨੇ ਸ਼ਬਦ ਵਰਤੇ, ਗੁਰੂ ਰਾਮਦਾਸ ਜੀ ਨੇ ਕਿਹਾ, ਕਹਿਣ ਲੱਗੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ, ਤਿੰਨ ਸ਼ਬਦ ਵਰਤੇ ਤੇ ਤਿੰਨਾਂ ਤੱਤਾਂ ਦਾ ਜ਼ਿਕਰ ਕੀਤਾ, ਧਰਤੀ ਪਾਣੀ ਤੇ ਕਾਸ਼ਟ ਦਾ ਨਾਲ ਅਸੀਂ ਅੱਗ ਦਾ ਤੱਤ ਲਾਂਗੇ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ ਮਨ, ਹਰ ਜਪ ਭਰਮ ਭਉ ਦੂਰ ਕੀਜੈ। ਕੀ ਇੱਕ ਮਰਿਆਦਾ ਨੀ, ਸ਼ੇਰ ਤੇ ਬੱਕਰੀ ਨੂੰ ਇੱਕ ਥਾਂ ਤੇ ਬੰਨ ਦਿੱਤਾ? ਤੇ ਭਾਈ ਸਾਹਿਬ ਨੇ ਫਿਰ ਇਹਦਾ ਖੁਲਾਸਾ ਕੀਤਾ, ਕਹਿਣ ਲੱਗੇ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪੌਣ ਉਪਾਏ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ। ਕਹਿਣ ਲੱਗੇ ਨੀਰੋਂ ਉਪਜੀ ਅੱਗ ਬੰਨ ਖੰਡ ਛਾਇਆ, ਅੱਗੀ ਹੁੰਦੀ ਬਿਰਖ ਸਫਲ ਫੁਲਾਇਆ, ਪੌਣ ਪਾਣੀ ਬੈਸੰਤਰ ਮੇਲ ਮਿਲਾਇਆ। ਕਹਿਣ ਲੱਗੇ ਆਦਿ ਪੁਰਖ ਆਦੇਸ਼ ਖੇਲ ਰਚਾਇਆ, ਤੇਰੇ ਚਰਨਾਂ ਵਿੱਚ ਆਦਿ ਪੁਰਖ ਸਾਡਾ ਆਦੇਸ਼ ਨਮਸਕਾਰ ਹੈ, ਜਿਹਨੇ ਇੱਕ ਦੂਜੇ ਦੇ ਵਿਰੋਧੀ ਤੱਤ ਪੰਜੇ ਇਕੱਠੇ ਕਰਕੇ, ਤਿੰਨ ਕੀ ਪੰਜੇ ਇਕੱਠੇ ਕੀਤੇ ਪਏ ਨੇ ਤੇ ਇੱਕ ਮਰਿਆਦਾ ਵਿੱਚ ਇਹਨੂੰ ਢਾਲਿਆ ਕਿ ਬੰਦਾ ਆਪਣੇ ਸਰੀਰ ਵੱਲ ਝਾਤੀ ਮਾਰੇ। ਬੇਮਰਿਆਦਾ ਹੋਇਆ ਤਾਂ ਤਨ ਵੀ ਬੰਦੇ ਦੇ ਸਰੀਰ ਨੂੰ ਖੇਡ ਦਿੰਦਾ ਹੈ। ਜਦੋਂ ਅਸੀਂ ਬੇਮਰਿਆਦਾ ਤੱਕਦੇ ਹਾਂ, ਖੂਨ ਦਾ ਸਰਕਲ ਥੋੜਾ ਜਿਹਾ ਦਬਾਓ ਖੂਨ ਦਾ ਵਧੇ ਤੇ ਭੱਜਣੇ ਫਿਰਨੇ ਆ ਕਿ ਪਤਾ ਨੀ ਮੇਰਾ ਖੂਨ ਦਾ ਦੌਰਾ ਕਿਉਂ ਤੇਜ਼ ਹੋ ਗਿਆ। ਜੇ ਦਿਲ ਦੇ ਧੜਕਣ ਵਿੱਚ ਕਿਤੇ ਨਾ ਕਿਤੇ ਮਰਿਆਦਾ ਵਿੱਚ ਕੋਈ ਵਿਘਨ ਪੈ ਜਾਏ ਤੇ ਕਈ ਵਾਰੀ ਉਹ ਥੋੜੀ ਜਿਹੀ ਮਰਿਆਦਾ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਦਿਲ ਧੜਕਦਾ ਰਹੇ, ਕੁਝ ਕੁ ਸਮਾਂ ਬੰਦ ਹੋ ਜਾਏ, ਅਸੀਂ ਕਹਿੰਦੇ ਹਾਂ ਦਿਲ ਬੰਦ ਹੋ ਗਿਆ, ਇਹਦੀ ਮੌਤ ਹੋ ਗਈ। ਸੱਜਣਾ ਸੱਚ ਜਾਣੀ ਪਰਮਾਤਮਾ ਨੇ ਜੋ ਕੁਝ ਜਿੰਦਾ ਰੱਖਿਆ ਕਿਸੇ ਮਰਿਆਦਾ ਦੇ ਅਧੀਨ ਬਣਾਇਆ। ਬੇਮਰਿਆਦੀ ਕੋਈ ਚੀਜ਼ ਹਮੇਸ਼ਾ ਮਰ ਜਾਂਦੀ ਹੁੰਦੀ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਦੇਖ ਉਹਨੇ ਬਾਹਰ ਦੀਆਂ ਚੀਜ਼ਾਂ ਨੂੰ ਵੀ ਮਰਿਆਦਾ ਵਿੱਚ ਰੱਖੇ, ਸੰਯਮ ਵਿੱਚ ਰਹਿਣਾ ਹੀ ਜ਼ਿੰਦਗੀ ਹੈ। ਹੁਣ ਤਿੰਨ ਚਾਰ ਪ੍ਰਮਾਣ ਨੇ। ਵੈਸੇ ਤਾਂ ਅਸੀਂ ਬਾਣੀ ਵਿੱਚ ਬੜੀ ਬੜੀ ਉਦਾਹਰਣਾਂ ਲੈਂਦੇ ਹਾਂ, ਵੇਖਣਾ ਕੋਈ ਮਾੜਾ ਨਹੀਂ, ਪਰ ਬੇਤਰਤੀਬਾ ਸੰਯਮ ਨੂੰ ਟੱਪ ਕੇ ਵੇਖਣ ਵਾਲਿਆਂ ਲਈ ਉਹ ਬੇਮਰਿਆਦਾ ਵੇਖਣਾ ਵੀ ਮੌਤ ਬਣ ਜਾਂਦਾ ਹੈ। ਸੁਣਨਾ ਮਾੜਾ ਨਹੀਂ, ਜਦੋਂ ਬੇਮਰਿਆਦਾ ਹੋ ਕੇ ਕੋਈ ਸੁਣਦਾ ਉਹਦਾ ਸੁਣਨਾ ਵੀ ਉਹਨੂੰ ਮੌਤ ਦੀ ਝੋਲੀ ਵਿੱਚ ਪਾ ਦਿੰਦਾ। ਸਤਿਗੁਰੂ ਨੇ ਜਿਹੜੇ ਸ਼ਬਦ ਵਰਤੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਆਸਾਦ ਜਮ ਹੈ ਤਾਂ ਕੀ ਕੇਤਕ ਆਸ਼। ਹੁਣ ਪੰਜ ਜੀਵਾਂ ਦੀ ਉਦਾਹਰਣ ਦਿੱਤੀ, ਜਦੋਂ ਇਹ ਪੰਜ ਬੇਤਰਤੀਬੇ ਹੋ ਜਾਣ ਤੇ ਸੱਚ ਜਾਣੋ ਗੁਰਮੁਖੋ, ਇਹ ਮੌਤ ਦੀ ਝੋਲੀ ਵੀ ਚਲੇ ਜਾਂਦੇ ਨੇ। ਹੁਣ ਸੁਣਨਾ ਕੋਈ ਮਾੜੀ ਗੱਲ ਨਹੀਂ, ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਕਿਹਾ ਕਿ ਸੁਣ ਨਾਲ ਵੀ ਜਿਨ੍ਹਾਂ ਲੋਕਾਂ ਨੂੰ ਮਾਰਗ ਨਹੀਂ ਦਿਖਦਾ ਉਹਨਾਂ ਨੂੰ ਮਾਰਗ ਮਿਲ ਜਾਂਦਾ। ਅਸੀਂ ਪੜ੍ਹਦੇ ਹਾਂ ਨਾ ਸਤਿਗੁਰੂ ਨੇ ਤੇ ਚਾਰ ਪੌੜੀਆਂ ਸੁਣਿਆ ਦੀਆਂ ਕਈਆਂ ਨੇ ਕਿ ਸੁਣਿਆ ਸਿੱਧ ਤੀਰ ਸੁਰਨਾਥ, ਸੁਣਿਆ ਧਰ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਕੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਹਜ਼ੂਰ ਨੇ ਕਿਹਾ ਸੁਣ ਨਾਲ ਆਨੰਦ ਮਿਲਦਾ, ਸੁਣ ਨਾਲ ਖੇੜੇ ਮਿਲਦੇ ਨੇ, ਸੁਣ ਨਾਲ ਵਿਗਾਸ ਮਿਲਦਾ ਹੈ। ਪਰ ਦੇਖੋ ਇੱਕ ਹਰ ਨੂੰ ਵੀ ਰੱਬ ਨੇ ਸੁਣ ਦੀ ਤਾਕਤ ਦਿੱਤੀ, ਜੇ ਮਰਿਆਦਾ ਵਿੱਚ ਰਹਿ ਕੇ ਸੁਣੇ ਤੇ ਉਹਦੀ ਜ਼ਿੰਦਗੀ ਸੁਖੈਨ ਨਾਲ ਬਤੀਤ ਹੋਵੇ ਤੇ ਉਸ ਹਿਰਨੇ ਆਪਣੇ ਸੁਣ ਦੀ ਉਸ ਸ਼ਕਤੀ ਦੀ ਦੁਰਵਰਤੋਂ ਕੀਤੀ, ਸੰਜਮ ਨੂੰ ਤੋੜਿਆ। ਸ਼ਿਕਾਰੀ ਨੇ ਕੰਡੇ ਖੇੜੇ ਦੀ ਆਵਾਜ਼ ਨਾਲ ਰਾਤ ਨੂੰ ਹਰ ਨੂੰ ਆਪਣੇ ਵੱਲ ਖਿੱਚਿਆ, ਉਹਦੇ ਸੁਣ ਦੇ ਸੰਜਮ ਟੁੱਟਣ ਦੀ ਦੇਰ ਸੀ। ਸ਼ਿਕਾਰੀ ਨੇ ਉਸ ਹਰ ਨੂੰ ਮਾਰ ਦਿੱਤਾ ਤੇ ਉਹ ਹੰਸ ਹਰਨ ਜਿਹੜਾ ਸਦੀਵ ਕਾਲ ਮੌਤ ਦੀ ਝੋਲੀ ਵਿੱਚ ਚਲਾ ਗਿਆ। ਉਹਨੇ ਸੁਣਨ ਦੇ ਸੰਜਮ ਨੂੰ ਤੋੜ ਦਿੱਤਾ। ਸੁਣਦੇ ਸਾਰੀ ਦੁਨੀਆਂ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਕਿੰਨਾ ਉਹਨੇ ਸੁਣ ਦੇ ਸੰਜਮ ਨੂੰ ਤੋੜਿਆ ਤੇ ਮੌਤ ਦੇ ਮੂੰਹ ਚ ਗਿਆ। ਤੱਕ ਕਦੀ ਵੇਖਣਾ ਕੋਈ ਮਾੜੀ ਗੱਲ ਨਹੀਂ। ਤੂੰ ਤੱਕ ਹਾਂ, ਗੁਰੂ ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਕਿ ਰੱਬ ਨੇ ਨੇਤਰ ਪੈਦਾ ਹੀ ਇਸ ਕਰਕੇ ਕੀਤੇ ਨੇ ਕਿ ਰੱਬ ਦੀ ਬੰਦਗੀ ਵਾਲਿਆਂ ਦੇ, ਗੁਰੂ ਦੇ, ਪਰਮਾਤਮਾ ਦੇ ਦਰਸ਼ਨਾਂ ਲਈ। ਪਰ ਜਦੋਂ ਅਸੀਂ ਪਤੰਗੇ ਵੱਲ ਝਾਕੀ ਮਾਰਨੇ ਹਾਂ, ਉਹਨੇ ਵੇਖਣ ਦੇ ਸੰਜਮ ਨੂੰ ਤੋੜ ਦਿੱਤਾ ਤੇ ਬਲਦੇ ਹੋਏ ਦੀਵੇ ਤੇ ਜਾ ਬੈਠਾ। ਉਸ ਦੀਵੇ ਨੇ ਪਤੰਗੇ ਜਿਉਂਦੇ ਨੂੰ ਸਾੜ ਕੇ ਸੁਆਹ ਕਰ ਦਿੱਤਾ, ਮਰਿਆਦਾ ਉਹਨੇ ਤੋੜੀ। ਦੇਖੋ ਤੀਸਰੀ ਬੇਨਤੀ ਕਿ ਰਸ ਜੀਵ ਨੂੰ ਆਪਾਂ ਚੱਕਨੇ ਹਾਂ। ਅੱਗੇ ਮੈਂ ਬੇਨਤੀ ਕਰਨੀ ਹੈ, ਕਈ ਵਾਰੀ ਅਸੀਂ ਕਹਿੰਦੇ ਹਾਂ ਲਓ ਜੀ ਜਿਹੜੀ ਖਾਣ ਪੀਣ ਦੀ ਗੱਲ ਕੀ ਬਾਣੀ ਵਿੱਚ ਕਿੱਥੇ ਲਿਖੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਹੈ ਅੰਮ੍ਰਿਤ ਦੀ ਰਹਿਤ। ਕੋਈ ਸ਼ਬਦ ਐਸਾ ਨਹੀਂ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਜਾ ਕੇ ਹਜ਼ੂਰ ਨੇ ਕਿਹਾ ਹੋ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਖਾਣਾ ਰਸਨਾ ਨਾਲ ਅਸੀਂ ਬੋਲਨੇ ਆ ਤੇ ਸਵਾਦ ਚੱਕਨੇ ਹਾਂ, ਤੇ ਕਿ 42 ਲੱਖ ਜੀਵ ਨੇ ਪਾਣੀ ਵਿੱਚ, ਜੋ ਕਿਹਾ ਜਾਂਦਾ ਕਿ 42 ਲੱਖ ਜੀਵ ਜਲ ਮੈਂ ਹੋਤਾ ਭਗਤ ਨਾਮਦੇਵ ਜੀ। 42 ਲੱਖ ਜੀਵ ਨੇ, 42 ਲੱਖ ਜੂਨ ਹੈ। ਹੁਣ ਉਹ ਜਿਹੜੇ 42 ਲੱਖ ਨੇ ਉਹਨਾਂ ਨੂੰ ਰੱਬ ਪਾਣੀ ਵਿੱਚ ਰੋਟੀ ਨਹੀਂ ਦਿੰਦਾ ਪਿਆ, ਪਰ ਕਦੀ ਮੱਛੀ ਵੱਲ ਝਾਤੀ ਮਾਰਿਓ, ਖੁਰਾਕ ਤਾਂ ਪਾਣੀ ਵਿੱਚੋਂ ਉਹਨੂੰ ਹੀ ਮਿਲਦੀ ਹੈ, ਪਰ ਜੀਵ ਦੇ ਸਵਾਦ ਦੇ ਸੰਜਮ ਨੂੰ ਤੋੜਿਆ। ਆਇਆ ਪਕੜਨ ਵਾਲਾ ਮਛੇਰਾ, ਉਹਨੇ ਕੁੰਡੀ ਨੂੰ ਮਾਸ ਦਾ ਟੁਕੜਾ ਲਾਇਆ ਤੇ ਜੀਵ ਦੀ ਚਸਕੋਲੀ ਨੇ ਸੰਜਮ ਨੂੰ ਤੋੜਿਆ ਤੇ ਇੱਕੋ ਦਮ ਇਹੋ ਜੀ ਕੁੰਡੀ ਵਿੱਚ ਫਸੀ, ਇਹ ਕਿਸੇ ਦੇ ਜੀਵ ਦਾ ਸਵਾਦ ਬਣ ਗਈ। ਸੰਜਮ ਤੋੜਿਆ, ਮੱਛੀ ਦੀ ਮੌਤ ਆ ਗਈ। ਚੌਥੀ ਉਦਾਹਰਨ ਭਗਤ ਰਵਿਦਾਸ ਜੀ ਨੇ ਦਿੱਤੀ, ਕਹਿਣ ਲੱਗੇ ਕਦੀ ਤੱਕੋ ਖਾਂ ਕਿ ਨੱਕ ਨਾਲ ਸੁਗੰਧੀ ਦੁਰਗੰਧੀ ਵੀ ਬੰਦੇ ਨੂੰ ਸੂਝ ਪੈਂਦੀ ਹੈ, ਪਰ ਭਵਰੇ ਨੇ ਜਦੋਂ ਉਸ ਗੰਧ ਦੇ ਸੰਜਮ ਨੂੰ ਤੋੜਿਆ ਤੇ ਕਮਲ ਦੇ ਫੁੱਲ ਨੇ ਉਹਨੂੰ ਮੌਤ ਦੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੇ ਚੌਥਾ ਪੰਜਵਾਂ ਹੈ ਹਾਥੀ, ਉਹਨੂੰ ਸਪਰਸ਼ ਦੇ ਰਸ ਨੇ ਮਾਰਿਆ। ਸਪਰਸ਼ ਵੀ ਇੱਕ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਪੰਜਾਂ ਗੁਣਾਂ ਵਿੱਚੋਂ, ਪੰਜਾਂ ਤੱਤਾਂ ਦੇ ਪੰਜਾਂ ਗੁਣਾਂ ਵਿੱਚੋਂ ਇੱਕ ਤੱਤ ਹੈ ਸਪਰਸ਼। ਜੇ ਕਿਤੇ ਸਪਰਸ਼ ਵਾਲੀ ਦਿੱਤੀ ਖਤਮ ਹੋ ਜਾਏ, ਤਨ ਤੇ ਕਿਸੇ ਹਿੱਸੇ ਨੂੰ ਖੱਤ ਲਾਈਏ ਤਾਂ ਹਰ ਇੱਕ ਸਰੀਰ ਦੇ ਅੰਗ ਅੰਗ ਨੂੰ, ਮਨ ਨੂੰ ਇੱਕ ਖਿੰਨ ਵਿੱਚ ਪਤਾ ਲੱਗਦਾ ਹੈ। ਪੈਰ ਦੇ ਉੱਤੇ ਛੋਟੀ ਜਿਹੀ ਕੀੜੀ ਚੱਲੇ ਤੇ ਸਪਰਸ਼ ਦੀ ਤਾਕਤ ਇੰਨੀ ਦਿੱਤੀ ਰੱਬ ਨੇ ਸੂਝੀ, ਮਨ ਨੂੰ ਪਤਾ ਲੱਗਦਾ ਕਿ ਮੇਰੀ ਪੈਰਾਂ ਦੀ ਚਮੜੀ ਤੇ ਕੋਈ ਚੀਜ਼ ਬਰੀਕ ਦੀ ਚੱਲਦੀ ਪਈ। ਹਾਥੀ ਨੂੰ ਉਸ ਸਪਰਸ਼ ਦੇ ਰਸ ਨੇ ਮਾਰਿਆ, ਅੰਨਾ ਹੋਇਆ ਕਾਮ ਦਾ। ਇੰਨਾ ਤਾਕਤ ਵਾਲਾ ਜੀਵ ਸਾਰੀ ਜ਼ਿੰਦਗੀ ਬੰਦੇ ਦੀਆਂ ਲੱਤਾਂ ਸਿਰ ਤੇ ਖਾਂਦਾ ਤੇ ਸਾਰੀ ਜ਼ਿੰਦਗੀ ਕੁੰਡੇ ਵਿੱਚ ਬਤੀਤ ਕਰ ਦਿੰਦਾ। ਮੇਰੇ ਸਤਿਗੁਰੂ ਕਹਿੰਦੇ ਨੇ ਦੇਖੋ ਬੰਦਿਆ, ਤੂੰ ਕਹਿੰਦਾ ਮਰਿਆਦਾ ਵਿੱਚ ਰਹਿੰਦਿਆ ਤਾਂ ਕੀ ਹੈ ਜੇ ਅਸੀਂ ਮਰਿਆਦਾ ਤੋੜ ਦਈਏ? ਇਹਨਾਂ ਪੰਜਾਂ ਜੀਵਾਂ ਨੇ ਇੱਕ ਇੱਕ ਮਰਿਆਦਾ ਤੋੜੀ, ਇਹ ਮੌਤ ਦੇ ਮੂੰਹ ਵਿੱਚ ਚਲੇ ਗਏ। ਤੈਨੂੰ ਤਾਂ ਇਕੱਲੇ ਨੂੰ ਇਹ 5 ਬਿਮਾਰੀਆਂ ਲੱਗੀਆਂ ਨੇ, ਤੇਰਾ ਬਚਾ ਕਿਤੇ ਹੋਵੇ? ਮਰਿਆਦਾ ਨੂੰ ਤੋੜ ਕੇ ਦੇਖ, ਸੰਜਮ ਨੂੰ ਤੋੜ ਕੇ ਦੇਖ। ਮੈਂ ਉਸ ਤੋਂ ਅੱਗੇ ਬੇਨਤੀ ਕਰਾਂ, ਦੇਖੋ ਅੰਦਰ ਦੀ ਮਰਿਆਦਾ ਤੋਂ ਬਚਾਉਣ ਲਈ, ਅੰਦਰ ਦੇ ਵਿਕਾਰਾਂ ਤੋਂ ਬਚਾਉਣ ਲਈ ਹਜ਼ੂਰ ਨੇ ਜਦੋਂ ਸਾਨੂੰ ਰਹਿਤ ਦਿੱਤੀ, ਭਗਤਾਂ ਨੇ ਰਹਿਤ ਦਾ ਜ਼ਿਕਰ ਕੀਤਾ, ਆਪਾਂ ਜਿਤਨਾ ਵੀ ਬੋਲਨੇ ਆ ਕਰਨੇ ਆ। ਦੇਖੋ ਜੇ ਰਹਿਤ ਨਹੀਂ ਨਾ, ਸਿੱਖੀ ਵਿੱਚ ਪਹਿਲੀ ਗੱਲ ਸੀ ਕਰਮਾਂ ਦੀ ਏ ਤੇ ਕਰਨੀ ਦੀ। ਜੇ ਕਰਮ ਕਰਾਂਗੇ ਤੇ ਕਰਨੀ ਬਣਨਗੇ ਨਾ, ਜੇ ਕਰਮ ਨਹੀਂ ਕਰਦੇ। ਗੁਰੂ ਸਾਹਿਬ ਨੇ ਕਿਹਾ ਉੱਠ ਕੇ ਇਸ਼ਨਾਨ ਕਰੀ ਅੰਮ੍ਰਿਤ ਵੇਲੇ, ਇਹ ਸਾਡਾ ਕਰਮ ਹੈ। ਜਦੋਂ ਰੁਟੀਨ ਸਾਡੀ ਬਣ ਗਈ, ਇਹ ਸਾਡਾ ਕਰਮ ਕਰਨੀ ਰੂਪ ਧਾਰਨ ਕਰ ਗਿਆ। ਜਦੋਂ ਗੁਰੂ ਸਾਹਿਬ ਨੇ ਕਿਹਾ ਤੂੰ ਬਾਣੀ ਪੜ੍ਹੀ, ਪਰ ਇਸ ਕਰਮ ਨੂੰ ਉਸ ਫੋਕਟ ਕਰਮ ਕਾਂਡ ਨਾਲ ਨਾ ਜੋੜਿਓ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਕਿ ਗੁਰਮਤ ਵਿੱਚ ਤੂੰ ਸੰਯਮ ਦੀ ਜ਼ਿੰਦਗੀ ਬਤੀਤ ਕਰੀ, ਰਹਿਤ ਦਾ ਧਾਰਨੀ ਰਹੀ ਤੇ ਤੇਰੀ ਜ਼ਿੰਦਗੀ ਨੂੰ ਤੱਪੀ ਵਾਹ ਨਹੀਂ ਲੱਗੇਗੀ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ ਕਿ ਜੇ ਆਪਣੇ ਅੰਦਰ ਨੂੰ ਬਚਾਉਣਾ ਹੈ ਤਾਂ ਵੀ ਰਹਿਤ ਵਿੱਚ ਰਹੀ ਤੇ ਦੇਖ ਤੈਨੂੰ ਦੋ ਤਰ੍ਹਾਂ ਦੀ ਅੰਦਰੂਨੀ ਤੇ ਬਾਜਪੁਖੀ ਮੈਂ ਤੈਨੂੰ ਰਹਿਤ ਦੇ ਕੇ ਚੱਲਿਆ ਹਾਂ। ਵੈਸੇ ਤੇ ਦਾਤਾ ਜੀ ਨੇ ਨਾ ਜਿਹੜੇ ਰਹਿਤ ਤੋਂ ਬਿਨਾਂ ਗੱਲ ਕਰਨੀ ਹੈ, ਕਰਨੀ ਤੋਂ ਬਿਨਾਂ ਗੱਲ ਕਰਨੀ ਹੈ, ਉਹਨੂੰ ਦਾਤਾਰ ਨੇ ਕਿਹਾ ਇਹ ਤਾਂ ਇੱਕ ਪੌਣ ਹੈ, ਬੋਲੇ ਤੇ ਕੰਮ ਖਤਮ। ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ। ਕਹਿੰਦੇ ਨੇ ਜੇ ਤੂੰ ਗੱਲਾਂ ਸੁਣਾਈ ਵੀ ਜਾਂਦਾ ਰੋਜ਼ ਮਨਾ ਬਹਿ ਕੇ ਸਟੇਜ ਤੇ ਸੁਣਨ ਵਾਲੇ ਧਿਆਨ ਨਾਲ ਸੁਣ ਵੀ ਜਾਂਦੇ ਨੇ, ਤੇ ਸਾਹਿਬ ਕਹਿੰਦੇ ਨੇ ਜੇ ਅੰਦਰ ਵਾਲਾ ਰਹਿਤ ਵੀ ਚੱਲਦਾ ਨਹੀਂ ਨਾ ਪਿਆ ਤੇ ਸੱਚ ਜਾਣੀ ਇੱਕ ਪੌਣ ਹੈ, ਕੰਨਾਂ ਕੋਲ ਆਈ ਤੇ ਦੂਜੇ ਕੰਨ ਵਿੱਚੋਂ ਨਿਕਲ ਗਈ, ਇਹਦਾ ਲਾਭ ਕੋਈ ਨਹੀਂ ਹੋਣਾ। ਕਰਨੀ ਤੋਂ ਬਿਨਾਂ, ਰਹਿਤ ਤੋਂ ਬਿਨਾਂ ਲਾਭ ਨਹੀਂ। ਆਖਰ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੈ ਪਸੰਦੇ, ਜਿੰਨੀ ਕਰ ਇੱਕ ਧਿਆਇਆ। ਪਰ ਖਸਮ ਦੀ ਨਦਰ ਵਿੱਚ ਉਹ ਪਰਵਾਨ ਨੇ ਜਿਹੜੇ ਕਹਿਣ ਦੇ ਨਾਲ ਨਾਲ ਕਰਨੀ ਵੀ ਕਮਾਉਂਦੇ। ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਤਾਂ ਕਰਨੀ ਦੇ ਸੰਬੰਧੀ, ਰਹਿਤ ਸੰਬੰਧੀ ਬੜੀਆਂ ਉਦਾਹਰਨਾਂ ਦਿੱਤੀਆਂ ਵੀ ਬੰਦੇ ਨੂੰ ਸਮਝ ਪੈ ਜਾਏ ਕਿ ਮੈਂ ਇਕੱਲਾ ਗਿਆਨ ਗੋਸ਼ਟ ਕਰਨਾ ਨਹੀਂ, ਪੜ੍ਹਨਾ ਨਹੀਂ, ਕੇਵਲ ਲਿਖਣਾ ਨਹੀਂ, ਮੈਂ ਆਪਣੀ ਜ਼ਿੰਦਗੀ ਵਿੱਚ ਉਸ ਰਹਿਤ ਨੂੰ ਧਾਰਨ ਵੀ ਕਰਨਾ ਹੈ। ਤੇ ਤਾਂ ਹੀ ਅਸੀਂ ਅੱਜ ਅਰਦਾਸ ਤਾਂ ਕਰਨੇ ਹਾਂ, ਸਤਿਗੁਰੂ ਕੇਸਾਂ ਦੇ ਦਾਨ ਨਾਲ ਸਾਨੂੰ ਰਹਿਤ ਦਾ ਦਾਨ ਦੇ। ਤੇ ਉਹ ਬੇਨਤੀ ਮੈਂ ਕਰਨ ਤੁਰਿਆ ਵਾਂ। ਸਹਿਜ ਕਿਰਪਾਲੂ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ, ਜੇਕਰ ਕੋਈ ਬੰਦਾ ਕਹੀ ਜਾਏ ਕਮਾਏ ਆਨੰਦ, ਦੇਖੋ ਆਨੰਦ ਤਾਂ ਆਉਂਦਾ ਰਹਿਤ ਵਿੱਚ ਰਹਿ ਕੇ। ਭਾਈ ਸਾਹਿਬ ਨੇ ਕਈ ਕਵਿਤ ਕਈ ਵਾਰਾਂ ਦੀਆਂ ਪੌੜੀਆਂ ਇਸ ਸੰਬੰਧੀ ਉਚਾਰੀਆਂ। ਇੱਕ ਉਹਨਾਂ ਦਾ ਕਵਿਤ ਅਸੀਂ ਪੜ੍ਹਨੇ ਹਾਂ। ਭਾਈ ਗੁਰਦਾਸ ਕਹਿੰਦੇ ਨੇ ਕਿ ਇੱਕ ਬੰਦਾ, ਉਹਨੂੰ ਇਹ ਪਤਾ ਹੋਵੇ ਕਿ ਖੰਡ ਮਿੱਠੀ ਹੈ, ਖੰਡ ਦੇ ਗੁਣ ਦੱਸੀ ਜਾਏ, ਪੁਕਾਰ ਪੁਕਾਰ ਕੇ ਕਹਿ ਦੇ ਵਿੱਚ ਮਿਠਾਸ ਬੜੀ ਏ, ਪਰ ਕਹਿੰਦੇ ਨੇ ਸਵਾਦ ਉਹੀ ਚੱਖੇਗਾ ਜਿਹਨੇ ਜੀਭ ਉੱਤੇ ਰੱਖਿਆ। ਖੰਡ ਦੀ ਵਿਆਖਿਆ ਕਰਨ ਨਾਲ ਖੰਡ ਦਾ ਸਵਾਦ ਨਹੀਂ ਆਉਣਾ। ਕਹਿੰਦੇ ਨੇ ਸੱਜਣਾ, ਜੇ ਤੇਰਾ ਤਨ ਸਰਦੀ ਨਾਲ ਕੰਬਦਾ ਪਿਆ ਤੇ ਤੂੰ ਇਹ ਵਿਆਖਿਆ ਕਰੀ ਜਾਏ ਵੀ ਅੱਗ ਵਿੱਚ ਬੜੀ ਤਪਸ਼ ਹੁੰਦੀ ਏ, ਅੱਗ ਵਿੱਚ ਬੜੀ ਸੋਜ ਹੁੰਦੀ ਏ, ਅੱਗ ਦੀ ਤਪਸ਼ ਨੇ ਤੈਨੂੰ ਠੰਡ ਤੋਂ ਤਾਂ ਬਚਾਉਣਾ ਜੇ ਅੱਗ ਨੂੰ ਸੇਕਣ ਦਾ ਯਤਨ ਕਰੇਗਾ। ਤੇ ਖੰਡ ਕਹਿਣ ਨਾਲ ਕਦੀ ਮੂੰਹ ਨਹੀਂ ਮਿੱਠੇ ਹੁੰਦੇ, ਅੱਗ ਕਹਿਣ ਨਾਲ ਕਦੀ ਬੰਦੇ ਦੇ ਸਰਦੀ ਦੂਰ ਨਹੀਂ ਹੋਈ। ਤੇ ਜੇ ਆਪਾਂ ਕਹੀਏ ਵੈਦ ਕੋਲ ਦਵਾਈ ਹੁੰਦੀ ਏ, ਡਾਕਟਰ ਸਾਡਾ ਇਲਾਜ ਕਰਨਗੇ, ਹੁਣ ਵੈਦ ਕੋਲ ਜਾਈਏ ਨਾ, ਕੇਵਲ ਵੈਦ ਵੈਦ ਪੁਕਾਰੀਏ ਜਾਈਏ, ਤੇ ਦਵਾਈ ਖਾਣ ਤੋਂ ਬਿਨਾਂ, ਵੈਦ ਕੋਲ ਜਾਣ ਤੋਂ ਬਿਨਾਂ, ਕਰਨੀ ਤੋਂ ਬਿਨਾਂ ਕਦੀ ਅਰੋਗ ਹੋ ਸਕਦਾ? ਇਹ ਕਿਹਨੂੰ ਨਹੀਂ ਪਤਾ ਕਿ ਚੰਦਰਮਾ ਦੀ ਚਾਨਣੀ ਦੇ ਵਿੱਚ ਸ਼ੀਤਲਤਾ ਹੈ, ਪਰ ਕਹਿਣ ਲੱਗੇ ਜੇ ਚੰਦਰਮਾ ਅਸਮਾਨ ਤੇ ਆਵੇ ਤੇ ਸ਼ੀਤਲਤਾ ਦਾ ਸਵਾਦ ਹੈ। ਕਿਹਨੂੰ ਨਹੀਂ ਪਤਾ ਕਿ ਰੁਪਈਏ ਨਾਲ ਬੰਦੇ ਦਾ ਘਰ ਬਾਹਰ ਚੱਲਦਾ ਹੈ? ਕਹਿਣ ਲੱਗੇ ਉੱਦਮ ਤੋਂ ਬਿਨਾਂ ਇਕੱਲੇ ਰੁਪਈਆ ਰੁਪਈਆ ਪੁਕਾਰੀ ਜਾਣਾ ਕਦੀ ਵੀ ਸੱਜਣਾ ਸੱਚ ਜਾਣੀ ਘਰ ਨਹੀਂ ਭਰਦੇ। ਤੇ ਹਕੀਕਤ ਇਹ ਹੀ ਕਿ ਜਿਤਨੀ ਮਰਜ਼ੀ ਗਿਆਨ ਗੋਸ਼ਟ ਕਰੀ ਜਾਣ, ਤੇਰੇ ਅੰਦਰ ਦਸਮ ਵਿੱਚ ਨਾਮ ਦੀ ਝੜੀ ਤਾਂ ਲੱਗਣੀ ਹੈ ਜੇਕਰ ਕਹਿਣ ਦੇ ਨਾਲ ਆਪਣੀ ਰਹਿਤ ਨੂੰ ਵੀ ਕਮਾਉਣ ਲੱਗ ਪਾ। ਸਹਿ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸ਼ੀਤ ਨਾ ਵਿਨਾਸ਼ ਹੈ, ਕਹਿਣ ਲੱਗੇ ਬੈਦ ਬੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਵਿਨਾਸ਼ ਹੈ, ਕਹਿਣ ਲੱਗੇ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਾਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ। ਗਿਆਨ ਵੀ ਕਰੇ ਗੋਸ਼ਟੀ ਵੀ ਕਰੇ ਤੇ ਰਹਿਤ ਵਾਲੇ ਪਾਸੇ ਕਹਿ ਨਹੀਂ ਜੀ ਇਸ ਪਾਸੇ ਤੁਰਿਆ ਨਹੀਂ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਕਈ ਜਾਖਾਂ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਦਾਨ ਭਾਨ ਉਦਤ ਆਕਾਸ਼ ਹੈ, ਇੱਥੇ ਆਕਾਸ਼ ਦਰ ਤੇ ਦਸਮ ਕਰਨੀ ਭਾਨ, ਕਰਨੀ ਦੇ ਨਾਲ ਤੇਰੇ ਅੰਦਰ ਉਹ ਨਾਮ ਦਾ ਸੂਰਜ ਚੜੇਗਾ। ਕਰਨੀ ਤੋਂ ਬਿਨਾਂ ਰਹਿਤ ਤੋਂ ਬਿਨਾਂ ਸੱਚ ਜਾਣੀ ਜ਼ਿੰਦਗੀ ਵਿੱਚ ਤੈਨੂੰ ਕੋਈ ਮੰਜ਼ਿਲ ਮਿਲਣੀ ਨਹੀਂ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਹਜ਼ੂਰ ਨੇ ਕਿਹਾ ਤੂੰ ਅੰਦਰ ਦੀ ਰਹਿਤ ਕਿਉਂ ਧਾਰਨ ਕਰਨੀ, ਤੇ ਬਾਹਰ ਦੀ ਰਹਿਤ ਕਿਉਂ ਧਾਰਨ ਕਰਨੀ ਹੈ। ਦੇਖੋ ਸਾਡੇ ਅੰਦਰ ਕਿੰਨਾ ਕੁ ਬਖੇੜਾ ਚੱਲਦਾ ਪਿਆ। ਜੇ ਸਤਿਗੁਰੂ ਸਾਹਿਬ ਨੇ ਇਹ ਬਚਨ ਕਹੇ ਨੇ, ਰਵਿਦਾਸ ਵਰਗੇ ਮਹਾਂਪੁਰਸ਼ ਜਿਹੜੀ ਇੰਨੀ ਬਚਨ ਕਰਦੇ ਨੇ ਕਿ ਮੈਂ ਬੇਗਮਪੁਰੇ ਦਾ ਵਾਸੀ ਹਾਂ, ਜਿਹੜੇ ਇੰਨੇ ਬਚਨ ਕਰਦੇ ਨੇ ਕਿ ਮੇਰਾ ਟਾਂਡਾ ਲੱਭਿਆ ਜਾਂਦਾ ਪਿਆ, ਜਿਹੜੇ ਇਹ ਕਹਿੰਦੇ ਪਏ ਨੇ ਕਿ ਮੈਂ ਮਜੀਠੀ ਰੰਗ ਦਾ ਚੋਲਾ ਪਾਇਆ, ਤੇ ਜਦੋਂ ਕਿਤੇ ਅੰਦਰ ਦੀ ਗੱਲ ਉਹ ਕਰਦੇ ਨੇ ਨਾ ਤੇ ਕਹਿੰਦੇ ਨੇ ਵੋ ਮੇਰੇ ਮਾਲਕਾ ਮੇਰ ਕਰੀਮ, ਮੈਂ ਚਾਹਨਾ ਅੰਦਰ ਦੀ ਰਹਿਤ ਮੇਰੀ ਇੰਨੀ ਪ੍ਰਪੱਟ ਕਰ ਦੇ ਕਿ ਮਾਲਕ ਜੀ ਮੈਂ ਇਕੱਲਾ ਵਾਂ, ਮੇਰੇ ਅੰਦਰ ਪੰਜਾਂ ਵਿਕਾਰਾਂ ਨੇ ਮੇਰੇ ਅੰਦਰ ਦੇ ਗੁਣਾਂ ਨੂੰ ਲੁੱਟ ਲਿਆ। ਬਾਣੀ ਦਾ, ਸਿਮਰਨ ਦਾ, ਭਜਨ ਦਾ, ਕੀਰਤਨ ਦਾ, ਇਹ ਸਾਡੀ ਅੰਦਰੂਨੀ ਰਹਿਤ ਨੂੰ ਕਾਇਮ ਰੱਖਣ ਲਈ ਨੇ। ਹਜ਼ੂਰ ਨੇ ਬਾਣੀ ਵੀ ਸ਼ਬਦ ਵਰਤੇ ਨੇ ਕਿ ਨਾਥ ਕਸ਼ੂ ਨਾ ਜਾਣੂ, ਮਨ ਮਾਇਆ ਕੇ ਖਾਤ ਬਕਾਨੂ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਹਮ ਕਹੀਏ ਤੇ ਕਰ ਚੁੱਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਦੇਖੋ ਜੇ ਗੁਰੂ ਸਾਹਿਬ ਕਹਿੰਦੇ ਨੇ ਦਾਤਾ ਕਿ ਪੰਚ ਬਿਖਾਂ ਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਤ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਮ ਤੁਹਾਰੇ। ਜੇ ਹਜ਼ੂਰ ਕਹਿੰਦੇ ਨੇ ਇਸ ਦੇਈ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੀ ਬੁੱਝੈ, ਕੋ ਨਾ ਸੁਣੇ ਪੁਕਾਰਾ। ਜੇ ਸਹਿਬ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰੈ ਲੁੱਟੈ ਨੀਤ ਨੀਤ ਕਿਤ ਆਗੈ ਕਰੀ ਪੁਕਾਰ ਜਨਾ। ਜੇ ਬਾਬੇ ਫਰੀਦ ਵਰਗਾ ਮਹਾਂਪੁਰਸ਼ ਉਹ ਕਹਿੰਦੇ ਨੂੰ ਨਾ ਤੇ ਪੰਜਾਂ ਦੀ ਗੱਲ ਕੀਤੀ ਹੋਈ ਨੇ। ਆਮ ਤੌਰ ਤੇ ਅਸੀਂ ਬਾਣੀ ਵਿੱਚ ਪੜ੍ਹਨੇ, ਰਵਿਦਾਸ ਜੀ ਨੇ ਕਿਹਾ ਇਨ ਪੰਚਨ ਮੇਰੋ ਮਨ ਚੋ ਵਿਗਾਰਿਓ, ਹਜ਼ੂਰ ਨੇ ਸ਼ਬਦ ਵਰਤੇ ਨੇ ਅਵਰ ਪੰਚ ਹਮ ਏਕ ਜਨਾ, ਜਾਂ ਅਸੀਂ ਪ੍ਰਮਾਣ ਪੜ੍ਹਿਆ ਹੈ ਕਿ ਪੰਚ ਦੂਤ ਮੈਨੂੰ ਸਤਾਉਂਦੇ ਨੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਕਿਤੇ ਨੇਤਰ ਬੰਦ ਕਰਕੇ ਤੱਕੀਏ ਤੇ ਮੇਰੇ ਮਾਲਕਾ ਪੰਜ ਨਹੀਂ ਇਹ ਪੰਜਾਂ ਤੋਂ ਦਸ ਗੁਣਾ ਵੱਧ ਜਾਂਦੇ ਨੇ। ਪਤਾ ਨੀ ਕਿਹੋ ਜਿਹੀਆਂ ਖਿਆਲ, ਕਿਹੋ ਜਿਹੀਆਂ ਬਿਰਤੀਆਂ ਅੰਦਰ ਆਉਂਦੀਆਂ ਨੇ। ਸਿੱਖਾ ਭਜਨ ਬੰਦਗੀ ਸਿਮਰਨ ਨਾਮ ਜਿਹੜੀ ਦਾਤ ਦਿੱਤੀ ਇਸ ਅੰਦਰ ਦੀ ਰਹਿਤ ਨੂੰ ਪ੍ਰਪੱਟ ਕਰਨ ਲਈ ਕਿ ਤੇਰਾ ਅੰਦਰ ਖਿੰਡੇ ਨਾ, ਤੇਰਾ ਅੰਦਰ ਟਿਕਾ ਵਿੱਚ ਰਹਿ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਬਾਬਾ ਕਬੀਰ ਫਰੀਦ ਸਾਹਿਬ ਕਿ ਸਰਵਰ ਪੰਖੀ ਖੇਕੜੋ ਠਾਹੀ ਵਾਲ ਪਚਾਸ, ਇਹ ਜਿੰਦ ਕੇਵਲ ਇੱਕ ਹੈ। ਆਮ ਤੌਰ ਤੇ ਪੰਜ ਕਹਿੰਦੇ ਹਾਂ, ਉਹਨਾਂ ਤੇ ਪੰਜਾਂ ਨੂੰ ਦਸ ਗੁਣਾ ਵਧਾ ਕੇ ਕਿਹਾ ਪੰਜਾਹ ਨੇ ਇਸ ਮਨ ਨੂੰ ਠੱਗਣ ਵਾਲੇ। ਕਹਿਣ ਲੱਗੇ ਸਰਵਰ ਪੰਖੀ ਖੇਕੜੋ ਠਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਜ ਸੀ ਆ ਸੱਚੇ ਤੇਰੀ ਆਸ। ਇਸ ਤਨ ਨੂੰ, ਇਸ ਮਨ ਨੂੰ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਨੇ ਘੇਰ ਲਿਆ ਹੈ। ਗੁਰਮੁਖੋ ਜੇ ਅੰਦਰ ਇੰਨਾ ਖਰੂਦ ਪਿਆ ਹੋਵੇ, ਇੰਦੀ ਮਲੀਨਤਾ ਹੋਵੇ, ਫਿਰ ਮੇਰੇ ਗੁਰੂ ਨੇ ਕਿਹਾ ਜੇ ਰਹਿਤ ਨੂੰ ਕਮਾ ਲਵੇ ਤੇ ਸੱਚ ਜਾਣੀ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਏਗਾ ਤੇ ਤੇਰੇ ਅੰਦਰ ਦੇ ਇਹਨਾਂ ਵਿਕਾਰਾਂ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਵੈਸੇ ਤਾਂ ਰਹਿਤ ਗੁਰਸਿੱਖ ਦੀ ਹਜ਼ੂਰ ਨੇ ਬਾਣੀ ਵਿੱਚ ਵੀ ਉਲੀਕੀ, ਬ੍ਰਹਮ ਗਿਆਨੀ ਦੀ ਵੀ ਰਹਿਤ। ਇੱਕ ਭਗਤ ਕਬੀਰ ਜੀ ਦਾ ਪਵਿੱਤਰ ਬਚਨ ਆਉਂਦਾ ਹੈ ਗੌੜੀ ਰਾਗ ਵਿੱਚ, ਉਹਦੀ ਇੱਕ ਤੋਕੇ, ਉਹ ਕਹਿੰਦੇ ਨੇ ਮੈਂ ਆਪ ਰਹਿਤ ਰੱਖੀ। ਉਹਨਾਂ ਨੇ ਰਹਿਤ ਸੰਬੰਧੀ ਇੱਕ ਬਚਨ ਕਿਹਾ, ਕਹਿੰਦੇ ਨੇ ਜਿਹੜੇ ਆ ਪੰਜ ਤੱਤ ਰੱਬ ਨੇ ਪੈਦਾ ਕੀਤੇ ਨੇ ਪ੍ਰਭੂ ਨੇ, ਕਹਿੰਦੇ ਨੇ ਮੈਂ ਇਹਨਾਂ ਪੰਜਾਂ ਤੱਤਾਂ ਦੀ ਰਹਿਤ ਅਪਣਾ ਲਈ। ਪੁੱਛਿਆ ਵੀ ਇਹ ਪੰਜਾਂ ਤੱਤਾਂ ਦੀ ਵੀ ਰਹਿਤ ਹੈ? ਕਹਿਣ ਲੱਗੇ ਤੈਨੂੰ ਸਮਝ ਨਹੀਂ ਪੈਂਦੀ, ਅਸਲ ਵਿੱਚ ਪੰਜਾਂ ਤੱਤਾਂ ਨੂੰ ਵੀ ਰੱਬ ਨੇ ਰਹਿਤ ਵਿੱਚ ਮਰਿਆਦਾ ਵਿੱਚ ਰੱਖੇ। ਉਹਨਾਂ ਨੂੰ ਪੁੱਛਿਆ ਜੀ ਪੰਜਾਂ ਤੱਤਾਂ ਦੀ ਰਹਿਤ ਕੀ ਹੈ, ਤੇ ਉਹਨਾਂ ਨੇ ਸ਼ਬਦ ਵੀ ਰਹਿਤ ਵਰਤੇ। ਉਹ ਤੁਕ ਹੈ ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾ। ਕਹਿੰਦੇ ਨੇ ਅਪ ਦਾ ਅਰਥ ਹੁੰਦਾ ਪਾਣੀ, ਤੇਜ ਦਾ ਅਰਥ ਹੈ ਅੱਗ, ਬਾਏ ਦਾ ਅਰਥ ਹੈ ਹਵਾ। ਅਪ ਤੇਜ ਬਾਏ ਪ੍ਰਿਥਮੀ, ਪ੍ਰਿਥਮੀ ਦਾ ਅਰਥ ਹੈ ਧਰਤੀ, ਤੇ ਪੰਜਵਾਂ ਉਹਨਾਂ ਕਿਹਾ ਆਕਾਸ਼ਾਂ। ਕਹਿਣ ਲੱਗੇ ਮੈਂ ਰੱਬ ਦੇ ਨੇੜੇ ਹੋਣਾ ਚਾਹਿਆ ਤੇ ਪਰਮੇਸ਼ਵਰ ਨੇ ਕਿਹਾ ਆਹ ਪੰਜਾਂ ਤੱਤਾਂ ਵਾਲੀ ਰਹਿਤ ਜੇ ਤੂੰ ਕਮਾ ਲੈ, ਜੋ ਬ੍ਰਹਿਮੰਡ ਵਿੱਚ ਹੈ ਉਹਨੂੰ ਤੂੰ ਪਿੰਡ ਵਿੱਚ ਕਮਾ ਲੈ, ਤੇ ਜਿੰਨਾ ਤੱਤਾਂ ਨਾਲ ਤੇਰਾ ਪਿੰਡ ਬਣਿਆ, ਜੇ ਪੰਜਾਂ ਤੱਤਾਂ ਦੀ ਤੈਨੂੰ ਰਹਿਤ ਆ ਜਾਏ ਸੱਚ ਜਾਣੀ, ਤੂੰ ਮੇਰੇ ਨੇੜੇ ਆ ਜਾਏ। ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾ ਐਸੀ ਰਹਿਤ ਰਹੂ ਹਰ ਪਾਸਾ। ਕਹਿੰਦੇ ਮੈਂ ਇਹ ਕੁਝ ਹੀ ਰਹਿਤ ਨਾਲ ਪਰਮਾਤਮਾ ਦੇ ਨੇੜੇ ਰਹਿੰਦਾ। ਆਪਾਂ ਸੋਚਾਂਗੇ ਵੀ ਇਹਨਾਂ ਪੰਜਾਂ ਤੱਤਾਂ ਦੀ ਰਹਿਤ ਕੀ, ਇਹਨਾਂ ਪੰਜਾਂ ਤੱਤਾਂ ਦੀ ਮਰਿਆਦਾ ਕੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਨੇ, ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕਿਰਪਾਲੂ ਦਾਤਾਰ ਜੀ ਨੇ ਇਹਨਾਂ ਪੰਜਾਂ ਤੱਤਾਂ ਦੀ ਰਹਿਤ ਨੂੰ ਬਿਆਨ ਕੀਤਾ ਹੈ। ਕਹਿੰਦੇ ਜਿਸ ਤਰ੍ਹਾਂ ਪੰਜਾਂ ਤੱਤਾਂ ਦੀ ਰਹਿਤ ਹੈ, ਬ੍ਰਹਮ ਗਿਆਨੀ ਦੇ ਜੀਵਨ ਦੀ ਰਹਿਤ ਵੀ ਇਹ ਕੁਝ ਹੈ। ਮੈਂ ਦੋ ਤਿੰਨ ਬੇਨਤੀਆਂ ਹੋਰ ਕਰਨੀਆਂ ਨੇ ਕਿ ਸੰਤ ਰਹਿਤ ਕੀ ਹੈ, ਜੀਵਨ ਮੁਕਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਗੁਰੂ ਕੇ ਸਿੱਖ ਦੀ ਰਹਿਤ ਕੀ ਹੈ, ਗੁਰਮੁਖ ਦੀ ਰਹਿਤ ਕੀ ਹੈ, ਤੇ ਉਸ ਤੋਂ ਅੱਗੇ ਚੱਲ ਕੇ ਆਉਣਾ ਕਿ ਜਿਹੜੀ ਦਾਤਾਰ ਨੇ ਅੰਮ੍ਰਿਤ ਦੀ ਦਾਤ ਦਿੱਤੀ, ਸਾਨੂੰ ਬਾਹਰ ਦੀ ਰਹਿਤ ਦਿੱਤੀ, ਇਹ ਕੇਵਲ ਦੰਭ ਪਖੰਡ ਨਾ ਜਾਣਿਓ, ਇਸ ਮਰਿਆਦਾ ਵਿੱਚ ਪੈਣ ਤੋਂ ਬਿਨਾਂ ਸਿੱਖ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ। ਦੇਖੋ ਹਜ਼ੂਰ ਨੇ ਸ਼ਬਦ ਵਰਤੇ, ਕਬੀਰ ਜੀ ਕਹਿੰਦੇ ਸਭ ਤੋਂ ਪਹਿਲੀ ਰਹਿਤ ਮੈਂ ਪਾਣੀ ਤੋਂ ਲਈ। ਹੁਣ ਪਾਣੀ ਦੀ ਰਹਿਤ ਕੀ? ਭਾਵਾਂ ਸੀ ਬੜੀ ਵਾਰੀ ਇਸ ਵਿਸ਼ੇ ਨੂੰ ਬਾਚਨੀ, ਕਹਿੰਦੇ ਐਸੀ ਰਹਿਤ ਰਹੂ ਹਰ ਪਾਸਾ। ਤੇ ਉਹਨਾਂ ਨੇ ਕਿਹਾ, ਕਹਿਣ ਲੱਗੇ ਰੱਬ ਮੇਰ ਕਰੇ ਕਿ ਸਿੱਖ ਕੋਲ ਪਾਣੀ ਵਰਗੀ ਰਹਿਤ ਆ ਜਾਏ। ਕਹਿੰਦੇ ਨੇ ਪਾਣੀ ਦੀ ਸਭ ਤੋਂ ਪਹਿਲੀ ਰਹਿਤ ਦੇਵੇ ਕਿ ਉਹ ਨਿਵਾਨ ਨੂੰ ਚੱਲਦਾ ਸੀ ਅੱਗੇ ਪੜ੍ਹੇ। ਕਹਿੰਦੇ ਉਸਦੀ ਅਗਲੀ ਜਿਹੜੀ ਵੱਡੀ ਰਹਿਤ ਹੈ ਨਾ, ਉਹ ਇਹ ਵੇ ਕਿ ਜਿੰਨਾ ਮਰਜ਼ੀ ਉਹ ਮਲੀਨਤਾ ਵਿੱਚ ਉਹਦੇ ਨਾਲ ਮਲੀਨਤਾ ਲੱਗ ਜਾਏ, ਮਿੱਟੀ ਰਲ ਜਾਏ, ਮੈਲ ਰਲ ਜਾਏ, ਪਰ ਅਖੀਰ ਤੇ ਪਾਣੀ ਫਿਰ ਵੀ ਨਿਰਮਲ ਦਾ ਨਿਰਮਲ ਰਹਿੰਦਾ ਹੈ। ਮੈਲਾ ਹੋਣ ਦੇ ਬਾਵਜੂਦ ਵੀ ਉਹਦੇ ਅੰਦਰ ਨਿਰਮਲਤਾਈ ਵਾਲੀ ਅੰਸ਼ ਜਿਹੜੀ ਉਹ ਕਦੀ ਖਤਮ ਨਹੀਂ ਹੁੰਦੀ, ਫਿਰ ਉਹ ਮੈਲਾ ਨਿਰਮਲ ਹੋ ਜਾਂਦਾ। ਅਸੀਂ ਦੇਖਦੇ ਹਾਂ ਜਿਹੜਾ ਮਲੀਨ ਪਾਣੀ ਪਿੰਡਾਂ ਸ਼ਹਿਰਾਂ ਤੋਂ ਬਾਹਰ ਨਿਕਲਦਾ ਹੈ, ਕਈ ਵਾਰੀ ਉਸੇ ਪਾਣੀ ਨੂੰ ਕੈਮੀਕਲ ਪਾ ਕੇ ਕਈ ਤਰ੍ਹਾਂ ਦੇ ਪਲਾਂਟਸ ਨੇ ਉਹਨਾਂ ਵਿੱਚ ਉਹਨਾਂ ਨੂੰ ਲਾਗ ਰੱਖ ਕੇ ਅਨੇਕਾਂ ਤਰੀਕਿਆਂ ਨਾਲ ਫਿਰ ਨਿਰਮਲ ਕੀਤਾ ਜਾਂਦਾ ਹੈ। ਕਹਿਣ ਲੱਗੇ ਪਾਣੀ ਦੀ ਰਹਿਤ ਏਵੇ ਕਿ ਸੰਸਾਰ ਵੀ ਜਿਤਨਾ ਮਰਜ਼ੀ ਵਿਚਰਦਾ ਰਹੇ, ਪਰ ਰੱਬ ਮੇਰ ਕਰੇ ਤੇਰੇ ਅੰਦਰ ਦੀ ਨਿਰਮਲਤਾਈ ਵਾਲੀ ਅੰਸ਼ ਨਾ ਖਤਮ ਹੋਵੇ, ਅੰਦਰ ਬਿਲਕੁਲ ਨਿਰਮਲ ਹੋਵੇ। ਤੇ ਫਿਰ ਉਹ ਨਿਰਮਲਤਾ ਐਸੀ ਨਹੀਂ ਕਿ ਕੇਵਲ ਬਾਜਮੁਖੀ ਹੋਵੇ, ਉਹ ਤੇ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ ਵਾਲੀ ਖੇਡ ਹੋਵੇ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਐਸੀ ਰਹਿਤ ਰਹੂ ਹਰ ਪਾਸਾਂ। ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰੂ ਕੇ ਸਿੱਖਾਂ ਦੇਖ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾ ਕੇ ਜਨਾ। ਇਹ ਪਾਣੀ ਦੀ ਰਹਿਤ ਹੈ, ਉਹ ਪਵਿੱਤਰ ਤੋਂ ਪਵਿੱਤਰ ਹੈ ਗੁਰਸਿੱਖ, ਤੇ ਹੈ ਕਿਸ ਤਰ੍ਹਾਂ? ਕਹਿਣ ਲੱਗੇ ਜਿਵੇਂ ਕਿ ਨਿਰਮਲ ਜਲ ਹੋਵੇ, ਉਹਨੂੰ ਮੈਲ ਕੋਈ ਨਹੀਂ ਲੱਗਦੀ, ਉਹ ਨਿਰਮਲ ਦਾ ਨਿਰਮਲ ਰਹਿੰਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾ ਕੇ ਜਲਾ। ਉਹਨਾਂ ਨੇ ਅਗਲਾ ਸ਼ਬਦ ਵਰਤਿਆ, ਕਹਿਣ ਲੱਗੇ ਦੂਸਰੀ ਮਰਿਆਦਾ ਹੈ ਅੱਗ ਦੀ। ਅੱਗ ਤੇਜ, ਤੇਜ ਦਰਸ ਅਰਜ ਕੀਤਾ, ਅੱਗ ਅੱਗ ਦੀ ਆਪਣੀ ਰਹਿਤ ਹੈ। ਉਹ ਰਹਿਤ ਉਹਦੀ ਕੈਸੀ ਹੈ ਕਿ ਅੱਗ ਦੇ ਨੇੜੇ ਕੋਈ ਆਏ, ਉਹ ਸਹਿਜ ਸੁਭਾਅ ਉਹਨੂੰ ਸੇਕ ਦਿੰਦੀ ਹੈ। ਉਹਦੀ ਮਰਿਆਦਾ ਇਹ ਵੇ ਕਿ ਮਲੀਨ ਚੀਜ਼ ਵੀ ਕੋਈ ਆ ਜਾਏ, ਸਿਰਫ ਉਦਾਹਰਣ ਦਾ ਇੱਕ ਪੱਖ ਲੈਣਾ, ਸੋਨੇ ਵਿੱਚ ਮੈਲ ਭਰੀਏ ਤੇ ਅੱਗ ਦੀ ਮਰਿਆਦਾ ਹੈ, ਜੇ ਕੁਠਾਲੀ ਵਿੱਚ ਪਾ ਕੇ ਸੋਨੇ ਨੂੰ ਅੱਗ ਤੇ ਰੱਖੀਏ, ਉਹ ਮੈਲ ਨੂੰ ਸਾੜ ਦਿੰਦਾ ਤੇ ਸੋਨੇ ਨੂੰ ਬਿਲਕੁਲ ਸ਼ੁੱਧ ਕਰ ਦਿੰਦੀ ਹੈ ਅੱਗ। ਕਹਿੰਦੇ ਨੇ ਸੱਜਣਾ, ਬ੍ਰਹਮ ਗਿਆਨੀ ਨੇ ਤਾਂ ਅੱਗ ਵਰਗੀ ਰਹਿਤ ਲਈਏ, ਉਹ ਔਗੁਣਾਂ ਨੂੰ ਸਾੜ ਦਿੰਦਾ ਹੈ ਤੇ ਗੁਣਾਂ ਨੂੰ ਚਮਕਾ ਦਿੰਦਾ ਹੈ। ਨਿਰਮਲਤਾਈ ਉਹਨੇ ਲਈਏ ਪਾਣੀ ਕੋਲੋਂ, ਤੇ ਸੱਚ ਜਾਣੋ ਔਗੁਣਾਂ ਨੂੰ ਸਾੜਨ ਦੀ ਗੱਲ ਉਹਨੇ ਲਈਏ ਅੱਗ ਦੇ ਕੋਲੋਂ, ਅੱਗ ਦੀ ਆਪਣੀ ਰਹਿਤ ਹੈ। ਸ਼ਬਦ ਵਰਤੇ, ਕਹਿਣ ਲੱਗੇ ਬ੍ਰਹਮ ਗਿਆਨੀ ਕਾ ਇਹ ਹੈ ਗੁਣਾਓ, ਨਾਨਕ ਜਿਉ ਪਾਵਕ ਕਾ ਸਹਿ ਸੁਭਾਅ। ਜਿਵੇਂ ਪਾਵਕ ਦਾ ਅੱਗ ਦਾ ਸੁਭਾਅ ਹੈ, ਕੋਈ ਨੇੜੇ ਆਵੇ ਉਹਨੂੰ ਸੇਕ ਦੇਣਾ ਤੇ ਮੈਲ ਨੂੰ ਸਾੜਨਾ, ਕਹਿੰਦੇ ਨੇ ਇਹ ਵੀ ਮੈਂ ਇਹਦੇ ਤੋਂ ਰਹਿਤ ਲੈ ਲਈ। ਉਹਨਾਂ ਤੀਜਾ ਬਚਨ ਕਿਹਾ, ਕਹਿਣ ਲੱਗੇ ਤੀਸਰਾ ਤੱਤ ਸੀ ਧਰਤੀ, ਤੇ ਧਰਤੀ ਦੀ ਆਪਣੀ ਰਹਿਤ ਹੈ। ਸੱਚ ਜਾਣੋ ਇਹਦੀ ਰਹਿਤ ਵੀ ਕਬੀਰ ਸਾਹਿਬ ਕਹਿੰਦੇ ਨੇ ਮੈਂ ਲੈ ਲਈਏ। ਅੱਕ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਤੇ ਉਹਦੀ ਪ੍ਰਿਥਵੀ ਦੀ ਰਹਿਤ ਕੀ ਏ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਪ, ਕਿ ਧਰਤੀ ਨੂੰ ਕੋਈ ਪੱਟ ਦੇ ਤੇ ਧਰਤੀ ਗੁੱਸਾ ਨਹੀਂ ਕਰਦੀ, ਤੇ ਸੱਚ ਜਾਣੋ ਕੋਈ ਚੰਦਨ ਦਾ ਲੇਪਣ ਕਰਦਾ ਉਹਦੀ ਖੁਸ਼ਾਮਦ ਨਹੀਂ ਕਰਦੀ। ਕਹਿੰਦੇ ਨੇ ਮੈਂ ਇਹਦੇ ਕੋਲੋਂ ਇੱਕ ਗੁਣ ਲੈ ਲਿਆ ਕਿ ਆਪਣੇ ਧੀਰਜ ਨੂੰ ਇਸ ਤਰ੍ਹਾਂ ਸਮ ਬਰਾਬਰ ਰੱਖਣਾ, ਕਹਿ ਮਾੜਾ ਕਹਿ ਗਿਆ ਉਹਨੂੰ ਅੱਗੋਂ ਭੈੜਾ ਨਹੀਂ ਬੋਲਣਾ, ਤੇ ਜੇ ਕੋਈ ਚਾਰ ਚੰਗੇ ਸ਼ਬਦ ਚੰਗੇ ਕਹਿ ਗਿਆ ਤੇ ਉਹਦੇ ਪਿੱਛੇ ਨਹੀਂ ਤੁਰ ਪੈਣਾ। ਅੰਦਰ ਦਾ ਧੀਰਜ ਨਾ ਖੋਇਆ ਜਾਏ, ਕਿਉਂਕਿ ਹੁੰਦਾ ਕਈ ਵਾਰੀ ਕੀ, ਭਾਂਡੇ ਹੁੰਦੇ ਨੇ ਛੋਟੇ, ਦਾਤ ਪੈ ਜਾਂਦੀ ਹੈ ਜ਼ਿਆਦਾ, ਤੇ ਫਿਰ ਅੰਦਰ ਦਾ ਧੀਰਜ ਖੋ ਜਾਂਦੇ, ਅੰਦਰ ਦੀ ਜਿਹੜੀ ਸਮਤੋਲ ਹੈ ਉਹਨਾਂ ਦਾ ਖਿੰਡ ਜਾਂਦਾ। ਸ਼ਾਇਦ ਕਹਿਣ ਲੱਗੇ ਕਿ ਪਾਣੀ ਤੋਂ ਲਈਏ ਨਿਰਮਲਤਾਈ ਦੀ ਰਹਿਤ ਹੈ। ਨਾਲ ਸ਼ਬਦ ਵਰਤਿਆ ਅੱਖ ਤੋਂ ਲਈ ਹੈ ਸਹਿਜ ਸੁਭਾਅ ਔਗਣਾਂ ਨੂੰ ਸਾਰਨ ਦੀ ਰਹਿਤ। ਕਹਿਣ ਲੱਗੇ ਧਰਤੀ ਤੋਂ ਲਈਏ ਧੀਰਜ ਤੇ ਖਿਮਾ ਵਾਲੀ ਰਹਿਤ ਹੈ। ਤੇ ਉਹਨਾਂ ਨੇ ਚੌਥਾ ਸ਼ਬਦ ਵਰਤਿਆ ਸੀ ਖਵਾ। ਕਹਿਣ ਲੱਗੇ ਖਵਾ ਤੋਂ ਮੈਂ ਇੱਕ ਰਹਿਤ ਲਈਏ ਕਿ ਸਮ ਦ੍ਰਿਸ਼ਟੀ ਪਰਮਾਤਮਾ ਦੇ ਦੇ। ਆਪਾਂ ਪੜ੍ਹਨੇ ਹਾਂ ਕਿ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਖਵਾ ਕੀ ਬਾਦਸ਼ਾਹ ਕੀ ਅਮੀਰ ਕੀ ਕੰਗਾਲ ਹਰ ਇੱਕ ਨੂੰ ਬਰਾਬਰ ਲੱਗਦੀ ਹੈ। ਕਹਿੰਦੇ ਇਸੇ ਤਰ੍ਹਾਂ ਮੈਂ ਉਸ ਹਵਾ ਤੋਂ ਸਮ ਦ੍ਰਿਸ਼ਟੀ ਦੀ ਰਹਿਤ ਲੈ ਲਈ ਹੈ ਤੇ ਕਹਿੰਦੇ ਆਕਾਸ਼ ਕੋਲੋਂ ਮੈਂ ਲਿਆ ਖੁੱਲ੍ਹਾਪਣ। ਆਕਾਸ਼ ਦੇਖੋ ਉਹਨੂੰ ਰੱਬ ਨੇ ਇੰਨੀ ਵੱਡੀ ਦਾਤ ਦਿੱਤੀ ਹੈ, ਸਭ ਕੁਝ ਆਪਣੇ ਅੰਦਰ ਥੱਲੇ ਸਮੇਤੀ ਬੈਠਾ ਇੰਨਾ ਵਿਸ਼ਾਲ ਹੈ। ਕਹਿੰਦੇ ਆਕਾਸ਼ ਕੋਲੋਂ ਮੈਂ ਵਿਸ਼ਾਲਤਾ ਦੀ ਰਹਿਤ ਲੈ ਲਈਏ ਕਿ ਮਣਾ ਆਪਣੇ ਆਪ ਨੂੰ ਸੰਕੀਰਨ ਨਾ ਕਰੇ। ਪਾਣੀ ਤੋਂ ਨਿਰਮਲਤਾ ਦੀ, ਅੱਗ ਤੋਂ ਔਗਣ ਸਾੜਨ ਦੀ, ਧਰਤੀ ਤੋਂ ਧੀਰਜ ਦੀ, ਪਵਨ ਤੋਂ ਸਮ ਦ੍ਰਿਸ਼ਟੀ ਦੀ ਰਹਿਤ ਲਈ ਤੇ ਆਕਾਸ਼ ਤੋਂ ਕਹਿੰਦੇ ਨੇ ਮੈਂ ਵਿਸ਼ਾਲਤਾ ਦੀ ਰਹਿਤ ਲੈ ਲਈ। ਇਸ ਰਹਿਤ ਨੂੰ ਧਾਰਨ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਪਰਮਾਤਮਾ ਦੇ ਨੇੜੇ ਆ ਗਿਆ ਵਾਂ। ਖਸੂਰ ਨਹੀਂ ਜਦੋਂ ਫਿਰ ਰਹਿਤ ਅਸੀਂ ਸੰਤ ਦੀ, ਕਿਉਂਕਿ ਅਸੀਂ ਸਿੱਖੀ ਦਾਨ ਵਿੱਚ ਆਉਣਾ ਰਹਿਤ ਮੰਗਣੀ, ਸੰਤ ਦੀ ਰਹਿਤ ਦਿੱਤੀ ਤੇ ਕਮਾਲ ਦੇ ਬਚਨ ਕਹਿ। ਭਾਵਾਂ ਅਸੀਂ ਸ਼ਬਦ ਇਸ ਸੰਤ ਨੂੰ ਦੁਰਵਰਤੋਂ ਵਿੱਚ ਬੜਾ ਹੁੰਦਾ ਤੇ ਹਰ ਬੰਦਾ ਆਪਣੇ ਨਾਲ ਜੋੜਦਾ ਤੇ ਯਤਨ ਹੁੰਦਾ ਕਿ ਲੋਕ ਮੈਨੂੰ ਇਹੋ ਜਿਹਾ ਪੇਸ਼ ਕਰਨ ਕਿ ਮੇਰੇ ਵਰਗਾ ਕੋਈ ਸਿਆਣਾ, ਮੇਰੇ ਵਰਗਾ ਰੂਹਾਨੀਅਤ ਦਾ ਪੁੰਜ ਨਹੀਂ। ਗੁਰੂ ਸਾਹਿਬ ਨੇ ਕਿਹਾ ਦੇਖੋ ਪਿਆਰਿਆਂ, ਜੇ ਤੈਨੂੰ ਸੰਤ ਦੀ ਰਹਿਤ ਵੀ ਪੜ੍ਹਨੀ ਪਏ ਤੇ ਇਸ ਸ਼ਬਦ ਨੂੰ ਪੜ੍ਹ ਨਹੀਂ, ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪਗਸਾਰ ਸੰਤ ਰਹਿ ਸੁਣੋ ਤੁਮ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਬਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ ਮਿੱਤਰ ਛਤਰ ਜਾ ਕੇ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਕੋਟ ਕੋਟ ਅਗ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੰਤ ਦੀ ਰਹਿਤੀ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਸ਼ਲੀ। ਜੇ ਮਹਾਰਾਜ ਬ੍ਰਹਮ ਗਿਆਨੀ ਦੀ ਰਹਿਤ ਤੇ ਗੁਰੂ ਗ੍ਰੰਥ ਸਾਹਿਬ ਜੀ ਬੋਲ ਕੇ ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸਨੇ ਅਰ ਭੈ ਨੀ ਜਾਤਾ ਕੰਚਨ ਮਾਟੀ ਮਾਨੈ। ਇਹ ਬ੍ਰਹਮ ਗਿਆਨੀ ਦੀ ਰਹਿਤ ਹੈ। ਨੈ ਨਿੰਦਿਆ ਨਾ ਉਸਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗ ਕੇ ਜਗ ਤੇ ਰਹਿ ਨਿਰਾਸਾ ਪਿਆਰਿਓ ਕਾਮ ਕ੍ਰੋਧ ਜੈ ਪਰਸ ਹੈ ਨਾ ਹੀ ਤੇ ਘੱਟ ਬ੍ਰਹਮ ਨਿਵਾਸਾ। ਤੇ ਕਿਵੇਂ ਮਿਲਦੀ ਹੈ ਮਰਿਆਦਾ? ਕਹਿਣ ਲੱਗੇ ਗੁਰੂ ਦੀ ਗੱਲ ਮੰਨ ਕੇ ਗੁਰ ਕਿਰਪਾ ਜੇ ਨਰਕੋ ਕਿੰਨੀ। ਕਹਿਣ ਲੱਗੇ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਮਹਾਰਾਜ ਜੀਵਨ ਮੁਕਤ ਕੌਣ? ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਖਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੈ ਨਹੀਂ ਬਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਕਹਿਣ ਲੱਗੇ ਇਹ ਸੰਤ ਦੀ ਬ੍ਰਹਮ ਗਿਆਨੀ ਦੀ ਜੀਵਨ ਮੁਕਤ ਦੀ ਜ਼ਿੰਦਗੀ ਦੀ ਰਹਿਤ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਸਾਨੂੰ ਅੰਦਰ ਦੀ ਰਹਿਤ ਦੀ ਜਾਣਕਾਰੀ ਵੀ ਦਿੱਤੀ, ਉਹਨਾਂ ਨੇ ਬਾਹਰ ਦੀ ਰਹਿਤ ਕਮਾਉਣ ਲਈ ਵੀ ਸਾਨੂੰ ਕਹਿ ਦਿੱਤਾ। ਜਦੋਂ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਬਾਹਰ ਦੀ ਮਰਿਆਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਕਿਰਪਾਲੂ ਨੇ ਬਣਾਈ, ਅੰਮ੍ਰਿਤ ਛਕਣ ਦੀ ਗੱਲ ਚੱਲੇ, ਆਉਣਾ ਤਾਂ ਐਸ ਰਹਿਤ ਵਾਲੇ ਨਾ ਕਿ ਸਤਿਗੁਰੂ ਸਾਨੂੰ ਮਿਹਰ ਕਰਕੇ ਕੇਵਲ ਕਥਾਉਣੀ ਨਾ ਰਹਿ ਜਾਏ, ਤੂੰ ਸਾਨੂੰ ਜ਼ਿੰਦਗੀ ਵਿੱਚ ਰਹਿਤ ਦੀ ਦਾਤ ਦੇਈਂ। ਹੁਣ ਰਹਿਤ ਦੋ ਤਰ੍ਹਾਂ ਦੀ, ਇੱਕ ਬਾਜਮੁਖੀ ਰਹਿਤ ਅਸੀਂ ਰੱਖਦੇ ਹਾਂ, ਉਹਦੇ ਵਿੱਚ ਸਾਡੇ ਕਕਾਰ ਆਉਂਦੇ ਨੇ। ਇੱਕ ਅੰਤਰਮੁਖੀ, ਅਸੀਂ ਰੋਜ਼ ਬਾਣੀ ਸ਼ਬਦ ਨਾਮ ਦਾ ਅਭਿਆਸ ਕਰਨਾ। ਕਈ ਵਾਰੀ ਸਵਾਲ ਉੱਠਦੇ ਨੇ ਕਿ ਇਹਨਾਂ ਬਾਹਰ ਦੇ ਚਿੰਨ੍ਹਾਂ ਦੀ ਲੋੜ ਕੀ ਹੈ, ਅੱਜ ਦੀ ਸੰਦਰਭ ਵਿੱਚ ਅੱਜ ਦੇ ਸਮੇਂ ਵਿੱਚ ਇਹਨਾਂ ਦੀ ਕੀ ਵਿਆਖਿਆ ਕਰਾਂਗੇ। ਮੈਂ ਇੱਕ ਬੇਨਤੀ ਕਰਾਂ ਕਿ ਦੁਨੀਆਂ ਦੀ ਹਰ ਅਰੂਪ ਚੀਜ਼ ਜਿਹੜੀ ਹੈ ਉਹ ਕਿਸੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਗੁਰਮਤਿ ਨਿਰਣੇ ਭਾਈ ਜੋਤ ਸਿੰਘੋਣਾ ਨੇ ਕਿਤਾਬ ਵਿੱਚ ਲਿਖੀ ਸੀ, ਇਸ ਬੇਨਤੀ ਨੂੰ ਸੁਣਿਓ। ਦੁਨੀਆਂ ਦੀ ਹਰ ਅਰੂਪ ਚੀਜ਼ ਜਿਹੜੀ ਹੈ, ਜਿਹਦੀ ਸ਼ਕਲ ਨਹੀਂ ਦਿਸਦੀ, ਉਹ ਰੂਪ ਵਿੱਚ ਪ੍ਰਗਟ ਹੁੰਦੀ ਹੈ। ਜੇ ਅਸੀਂ ਕਹੀਏ ਵੀ ਰੂਪ ਦੀ ਲੋੜ ਹੀ ਨਹੀਂ, ਅਰੂਪ ਹੀ ਇਕੱਲਾ ਚੰਗਾ ਹੈ, ਜਿਵੇਂ ਅਸੀਂ ਕਹਿੰਦੇ ਹਾਂ ਕਿ ਬਾਹਰ ਦਾ ਸਾਨੂੰ ਵਿਖਾਵਾ, ਬਾਹਰ ਦੀ ਸਾਨੂੰ ਰਹਿਤ ਦੀ ਕੀ ਲੋੜ ਹੈ, ਅਸੀਂ ਅੰਦਰੋਂ ਹੀ ਰਹਿਤ ਬੜੀ ਕਮਾਉਂਦੇ ਪਏ ਹਾਂ। ਗੁਰੂ ਕੇ ਸਿੱਖੋ ਇਹ ਕਦੀ ਭੁੱਲਿਓ ਨਾ, ਅੰਦਰ ਦੀ ਰਹਿਤ ਕਮਾਉਣਾ ਕੋਈ ਬਲ ਛੋਟੇ ਛੋਟੇ ਬੱਚਿਆਂ ਦੀ ਖੇਡ ਨਹੀਂ। ਜ਼ਿੰਦਗੀਆਂ ਲੱਗ ਜਾਂਦੀਆਂ ਨੇ ਅੰਦਰ ਦੀ ਰਹਿਤ ਨੂੰ ਕਮਾਉਣ ਲਈ, ਤਰਲੇ ਹਾੜੇ ਬੇਨਤੀਆਂ, ਕਦੀ ਡਿੱਗ ਪੈਣਾ, ਕਦੀ ਉੱਠ ਪੈਣਾ, ਕਦੀ ਸਾਈਂ ਦੇ ਚਰਨਾਂ ਵਿੱਚ ਮੱਥੇ ਨੂੰ ਰਗੜਦੇ ਰਹਿਣਾ, ਅੰਦਰ ਦੀਆਂ ਰਹਿਤਾਂ ਨੇ, ਗੱਲਾਂ ਨਾਲ ਨਹੀਂ ਕਿ ਅੰਦਰੋਂ ਅਸੀਂ ਪੂਰੇ ਸਿੱਖ। ਹਰ ਅਰੂਪ ਚੀਜ਼ ਜਿਹੜੀ ਉਹ ਰੂਪਮਾਨ ਹੋ ਕੇ ਪ੍ਰਗਟ ਹੁੰਦੀ ਹੈ। ਤੇ ਕੱਲ ਕੇਸਾਂ ਦੀ ਜਦੋਂ ਗੱਲ ਚੱਲੀ ਸੀ, ਤੇ ਇੱਕ ਬੇਨਤੀ ਮੈਂ ਪਿਛਲੇ ਦਿਨੀ ਕੀਤੀ ਸੀ ਕਿ ਮਹਾਤਮਾ ਬੁੱਧ ਜਿੱਦਣ ਨਿਕਲੇ ਸਨ ਕਿ ਮੇਰਾ ਬਾਪ ਪਹਿਚਾਣ ਨਾ ਲਏ, ਤੇ ਨਾਲ ਦੇ ਨੌਕਰ ਨੇ ਕਿਹਾ ਸੀ ਜੂੜਾ ਕੱਟ ਦਿਓ। ਜੂੜਾ ਕੱਟਿਆ ਗਿਆ ਕਿ ਤੁਹਾਨੂੰ ਪਹਿਚਾਣਨਾ ਕਿੰਨੇ ਨੇ। ਤੇ ਜਿੱਦਣ ਉਹਨੂੰ ਗਿਆਨ ਹੋਇਆ ਸੀ ਗਿਆ ਦੀ ਧਰਤੀ ਤੇ, ਉਦਣ ਪਹਿਲਾ ਸ਼ਬਦ ਕਿਹਾ ਸੀ ਕਿ ਮੇਰੀਆਂ ਜ਼ੁਲਫਾਂ ਨੂੰ, ਮੇਰੇ ਵਾਲਾਂ ਨੂੰ ਘੁੱਟ ਕੇ ਬੰਨ ਦਿਓ। ਕਿਉਂ? ਕਹਿਣ ਲੱਗੇ ਜੂੜਾ ਗਿਆਨ ਵਾਲਾਂ ਦੇ ਸਿਰ ਦੇ ਉੱਤੇ ਇੱਕ ਨਿਸ਼ਾਨੀ ਹੈ ਕਿ ਜਿਹਦੇ ਸਿਰ ਦੇ ਸ਼ਿਖਰ ਦੇ ਉੱਤੇ ਜੂੜਾ ਹੈ, ਸੱਚ ਜਾਣੋ ਉਹ ਗਿਆਨਵਾਨ ਹੈ। ਇਹੀ ਕਾਰਨ ਕਿ ਜਿਸ ਦਿਨ ਟੈਗੋਰ ਨੂੰ ਅੰਦਰ ਦੀ ਸੋਝੀ ਹੋਈ, ਉਹਨੇ ਸਭ ਤੋਂ ਪਹਿਲਾਂ ਸਮੁੰਦਰੀ ਜਹਾਜ਼ ਵੀ ਜਾਂਦਿਆਂ ਉਹਨੇ ਸ਼ੇਵ ਵਾਲਾ ਸਮਾਨ ਸਾਰਾ ਬਾਹਰ ਸੱਟਿਆ। ਉਸ ਦਿਨ ਤੋਂ ਬਾਅਦ ਉਹਨੇ ਕੇਸ ਪਾਲੇ ਨੇ, ਕੇਸਾਂ ਦੀ ਸੰਭਾਲ ਕੀਤੀ। ਹਰ ਅਰੂਪ ਚੀਜ਼ ਉਹ ਰੂਪਮਾਨ ਨੂੰ ਪ੍ਰਗਟ ਕਰਦੀ ਹੈ। ਕੁਝ ਕੁ ਉਦਾਹਰਣਾਂ ਨੇ ਆਪ ਜੀ ਦੇ ਸਮਕਸ, ਤੇ ਬੇਨਤੀ ਮੇਰੀ ਧਿਆਨ ਨਾਲ ਸੁਣਿਓ। ਮੈਂ ਯਤਨ ਕਰਨਾ, ਹੋ ਸਕਦਾ ਗੁਰੂ ਜੀ ਮੇਰ ਕਰਨ ਇਸ ਵਿਸ਼ੇ ਨੂੰ ਥੋੜਾ ਜਿਹਾ ਕਲੀਅਰ ਕਰ ਸਕਾਂ ਵੀ ਬਾਹਰ ਦੀ ਰਹਿਤ ਤੋਂ ਨਫ਼ਰਤ ਨਾ ਕਰੋ, ਅੰਦਰ ਸਿੱਖੀ ਪੁੰਗਰੇਗੀ ਤੇ ਸਿੱਖ ਬਾਹਰ ਦੀ ਰਹਿਤ ਜ਼ਰੂਰ ਮੰਨੇਗਾ। ਜੇ ਅੰਦਰ ਪਿਆਰ ਨਹੀਂ, ਬਾਹਰ ਦੀ ਰਹਿਤ ਕਿਵੇਂ ਮੰਨ ਲੈਂਦਾ? ਇਹ ਸ਼ਬਦ ਹੀ ਝੂਠਾ ਹੈ ਕਿ ਅਸੀਂ ਅੰਦਰੋਂ ਬੜੇ ਸਿੱਖ ਹਾਂ। ਦੇਖੋ, ਆਤਮਾ ਅਰੂਪ ਹੈ, ਕਦੀ ਕਿਸੇ ਨੇ ਦੇਖੀ ਨਹੀਂ। ਦੇਖੀਏ ਕਿਸੇ ਨੇ ਆਤਮਾ ਦਾ ਰੰਗ ਕੀ, ਆਤਮਾ ਦੇ ਚੱਕਰ ਚਿੰਨ੍ਹ ਕੀ ਨੇ? ਬਿਲਕੁਲ ਅਰੂਪ ਹੈ। ਤੇ ਜਿਸ ਦਿਨ ਆਤਮਾ ਦੀ ਵੀ ਬੰਦੇ ਨੂੰ ਸਮਝ ਪਈ, ਤਾਂ ਪਈ ਜਿੱਦਣ ਆਤਮਾ ਸਰੀਰ ਵਿੱਚ ਚੱਲ ਕੇ ਸਰੀਰ ਨੂੰ ਪ੍ਰਗਟ ਕਰਕੇ ਆਈ, ਉਹ ਅਰੂਪ ਹੈ। ਸਰੀਰ ਪ੍ਰਗਟ ਰੂਪ ਵਿੱਚ ਹੈ, ਉਸ ਅਰੂਪ ਦਾ ਪ੍ਰਗਟਾਵਾ ਪ੍ਰਗਟ ਰੂਪ ਵਿੱਚ ਹੋਇਆ। ਤੇ ਸੱਚ ਜਾਣੋ ਜਿੱਦਣ ਅਰੂਪ ਅੰਦਰੋਂ ਚਲਾ ਜਾਂਦਾ ਹੈ, ਉਦਣ ਪ੍ਰਗਟ ਦੀ ਵੀ ਮੌਤ ਹੋ ਜਾਂਦੀ। ਦੋਨਾਂ ਦਾ ਸੰਬੰਧ ਕਿਵੇਂ ਹੈ? ਤਨ ਤੇ ਮਨ ਦਾ, ਦੋਨਾਂ ਦਾ ਸੰਬੰਧ ਹੈ। ਇਹੀ ਕਾਰਨ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਤੇ ਗੁਰੂ ਸਾਹਿਬ ਦੀ ਇੱਕ ਤੁਕ ਪਿਛਲੇ ਦਿਨੀ ਵੀ ਪੜ੍ਹੀ ਸੀ, ਕਹਿਣ ਲੱਗੇ ਤਿੱਚਰ ਵਸੈ ਸੁਹੇ ਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਪੂ ਰਾਲ, ਉਹ ਤਾਂ ਰੂਪ। ਹਜ਼ੂਰ ਨੇ ਸ਼ਬਦ ਵਰਤੇ, ਇਹ ਸਰੀਰਾਂ ਮੇਰਿਆਂ, ਇਹ ਗੱਲ ਚੇਤੇ ਰੱਖੀ, ਤੂੰ ਪ੍ਰਗਟ ਰੂਪ ਵਿੱਚ, ਤੇਰੇ ਪਿੱਛੇ ਹੋਰ ਕੋਈ ਅਰੂਪ ਹੈ ਜਿਹੜਾ ਦਿਸਦਾ ਨਹੀਂ, ਇਹ ਸਰੀਰਾਂ ਮੇਰਿਆਂ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੇ ਉਸ ਅਰੂਪ ਨੇ ਆਪਣੇ ਆਪ ਨੂੰ ਰੂਪ ਦੇਣਾ ਤੇ ਸੱਚ ਜਾਣੋ ਉਹ ਸਾਕਾਰ ਰੂਪ ਵਿੱਚ ਸਾਨੂੰ ਸਰੀਰ ਮਿਲਿਆ। ਦੂਸਰੀ ਬੇਨਤੀ, ਦੇਖੋ ਉਸ ਮਾਲਕ ਨੇ ਇਹੋ ਜਿਹੀ ਖੇਡ ਰੱਖੀ ਹੈ, ਹਰ ਅਰੂਪ ਚੀਜ਼ ਉਹ ਕਿਸੇ ਰੂਪ ਵਿੱਚ ਪ੍ਰਗਟ ਹੁੰਦੀ। ਆ ਬਿਜਲੀ ਅਸੀਂ ਤੱਕਨੇ ਪਏ ਹਾਂ, ਜਦੋਂ ਉਹ ਚੱਲਦੀ ਹੈ ਉਹਦਾ ਰੂਪ ਕਿੱਥੇ ਸਾਨੂੰ ਮਿਲਦਾ ਪਿਆ? ਜਦੋਂ ਕੋਈ ਉਹਦੇ ਤੋਂ ਮਸ਼ੀਨ ਚੱਲੇ, ਜਦੋਂ ਕੋਈ ਲਾਈਟ ਬਲਦੀ ਹੋਵੇ, ਫਿਰ ਪਤਾ ਲੱਗਦਾ ਹੈ ਕਿ ਇਹੋ ਜਿਹੀ ਵੀ ਕੋਈ ਤਾਕਤ ਹੈ ਜਿਹੜੀ ਦਿਸਦੀ ਨਹੀਂ, ਪਰ ਸਾਹਮਣੇ ਕੋਈ ਪ੍ਰਗਟ ਕਰਨ ਵਾਲੀ ਚੀਜ਼ ਹੋ ਜਾਏ ਤੇ ਉਹ ਅਰੂਪ ਵੀ ਰੂਪਮਾਨ ਹੋ ਜਾਂਦੀ ਹੈ। ਇੱਕ ਬੇਨਤੀ ਹੋਰ ਕਰਨੀ, ਦੇਖੋ ਧਰਤੀ ਵਿੱਚ ਬੀਜ ਬੀਜਿਆ ਹੋਵੇ, ਬੀਜ ਦਿਸੇ ਨਾ, ਪਰ ਉਸ ਬੀਜ ਨੂੰ ਵੀ ਇੱਕ ਦਿਨ ਪ੍ਰਗਟਾਵਾ ਕਰਨਾ ਪੈ ਜਾਂਦਾ ਹੈ ਕਿ ਜੋ ਕੁਝ ਮੇਰੇ ਕੋਲ ਧਰਤੀ ਵਿੱਚ ਹੈ, ਭਾਵੇਂ ਉਹ ਅੰਦਰ ਲੁਕਿਆ ਤੇ ਇਹ ਬਾਹਰ ਜ਼ਰੂਰ ਪ੍ਰਗਟ ਹੋਵੇਗਾ। ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕੰਦ ਮੂਲ ਵਿੱਚ ਲੈਂਦੇ ਹਾਂ। ਕੰਦ ਮੂਲ ਦਾ ਅਰਥ ਹੁੰਦਾ ਜਿਹੜੀ ਮਿੱਟੀ ਵਿੱਚ ਕੇਵਲ ਪਲਦੀ ਹੋਵੇ, ਫਲਾਂ ਨੂੰ ਕੰਦ ਮੂਲ ਵਿੱਚ ਨਹੀਂ ਲਈਦਾ। ਆਪਾਂ ਗਾਜਰ ਗੋਭੀ ਆਹ ਜਿਹੜੇ ਆਲੂ ਨੇ ਕੰਦ ਮੂਲ ਚ ਹੁੰਦੇ ਨੇ ਕਿ ਇਹ ਥੱਲੇ ਧਰਤੀ ਦੇ ਵਿੱਚ ਪੱਲਰਦੇ ਪਏ ਨੇ। ਮੈਂ ਕਹਿੰਦਾ ਗਾਜਰ ਧਰਤੀ ਦੇ ਵਿੱਚ ਪੁੰਗਰਦੀ ਏ, ਪਰ ਉਹ ਵੀ ਇੱਕ ਪ੍ਰਗਟਾਵਾ ਕਰਕੇ ਬਾਹਰ ਦੱਸਦੀ ਏ ਕਿ ਇਸ ਵੇਲੇ ਮੇਰੇ ਵਿੱਚ ਰਸ ਭਰਿਆ ਜਾ ਚੁੱਕਾ ਹੈ। ਉਹ ਦਿਸਦੀ ਨਹੀਂ, ਪਰ ਉਹਦੇ ਬਾਹਰ ਦੇ ਪੱਤੇ ਉਹਦੇ ਅੰਦਰ ਦੀ ਹਕੀਕਤ ਨੂੰ ਬਿਆਨ ਕਰਦੇ, ਆਪ ਉਹ ਨਜ਼ਰ ਨਹੀਂ ਆਉਂਦੀ। ਗੁਰੂ ਕੇ ਸਿੱਖਾਂ, ਹਰ ਅਰੂਪ ਚੀਜ਼ ਰੂਪਮਾਨ ਹੋ ਕੇ ਪ੍ਰਗਟ ਹੋਵੇ ਤੇ ਸਮਝ ਪੈਂਦੀ ਏ कि काम देखो एदा रूप कोई नहीं पर जदो ये अरूप प्रगट हुंदा है ते धन गुरु ग्रंथ साहिब जी कहिंदे ने कामी दे चेहरे नूं कदी तक्यो कहिंदे ने क्रोध अरूप है जदो बंदे दे अंदर प्रगट हुंदा है ते क्रोध अपना विखावा करदा है लोभ अरूप है जदो प्रगट हुंदा ते बंदे दी बिरती तो प्रगटावा करदा है ओ गुरु के सिखा अंदर दी रहत अरूप है ते जे तेरे अंदर होवेगी ते सच जानी बाहर प्रगटावा जरूर करे जे कहिए भी अंदर केवल रह ते बाहर दे चिन्हां दा की लाभ मेरे कृपालु सतगुरु ने मेहर कीती दुनिया दी हर चीज जेड़ी भी है ओ केवल बाहर दे चिन्हां ते चलदी एक बंदा कवि ओ ए कही जाए कि मेरे अंदर ख्याल बड़े उपजदे ने मैनू कविता बड़ी फुरदी है तुरिया फिरे पर ओदी कविता दी कीमत तां पैगी जदो उहनां नूं अखरां दा जामा पहनावे अरूप ने ख्याल लै के तुरी फिरे ना हुण चुप चुपीता जिथे मर्जी बैठा रहे पर हर अंदर दी चुप जिहड़ी है ओ बोलन तो ही प्रगट हो सकदी है अंदर कवि दे चंगे ख्याल होण जां ओ बोल के प्रगट करे ते जां ओ लिख के प्रगट करे चिन्हां तो बिना तां बंदे दे अंदर दे ख्याल भी प्रगट नहीं हुंदे जितना संसार विच असीं देखने आ मैं पिछले दिन एक बेनती की स्टॉकटन विशा चलिया देखो अभी कहने एक ककार ये बाहर की रहत क्यों ते आज पूरे का पूरा जोर लगा पे है कि किसे तरीके न सिखा का विश्वास अमृत तो तोड़ दो कई ने मार के तोड़ना चाहिए कई ने कलमा न लिख के तोड़न का यत्न किया कई ने बाणिया से शक करके बाणी तो अमृत तो तोड़न का यत्न किया पर कारण इको सी क्योंकि जदों सिख अमृत में जुड़ता है रहत में जुड़ता है उदों नूं दुनिया की कोई ताकत खत्म नहीं कर सकती ये किसी अंदर दे टिकाने ते किसी मंजिल से पहुंचता है जिहड़ी बेनती कर रहे हैं कविता का जन्म हुंदा है चिन्हां तों बोलीए तां चिन्ह लिखीए तां प्रगट हुंदे ने उस तों इलावा आपां जितने भी काम पै करने हैं कि असीं चिन्हां का सहारा नहीं लेंदे आपां जदों किते सफर ते जांदे आ ते सामने बोर्ड लगा होवे आपां इस मुल्क दी गल करिए नीला जिहा बोर्ड लगा है बंदा उत्थे कोई नहीं बैठा ना उन्होंने कोई उत्थे साउंड फिट किया सिर्फ एक चिन्ह नीले जे बोर्ड उत्ते एक बैड पिया बैड छपया ओदे उत्ते चिट्टे जे कपड़े भी जिवें बंदा वलेट के पाया नाल चमचे जे लाए ने इहदा मतलब है सबर करन वालिया घबराई ना सामने है कोई मोटल उत्थे आराम नहीं कर सकदा ते प्रसादा पानी भी मिलेगा कि वह सारे चिन्ह पत दी खान असीं कहांगे नहीं जे चिन्ह ना रहे ते बंदे दा चलना मुश्किल है रेड क्रॉस की कभी तको खान एक जो रेड क्रॉस असीं तकने आ ते सानूं एक आस बच जांदी कोई मदद करन वाला है कोई साडे तन दा इलाज करन वाला है मैं बेनती करना हुंना कि स्कूल सामने होवे सारा दिन आदमी नहीं खलोता रहिंदा सिर्फ उन्हां ने बोर्ड ते एक बच्चे की तस्वीर बनाई है ओहदे गल विच उन्हां छोटा जिहा बैग पवाया इहदा मतलब इह कि तुरन वालिया ध्यान नाल तुरी सामने स्कूल है किते कोई बच्चा ना थले आ जाए कि ये चिन्ह नहीं हस्पतालां दे अपने चिन्ह ने स्कूलां दियां अपनियां निशानियां ने होटलां दियां अपनियां निशानियां ने मोटलां दियां अपनियां निशानियां ने फौज दिए अपने चिन्ह ने अपनी वर्दी है अपने रैंक ने और गुरु के सिखा बाहर के चिन्ह ना होण ते सारा सिस्टम सतर्क हो जाएगा ते सच जानी जे बाहर की रहत ना होवे ते तेरे भी अंदर का सिस्टम बिल्कुल खत्म हो जाए बाहर के चिन्ह अत जरूरी ने साहब कृपालु जी ने मेहर की उन्होंने शब्द दिते सन तिन सिख सिंह ते खालसा ये शब्द बिल्कुल नेड़े नेड़े दे ने ते असी रहत भी ये मंगनी है सानू सिख की रहत दे दाता से सिंह शब्द की लाज रख सकीए वाहगुरु असी सिंह शब्द की अपनी जिंदगी विच कमा सकीए ते तीजी कृपा की जे खालसे हां ते खालसा प्रतीक है एक उस चिन्ह का कि यह बिल्कुल बंदा कभी पराए इस तन वाल नहीं गया यह वह बंदा है जिन्हें कभी किसी का हक नहीं खोया यह वह बंदा है जिन्हें कभी झूठ नहीं बोलिया यह वह बंदा है जिन्हें किसी ने दगा नहीं किया यह वह बंदा है जिहड़ा नशे का तंबाकू का सेवन नहीं करता हुण कारण ये जब असीं यह शब्द पढ़ने हैं ना कि बाहर की रहत विच गुरु जी ने कहा चार वज्र करहता तो बची वैसे तो चार वज्र करहता असीं कह दिंदे हां गुरु ग्रंथ साहिब की बाणी पढ़ो पता नहीं किन्नियां कु बिरतियां ने
ਜਿਹਦੇ ਤੋਂ ਬਾਬਾ ਜੀ ਨੇ ਸਾਨੂੰ ਰੋਕਿਆ। ਅਸੀਂ ਕਹਿੰਦੇ ਹਾਂ ਜੀ ਕਰਹਿਤਾ ਕਿਉਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਦਿਓ। ਬਾਬੇ ਫਰੀਦ ਨੂੰ ਸਭ ਤੋਂ ਪਹਿਲਾਂ ਮੈਂ ਮਾਨਾ ਭਗਤ, ਹਰ ਰੋਜ਼ ਉਹਨਾਂ ਦੀ ਉਦਾਹਰਨ ਦੇਣਾ। ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਜਿੰਨੀ ਕਮੀ ਨਾਹੀਂ ਗੁਣ, ਕੀ ਇਹ ਨਖਿਤ ਕਰਮ ਨੀ ਤੂੰ ਛੱਡਦੇ, ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਸ ਬੇਸਾਰ, ਮਤ ਸ਼ਰਮਿੰਦਾ ਕਿਵੇਂ ਸਾਈਂ ਦੈ ਦਰਬਾਰ। ਗੁਰੂ ਨੇ ਰੋਕਿਆ, ਕਹਿਣ ਲੱਗੇ ਕੰਮ ਨਾ ਕਰੀ, ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ। ਉਹ ਕਹਿਣ ਲੱਗੇ ਤੂੰ ਖਾਣ ਲੱਗਾ ਹੈ, ਪਰ ਚੇਤੇ ਰੱਖੀ ਤੇਰੇ ਜ਼ਿੰਦਗੀ ਦੀ ਰਹਿਤ ਮਰਿਆਦਾ ਹੋਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਸ ਖਾਤੇ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ, ਤੂੰ ਪਾਣ ਲੱਗਾ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਸੱਜਣਾ ਤੇਰਾ ਖਾਣਾ, ਤੇਰਾ ਪੀਣਾ, ਤੇਰਾ ਸੌਣਾ, ਤੇਰਾ ਚੜ੍ਹਨਾ, ਅਸੀਂ ਕਹਿੰਦੇ ਹਾਂ ਅਜੇ ਤੋਂ ਮਰਿਆਦਾ ਵਿੱਚ ਗੱਲਾਂ ਹੀ ਨਹੀਂ ਦਿੱਤੀਆਂ, ਲਿਖੀਆਂ ਨੀ ਪੂਰੀਆਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਲਿਖੀਆਂ ਨੇ। ਕਹਿਣ ਲੱਗੇ ਤੇਰਾ ਪਾਣਾ ਨੀ ਰਹਿਤ ਵਿੱਚ ਹੋਵੇ, ਇਹੋ ਜਿਹਾ ਕੱਪੜੇ ਨਾ ਪਾ ਕੇ ਤੁਰਿਆ ਰਹੀ ਕਾਮ ਦੇ ਲਾਂਬੂ ਲਾਂਦਾ ਜਾ, ਇਹੋ ਜਿਹਾ ਖਾਣਾ ਨਾ ਖਾਈ ਜਿਹਦੇ ਖਾਣ ਨਾਲ ਤੇਰੇ ਅੰਦਰ ਦੀ ਬਿਰਤੀ ਪ੍ਰਗਟ ਹੋ ਜਾਏ, ਇਹੋ ਜਿਹੀ ਸਵਾਰੀ ਤੇ ਨਾ ਚੜੀ ਜਿਹਦੇ ਤੇ ਚੜਨ ਨਾਲ ਤੇਰੇ ਅੰਦਰ ਵਿਕਾਰਾਂ ਦੀ ਅੱਗ ਭੜਕੇ, ਤੇ ਇਹੋ ਜੇ ਥਾਂ ਤੇ ਸਮੀ ਨਾ ਜਿੱਥੇ ਸੌਣ ਦੇ ਨਾਲ ਤੇਰੇ ਅੰਦਰ ਦੀ ਤਬਾਹੀ ਹੋ ਜਾਏ। ਕੀ ਇਹ ਸਾਡੀ ਮਰਿਆਦਾ ਨੇ? ਮੇਰੇ ਸਾਹਿਬ ਕਿਰਪਾਲੂ ਜੀ ਦੇ ਬਚਨ ਪੜ੍ਹਨੇ ਆ। ਬਾਬਾ ਫਰੀਦ ਸਾਹਿਬ ਨੇ ਕਿਹਾ ਜਿੰਨੀ ਕਮੀ ਨਾ ਹੈ ਗੁਣ, ਗੁਰੂ ਅੰਗਦ ਸਾਹਿਬ ਨੇ ਕਿਹਾ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰਿਆ। ਕਹਿੰਦੇ ਨੇ ਮੈਂ ਉਸ ਚੀਜ਼ ਨੂੰ, ਉਸ ਗੱਲ ਨੂੰ, ਉਸ ਜੀਵਨ ਦੀ ਮਰਿਆਦਾ ਨੂੰ ਸਾਰ ਦਿਆਂ। ਇਹਦਾ ਮਰਿਆਦਾ ਦਾ ਸਿੱਖੀ ਵੱਲ ਨਾ ਲਿਓ, ਉਹ ਔਗਣਾਂ ਨੂੰ ਸਾਰ ਦਿਆਂ ਜਿਹਨੇ ਨੂੰ ਮੇਰਾ ਪਿਆਰਾ ਵਕਤ ਵਿਸਰਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਐਸੀ ਕਲਾ ਮੈਂ ਖੇਡੀਏ ਜਿਤ ਦਰਗਹਿ ਗਿਆ ਹਾਰੀਆਂ। ਕੀ ਇਹ ਮਰਿਆਦਾ ਨੇ? ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਆਂ। ਮੈਂ ਚੂਕ ਮਾਤਰ ਤੁਕਾਂ ਕਹਿ ਰਿਹਾ। ਗੁਰੂ ਅਮਰਦਾਸ ਨੇ ਕਿਹਾ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਸਾਡੀ ਮਰਿਆਦਾ ਹੈ, ਇਹ ਸਾਡੀ ਰਹਿਤ ਹੈ ਜਿਹਨੂੰ ਅਸੀਂ ਜ਼ਿੰਦਗੀ ਵਿੱਚ ਕਮਾਉਣਾ ਹੈ। ਫਿਰ ਆਪਣੇ ਵਿਸ਼ੇ ਵਲਾਵਾਂ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਕਲਗੀਧਰ ਜੀ ਨੇ ਕਿਰਪਾ ਕੀਤੀ, ਜਿਹੜੀ ਰਹਿਤ ਅਸੀਂ ਮੰਗਦੇ ਹਾਂ। ਫਿਰ ਇੱਕ ਬੇਨਤੀ ਅੱਗੇ ਚੱਲ ਕੇ ਕਰਨੀ, ਭਾਵੇਂ ਕੌਣ ਹੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਮੈਂ ਰਹਿਤ ਰੱਖ ਲਵਾਂਗਾ। ਸ਼ਬਦ ਕਹਿੰਦੇ ਹਾਂ, ਆਮ ਤੌਰ ਤੇ ਕਿਹਾ ਜਾਂਦਾ ਅੰਮ੍ਰਿਤ ਛਕ ਲੈ, ਕਹਿੰਦਾ ਕੋਈ ਗੱਲ ਨੀ ਮੈਂ ਅੰਮ੍ਰਿਤ ਰੱਖ ਲਾਂਗਾ, ਇਹ ਸ਼ਬਦ ਨਾ ਕਹੀਏ। ਅੰਮ੍ਰਿਤ ਰੱਖਣ ਵਾਲੇ ਅਸੀਂ ਨਹੀਂ, ਅੰਮ੍ਰਿਤ ਨੇ ਸਾਡੇ ਅੰਦਰ ਨੂੰ ਰੱਖਣਾ ਹੈ। ਅਸੀਂ ਕੌਣ ਆ ਨਾਮ ਨੂੰ ਰੱਖਣ ਵਾਲੇ? ਨਾਮ ਨੇ ਸਾਨੂੰ ਰੱਖਣਾ ਹੈ, ਅੰਮ੍ਰਿਤ ਨੇ ਸਾਨੂੰ ਟਿਕਾਣਾ ਹੈ। ਸੱਚ ਜਾਣੋ, ਜਿਸ ਕੀ ਵੀ ਅੰਮ੍ਰਿਤ ਮੈਂ ਰੱਖ ਲਾਂਗਾ, ਇਹਦਾ ਮਤਲਬ ਅੰਮ੍ਰਿਤ ਸਾਡਾ ਮੁਸਾਜ ਨਹੀਂ, ਅੰਮ੍ਰਿਤ ਤਾਂ ਛਕਣਾ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਮਰਿਆਦਾ ਵਿੱਚ ਚੱਲ ਸਕੇ। ਸਤਿਗੁਰੂ ਗੁਰੂ ਕਲਗੀਧਰ ਜੀ ਨੇ ਮਿਹਰ ਕੀਤੀ, ਉਹਨਾਂ ਨੇ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ, ਉਹ ਰਹਿਤ ਮਰਿਆਦਾ ਪ੍ਰਪਾ ਕਰ ਦਿੱਤੀ। ਹਾਲਾਂਕਿ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਪਦਮ ਸਾਹਿਬ ਨੇ, ਹੋਰ ਵੀ ਕਈ ਵਿਦਵਾਨਾਂ ਨੇ ਉਹਦੇ ਦਰਸ਼ਨ ਕੀਤੇ ਨੇ, ਉੱਥੇ ਗੁਰੂ ਅਮਰਦਾਸ ਜੀ ਦੇ ਲਿਖੇ ਹੋਏ ਸ਼ਬਦ ਨੇ। ਉਹਨਾਂ ਦਾ ਕਹਿਣ ਮੁਤਾਬਕ ਰਵਾਇਤ ਹੈ ਕਿ ਸ਼ਬਦ ਉਹਨਾਂ ਦੇ ਨੇ, ਮੈਂ ਸ਼ਬਦ ਰਵਾਇਤ ਵਰਤੇ। ਉੱਥੇ ਪਤਾ ਸਿੱਖ ਦੀ ਕੀ ਮਰਿਆਦਾ ਲਿਖੀ? ਕਹਿੰਦੇ ਨੇ ਕਿ ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ। ਇਹ ਨਹੀਂ ਵੀ ਜੇ ਰੋਟੀ ਹੁਣ ਖਾਧੀ ਪੇਟ ਭਰਿਆ ਪਰਤ ਕੇ ਫਿਰ ਬਹਿ ਗਏ, ਇਹ ਸਿੱਖ ਦੀ ਮਰਿਆਦਾ ਲਿਖੀ ਉਹਨਾਂ। ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ, ਸੌਣਾ ਤਾਂ ਜੇ ਨੀਂਦ ਆਏ ਬਹੁਤਾ ਸੋਹਣਾ ਗਾਫੁਲ ਤਾਈਕ ਹੈ, ਸਿੱਖ ਦੀ ਮਰਿਆਦਾ ਹੈ। ਕਹਿਣ ਲੱਗੇ ਅਕੇ ਗੁਰੂ ਕੀਆਂ ਗੱਲਾਂ ਕਰਨੀਆਂ, ਅਕੇ ਗੁਰੂ ਕੀ ਬਾਣੀ ਪੜ੍ਹਨੀ, ਅਕੇ ਕੀਰਤਨ ਕਰਨਾ ਕੀਰਤਨ ਸੁਣਨਾ, ਅਕੇ ਨਾਮ ਜਪਣਾ, ਬੁਲਾਏ ਤਾਂ ਬੋਲਣਾ ਨਹੀਂ ਤੇ ਚੁੱਪ ਚੁਬੇਲੇ ਨਾਮ ਨੂੰ ਛਕੀ ਜਾਣਾ, ਇਹ ਸਿੱਖ ਦੀ ਮਰਿਆਦਾ ਉਹਨਾਂ ਦਿੱਤੀ। ਹੁਣ ਕਿਰਪਾਲੂ ਸਤਿਗੁਰੂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਜਦੋਂ ਮਿਹਰ ਕੀਤੀ ਸਾਡੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਫਿਰ ਪੱਕੀ ਤਰ੍ਹਾਂ ਇਹ ਵਿਧਾਨ ਸਾਨੂੰ ਦੇ ਦਿੱਤਾ, ਕਰਹਿਤਾ ਕੀ ਨੇ, ਰਹਿਤ ਕੀ ਹੈ, ਕਕਾਰ ਕਿਹੜੇ ਨੇ, ਬਾਣੀਆਂ ਕਿਹੜੀਆਂ ਨੇ, ਆਓ ਕਦੀ ਉਸ ਰਹਿਤ ਨੂੰ ਅਸੀਂ ਤੱਕੀਏ। ਤੇ ਅਸਲ ਵਿੱਚ ਕੱਲ ਵੀ ਬੇਨਤੀ ਕੀਤੀ ਸੀ, ਕੇਸ਼ ਸਿੱਖ ਦਾ ਕੇਸ਼ਗੜ੍ਹ ਨੇ, ਦੇਖੋ ਕੇਸ਼ਗੜ੍ਹ ਕਿਲਾ ਵੀ ਹੈ, ਕੇਸ਼ਗੜ੍ਹ ਵਾਹਿਗੁਰੂ ਤਖ਼ਤ ਵੀ ਹੈ, ਤੇ ਸਾਡੇ ਕੇਸ਼ ਵੀ ਕੇਸ਼ਗੜ੍ਹ ਨੇ। ਜਿਹੜਾ ਕੇਸ਼ਗੜ੍ਹ ਵਿੱਚ ਚਲਾ ਜਾਏ ਉਹ ਅੰਮ੍ਰਿਤ ਨਾਲ ਜੁੜਦਾ ਹੈ, ਤੇ ਸੱਚ ਜਾਣੋ ਜਿਹੜਾ ਕੇਸ਼ਗੜ੍ਹ ਦੇ ਕਿਲੇ ਵਿੱਚ ਚਲਾ ਜਾਏ ਉਹ ਵੀ ਸਦੀਵ ਕਾਲ ਲਈ ਅੰਮ੍ਰਿਤ ਨਾਲ ਜੁੜਦਾ। ਸਿੱਖ ਦੇ ਕੇਸ਼ ਇਹਦਾ ਕਿਸ ਗਰਮੇ ਸੇਜ ਦੇ ਉੱਪਰ ਇਹ ਕਿਹੜਾ ਹੈ ਜਿਹੜਾ ਸਾਨੂੰ ਵਕਾਰੀ ਖਮਲਿਆਂ ਤੋਂ ਬਚਾਉਂਦਾ ਹੈ। ਗੁਰੂ ਕਲਗੀ ਧਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਇਹ ਇੱਕ ਸਵਾਲ ਉੱਠਦਾ, ਜਿਵੇਂ ਪਿਛਲੇ ਦਿਨੀ ਵੀ ਬਹੁਤੇ ਸੰਬੰਧੀ ਚਰਚਾ ਚੱਲਦੀ ਪਈ ਹੈ, ਲਓ ਜੀ ਖੰਡੇ ਬਾਟੇ ਦਾ ਅੰਮ੍ਰਿਤ ਤਾਂ ਹੈ ਹੀ ਕਿਤੇ ਨਹੀਂ ਸੀ, ਇਹ ਤਾਂ ਬਾਅਦ ਵਿੱਚ ਗੱਲਾਂ ਪਾਈਆਂ ਗਈਆਂ। ਮੈਂ ਇਸ ਵਿਸ਼ੇ ਵੱਲ ਲਾਜਾਂ, ਪਰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਬੇਨਤੀ ਕੀਤੀ ਹਰ ਅਰੂਪ ਚੀਜ਼ ਨੂੰ ਪ੍ਰਗਟ ਕਰਨ ਲਈ ਕੋਈ ਰੂਪਮਾਨ ਚੀਜ਼ ਚਾਹੀਦੀ ਹੈ, ਕੋਈ ਐਸਾ ਨਹੀਂ ਜਿਹਦੇ ਅੰਦਰ ਅੰਮ੍ਰਿਤ ਨਹੀਂ। ਬਾਣੀ ਨੇ ਮੰਨਿਆ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਤਾਂ ਸ਼ਬਦ ਹੀ ਵਰਤ ਦਿੱਤੇ ਨੇ ਕਿ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਸਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਮਾਹੇ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ, ਕਿਉਂਕਿ ਅਜੇ ਰਹਿਤ ਵਾਲਾ ਸ਼ਬਦ ਹੈ ਤਾਂ ਮੈਂ ਥੋੜੇ ਜਿਹੇ ਸ਼ਬਦ ਹੋ ਸਕਦਾ ਰਿਪੀਟ ਕਰਾਂ। ਕਹਿਣ ਲੱਗੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਤੇਰੇ ਅੰਦਰ ਅੰਮ੍ਰਿਤ ਹੈ, ਜਿਸ ਜਲਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਈ ਜੀਉ। ਬੇਨਤੀ ਸੁਣਿਓ ਮੇਰੀ, ਇੱਕ ਪਾਸੇ ਕਹਿੰਦੇ ਨੇ ਅੰਮ੍ਰਿਤ ਤੇਰੇ ਅੰਦਰ, ਅਸੀਂ ਪੜ੍ਹਨੇ ਆ ਮਨ ਰੇ ਫਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘੱਟ ਮਾਹੀ ਜੀਓ। ਅੰਮ੍ਰਿਤ ਤੇਰੇ ਘਰ ਵਿੱਚ ਅੰਮ੍ਰਿਤ ਮਨੈ ਮਾਏ ਹੈ, ਇੱਥੋਂ ਤੱਕ ਸ਼ਬਦ ਵਰਤੇ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ, ਅੰਦਰ ਖੂਹ ਅੰਮ੍ਰਿਤ ਦਾ ਭਰਿਆ। ਨਾਲ ਫਿਰ ਇਹ ਵੀ ਸ਼ਬਦ ਕਹਿ ਕੇ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ ਜੇ ਅੰਦਰ ਸਰੋਵਰ ਭਰਿਆ ਹੈ, ਜੇ ਅੰਦਰ ਖੂਟਾ ਭਰਿਆ ਹੈ, ਜੇ ਬਾਹਰ ਭਟਕਣ ਦੀ ਲੋੜ ਨਹੀਂ ਅੰਮ੍ਰਿਤ ਤੇਰੇ ਅੰਦਰ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਫਿਰ ਨਾਲ ਇਹ ਵੀ ਗੱਲ ਕਹੀ ਜੇ ਅੰਮ੍ਰਿਤ ਤੇਰੇ ਅੰਦਰ ਏ ਤੇ ਸੱਚ ਜਾਣੀ ਗੁਰੂ ਤੋਂ ਬਿਨਾਂ ਅੰਮ੍ਰਿਤ ਮਿਲਦਾ ਵੀ ਨਹੀਂ ਹੁੰਦਾ। ਫਿਰ ਦੂਸਰੇ ਪ੍ਰਮਾਣ ਨੇ ਅਸੀਂ ਪੜ੍ਹਨੇ ਹਾਂ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜੇ ਗੁਰੂ ਅਮਰਦਾਸ ਤੁਸੀਂ ਇਹ ਕਹਿ ਰਹੇ ਹੋ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਤੇ ਫਿਰ ਇਹਦੇ ਅਰਥ ਕੀ ਕਰਾਂਗੇ ਜੀ? ਸੋ ਅੰਮ੍ਰਿਤ ਗੁਰ ਤੇ ਪਾਇਆ ਮੇਰੇ ਦਾਤਾਰ ਜੀ, ਜੇ ਅੰਦਰ ਖੂਹ ਅੰਮ੍ਰਿਤ ਦਾ ਭਰਿਆ ਹੈ ਤੇ ਆਪ ਜੀ ਦੇ ਬਚਨ ਆਉਂਦੇ ਨੇ ਕਿ ਸੋ ਅੰਮ੍ਰਿਤ ਗੁਰ ਤੇ ਪਾਣੀ ਜੀਓ, ਆਪ ਜੀ ਦੇ ਬਚਨ ਨੇ ਅੰਮ੍ਰਿਤ ਪੀਆ ਸਤਿਗੁਰ ਦੀਆਂ ਅਵਰ ਨਾ ਜਾਣਾ ਦੋਹਾਂ ਦੀਆਂ, ਗੁਰੂ ਵੀ ਅੰਮ੍ਰਿਤ ਦਿੰਦੇ ਨੇ। ਹੁਣ ਤੱਕਿਓ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਮੇਰੇ ਸਤਿਗੁਰੂ ਨੇ ਉਸ ਅਰੂਪ ਨੂੰ, ਜੇ ਹੁਣ ਕਹੀਏ ਅੰਦਰ ਖੂਹ ਹੈ ਤੇ ਬੰਦੇ ਦੀ ਚੀਰ ਫਾੜ ਪੂਰੀ ਕਰਕੇ ਦੇਖੋ ਕਿਤੇ ਲੱਭ ਸਕੇਗਾ ਖੂਹ ਕਿੱਥੇ? ਜਿਹੜੀਆਂ ਰੂਹਾਨੀਆਂ ਦੀਆਂ ਗੱਲਾਂ ਨਾ, ਇਹੀ ਕਾਰਨ ਅੱਜ ਦਸਮ ਦੁਆਰ ਦੀ ਗੱਲ ਚੱਲਦੀ ਏ, ਅੰਦਰ ਦੇ ਅੰਮ੍ਰਿਤ ਦੀ ਗੱਲ ਚੱਲਦੀ ਏ, ਅਸੀਂ ਦਸਮ ਦੁਆਰ ਨੂੰ ਦਿਮਾਗ ਨਾਲ ਤੁਲਨਾ ਦੇ ਦਿੱਤੀ। ਲਓ ਜੀ ਦਿਮਾਗ ਹੈ ਜੀ, ਦਿਮਾਗ ਦੀ ਚੀਰ ਫਾੜ ਕਰੋ ਵਿੱਚੋਂ ਅੰਮ੍ਰਿਤ ਕਿਵੇਂ ਨਿਕਲਣਾ? ਨਹੀਂ, ਮੈਂ ਬੇਨਤੀ ਕਰਾਂ, ਕੋਈ ਜ਼ਰੂਰੀ ਨਹੀਂ ਕਿ ਹਰ ਚੀਜ਼ ਜਿਹੜੀ ਸਰੀਰ ਵਿੱਚ ਹੈ ਉਹ ਸਾਨੂੰ ਦਿਸਦੀ ਹੋਵੇ, ਅੰਦਰ ਹਉਮੈ ਭਰੀ ਪਈ ਏ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦਾ ਬੰਦ ਬੰਦ ਕੱਟ ਦਿਓ, ਪਤਾ ਹੀ ਨਹੀਂ ਲੱਗਣਾ ਹਉਮੈ ਦਾ ਕੰਡਾ ਕਿੱਥੇ। ਅਸੀਂ ਪੜ੍ਹਦੇ ਹਾਂ ਨਾ ਕਿ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਹਉਮੈ ਮੈਲ ਨਾ ਜਾਵੇ, ਪਰ ਨਾਲ ਇਹ ਵੀ ਕਹਿੰਦੇ ਨੇ ਉਦਨ ਬੇਨਤੀ ਕੀਤੀ ਸਾਕ ਧਾਰਾ ਸਾਜ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ। ਜੇ ਅੰਤਰ ਕੰਡਾ ਹੈ ਤੇ ਨਿਮਖ ਨਿਮਖ ਕੱਟਣ ਤੋਂ ਬਾਅਦ ਉਹ ਕੰਡਾ ਦਿਸਦਾ ਕਿਉਂ ਨੀ? ਹੁਣ ਦੇਖੋ ਇਹ ਗੱਲਾਂ ਨੇ ਆਤਮ ਅਭਿਆਸੀ ਜਿਹੜੇ ਗੁਰਮੁਖ ਨੇ, ਨਾਮ ਵਿੱਚ ਭਿੱਜੇ ਹੋਏ ਗੁਰਮੁਖ ਨੇ। ਇਹਦਾ ਮਤਲਬ ਇਹ ਨਹੀਂ ਕਿ ਪੰਜ ਸੱਤ ਲੇਖ ਲਿਖ ਲਏ, ਚੰਗੇ ਸਿਆਣੇ ਮਹਾਂਪੁਰਸ਼ਾਂ ਦੀ ਤੁਹੀਨ ਕਰ ਦਿੱਤੀ ਤੇ ਦੁਨੀਆਂ ਨੇ ਕਿਹਾ ਤੇਰੇ ਵਰਗਾ ਕੋਈ ਹੈ ਨਹੀਂ, ਕਿਉਂਕਿ ਪਰਮਾਰਥ ਦੀਆਂ ਬੇਅੰਤ ਐਸੀਆਂ ਖੇਡਾਂ ਨੇ ਜਿਹੜੀਆਂ ਅਨੁਭਵ ਦੀਆਂ ਨੇ, ਜਿਹਨੂੰ ਸ਼ਬਦਾਂ ਨਾਲ ਨਹੀਂ ਬਿਆਨ ਕੀਤਾ ਜਾ ਸਕਦਾ। ਕਿਵੇਂ ਬਿਆਨ ਕਰਾਂਗੇ? ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ, ਇੱਕ ਦਿਨ ਬੇਨਤੀ ਕੀਤੀ ਸੀ ਕਬੀਰ ਸਾਹਿਬ ਨੇ ਜਦੋਂ ਕਿਹਾ ਨਾ ਕਿ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਕਹਿੰਦੇ ਨੇ ਮੈਂ ਵਾਹਿਗੁਰੂ ਦੇ ਚਰਨ ਕਮਲਾਂ ਦੀ ਮੌਜ ਵਿੱਚ ਟਿਕਿਆ ਹਾਂ। ਹੁਣ ਜਿੱਥੇ ਬੰਦਾ ਰਹਿੰਦਾ ਹੋਵੇ ਕਿ ਉਹਨੂੰ ਪਤਾ ਨੀ ਉੱਥੇ ਵਾਤਾਵਰਨ ਕੀ ਹੋ ਜਾਏ, ਉਹਨਾਂ ਸ਼ਬਦ ਵਰਤੇ ਨਾ ਰਹੂੰ ਰਹੂੰ ਦਰ ਤੇ ਮੈਂ ਰਹਿੰਦਾ ਅੰਤ ਰਾਤ, ਕਹਿੰਦੇ ਮੈਂ ਉੱਥੇ ਟਿਕਿਆ ਤੇ ਕਿਸੇ ਪੁੱਛ ਲਿਆ ਜਿੱਥੇ ਤੁਸੀਂ ਰਹਿੰਦੇ ਉੱਥੇ ਕਿਹੋ ਜਿਹਾ ਆਨੰਦ ਹੈ? ਉਹਨਾਂ ਨੇ ਗੱਲ ਕੀ, ਕਹਿੰਦੇ ਨੇ ਮੈਂ ਰਹਿੰਦਾ ਜ਼ਰੂਰ ਹਾਂ, ਰਹਿ ਤੂੰ ਵੀ ਸਕਣਾ, ਰਹੇਗਾ ਤੇ ਅਨੁਭਵ ਵਿੱਚ ਉਤਰੇਗਾ, ਸੱਚ ਜਾਣੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਜੇ ਅਸੀਂ ਕਹਾਂਗੇ ਕਬੀਰ ਜੀ ਝੂਠ ਬੋਲ ਗਏ, ਚਰਨ ਕਮਲ ਹੁੰਦੇ ਹੀ ਨਹੀਂ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਉਹਨਾਂ ਨਾਲ ਕਿਆ ਕਹਿਣ ਲੱਗੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਦੇ ਕੋ ਸ਼ੋਭਾ ਨਹੀਂ ਦੇਖਾਂ ਹੀ ਪ੍ਰਵਾਨ ਹੁਣ ਉਹ ਤਾਂ ਅਨੁਭਵ ਹੈ, ਉਹ ਅੰਦਰ ਦਾ ਉਹਨਾਂ ਦੇ ਆਪਣੀ ਕਿਰਪਾ ਹੈ। ਮੇਰੇ ਸਤਿਗੁਰੂ ਨੇ ਕਿਹਾ ਅੰਦਰ ਵੀ ਅੰਮ੍ਰਿਤ ਹੈ, ਤੇ ਗੁਰੂ ਕੇ ਸਿੱਖਾਂ ਬਾਹਰੋਂ ਵੀ ਸ਼ਬਦ ਕਿਹਾ ਕਿ ਗੁਰੂ ਕੋਲੋਂ ਤੂੰ ਅੰਮ੍ਰਿਤ ਲਈ। ਮੇਰੇ ਦਾਤਾਰ ਨੇ ਉਸ ਵੇਲੇ ਇੱਕ ਰਹਿਮਤ ਕੀਤੀ, ਕੇਸਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹਜ਼ੂਰ ਕਿਰਪਾਲੂ ਨੇ ਖਾਲਸੇ ਦੀ ਰਹਿਤ, ਖਾਲਸੇ ਦੀ ਮਰਿਆਦਾ ਬਣਾਉਣ ਲੱਗਿਆਂ ਪਹਿਲਾਂ ਆਪ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਅਸੀਂ ਕਈ ਵਾਰੀ ਕਹਿੰਦੇ ਹਾਂ ਖੰਡੇ ਦੀ ਪੌਲ ਕੋ ਕਹਿ ਲਓ ਭਾਵੇਂ ਪੌਲ, ਪਰ ਚੇਤੇ ਰੱਖਿਓ ਛਕਣ ਤੋਂ ਬਿਨਾਂ ਗੁਜ਼ਾਰਾ ਕੋਈ ਨਹੀਂ। ਹੁਣ ਉਹਨਾਂ ਨੇ ਉੱਥੇ ਕਹਿੰਦੇ ਨੇ ਖੰਡੇ ਦੀ ਪੌਲ, ਖੰਡੇ ਦਾ ਅੰਮ੍ਰਿਤ ਜਦੋਂ ਤਿਆਰ ਕੀਤਾ ਹੈ। ਹਜ਼ੂਰ ਨੇ ਉਹ ਬਾਣੀਆਂ ਪੜ੍ਹੀਆਂ ਜਿਹੜੀਆਂ ਸਾਨੂੰ ਨਿਤਨੇ ਵਿੱਚ ਬਾਣੀਆਂ ਦਿੱਤੀਆਂ। ਉੱਥੇ ਫਿਰ ਕਿਰਪਾਲੂ ਦਾਤਾ ਜੀ ਨੇ ਸਰਬ ਲੋਹ ਦਾ ਬਾਟਾ ਲਿਆ, ਸਰਬ ਲੋਹ ਦਾ ਖੰਡਾ ਲਿਆ, ਜਲ ਵਿੱਚ ਪਾਇਆ, ਵਿੱਚ ਮਿਠਾਸ ਪਾਈ ਗਈ ਹੈ, ਉੱਥੇ ਅੰਮ੍ਰਿਤ ਬਾਣੀ ਫਿਰ ਪੜ੍ਹੀ ਗਈ ਹੈ। ਹਜ਼ੂਰ ਕਿਰਪਾਲੂ ਨੇ ਉਹ ਅੰਮ੍ਰਿਤ ਪੰਜਾਂ ਗੁਰੂ ਕੇ ਸਿੱਖਾਂ ਨੂੰ ਦਿੱਤਾ ਹੈ, ਪਰ ਮੈਂ ਕਹਿੰਦਾ ਹਾਰੀ ਸਾਰੀ ਨੂੰ ਅੰਮ੍ਰਿਤ ਦਿੱਤਾ ਵੀ ਨਹੀਂ ਜਾ ਸਕਦਾ। ਅੰਮ੍ਰਿਤ ਦਾ ਅਧਿਕਾਰੀ ਉਹ ਬਣਦਾ ਜਿਹਨੂੰ ਸਿਰ ਦੇਣ ਦੀ ਜਾਂਚ ਆ ਜਾਏ, ਹਰ ਬੰਦੇ ਨੂੰ ਨਹੀਂ। ਹੁਣ ਧੱਕੇ ਨਾਲ ਭਾਵੇਂ ਕਿ ਗਿਣਤੀ ਵਧਾਉਣ ਵਾਸਤੇ ਕਹਿ ਦੀ ਦਾ ਗੁੱਸਾ ਨਾ ਕਰਿਓ, ਗਿਣਤੀ ਵਧਾਉਣ ਵਾਸਤੇ ਕਹੀਏ ਇੰਨੇ ਸੈਂਕੜੇ ਇੰਨੇ ਲੱਖ ਨੂੰ ਅਸੀਂ ਸ਼ਿਕਾਇਆ, ਤੇ ਪਰਤ ਕੇ ਜਾ ਕੇ ਦੇਖੋ ਉਹਨਾਂ ਲੱਖਾਂ ਵਿੱਚੋਂ ਮੇਰਾ ਖਿਆਲ ਹੈ ਸੈਂਕੜੇ ਵੀ ਨਹੀਂ ਵੱਜਦੇ ਵਿੱਚ। ਅੰਮ੍ਰਿਤ ਦਾ ਅਧਿਕਾਰੀ ਉਹ ਸੀ ਜਿਹਨੇ ਸਿਰ ਦਿੱਤਾ ਹੈ, ਕਿਉਂਕਿ ਜਿਹੜਾ ਬੰਦਾ ਸਿਰ ਦੀ ਬਾਜੀ ਲਾਉਣ ਨੂੰ ਤਿਆਰ ਹੈ ਉਹ ਕਦੀ ਆਪਣੀ ਜ਼ਿੰਦਗੀ ਵਿੱਚ ਛੇਤੀ ਕੀਤੇ ਡੋਲਦਾ ਨਹੀਂ। ਸਰਦਾਰ ਦਾ ਅਰਥ ਵੀ ਇਹ ਵੇ, ਭਾਵੇਂ ਅਸੀਂ ਹੋਰ ਕਈ ਕਰੀਏ, ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੇ ਕੀਤਾ, ਸਰਦਾਰ ਦਾ ਅਰਥ ਹੈ ਜਿਹੜਾ ਆਪਣੇ ਸਿਰ ਤੇ ਖੱਫਣ ਬੰਨ ਕੇ ਤੁਰਿਆ ਹੋਇਆ ਹੈ, ਜਿਹੜਾ ਆਪਣੇ ਸਿਰ ਨੂੰ ਲਾਹ ਕੇ ਤੁਰਿਆ ਹੋਇਆ ਹੈ। ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉੱਥੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦੀ ਦਾਤ ਪੰਜਾਂ ਨੂੰ ਦਿੱਤੀ। ਕਹਿਣ ਲੱਗੇ ਆ ਪਹਿਲਾਂ ਪੰਜ ਚੁਲੇ ਛੱਕ, ਤੇ 17 ਵਾਰੀ ਹਜ਼ੂਰ ਨੇ ਫਤਿਹ ਉਹਨੂੰ ਦ੍ਰਿੜ ਕਰਾਈ। ਪਹਿਲਾਂ ਛਕਾਇਆ ਤੇ ਨਾਲ ਛਕਾ ਕੇ ਸ਼ਬਦ ਵਰਤੇ ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਕਿਰਪਾਲੂ ਜੀ ਨੇ ਪੰਜ ਚੁਲੇ ਛਕਾਏ, ਪੰਜ ਕਿਰਪਾਲੂ ਜੀ ਨੇ ਨੇਤਰਾਂ ਵਿੱਚ ਮਾਰੇ ਛੱਤੇ, ਪੰਜ ਉਹਦੇ ਸੀਸ ਵਿੱਚ ਪਾਏ। ਭਾਵੇਂ ਅਸੀਂ ਕੇਸਾਂ ਵਿੱਚ ਕਹਿੰਦੇ ਹਾਂ, ਉਹਦਾ ਮਤਲਬ ਸੀ ਕਿ ਤੇਰੇ ਅੰਦਰ ਵੀ ਅੰਮ੍ਰਿਤ ਦਾ ਸੰਚਾਰ ਹੋ ਜਾਏ। ਗੁਰੂ ਨੇ ਕਿਹਾ ਤੇਰੇ ਨੇਤਰ ਵੀ ਅੰਮ੍ਰਿਤ ਭਿੰਨੇ ਲੋਇਣ ਹੋ ਜਾਣ, ਤੇ ਤੇਰੇ ਸੀਸ ਵਿੱਚ ਅੰਮ੍ਰਿਤ ਤਾਂ ਸੰਚਾਰ ਕੀਤਾ ਹੈ ਕਿ ਤੂੰ ਦਿਨ ਰਾਤ ਉਸ ਅੰਮ੍ਰਿਤ ਦੇ ਸਵਾਦ ਨੂੰ ਦਸਮ ਦੁਆਰ ਵਿੱਚੋਂ ਵੀ ਚੱਖਦਾ, ਤੇਰੇ ਅੰਦਰ ਅੰਮ੍ਰਿਤ ਚੱਲ ਗਿਆ। ਹਜ਼ੂਰ ਕਿਰਪਾਲੂ ਜੀ ਨੇ ਫਿਰ ਜਿੱਥੇ ਸਾਨੂੰ ਇਹ ਦਿੱਤੇ ਅੰਮ੍ਰਿਤ ਦੀ ਦਾਤ ਦਿੱਤੀ, ਉੱਥੇ ਫਿਰ ਮਰਿਆਦਾ ਦ੍ਰਿੜ ਕਰਾਈ ਕਿ ਤੂੰ ਗਾਤਰੇ ਕਿਰਪਾਨ ਰੱਖਣੀ ਹੈ, ਹੱਥ ਵਿੱਚ ਕੜਾ ਰੱਖਣਾ ਪਏ, ਕੇਸਾਂ ਵਿੱਚ ਕੰਘਾ ਰੱਖਣਾ, ਕੇਸਾਂ ਦੀ ਸੰਭਾਲ ਕਰਨੀ, ਕੇਸ ਢਾਕੇ ਰੱਖਣੇ ਨੇ, ਤੇਜ ਕਿਸ਼ਹਿਰਾ ਰੱਖਣਾ। ਅਸਲ ਵਿੱਚ ਇਹ ਸਾਡੇ ਚਿੰਨ੍ਹ ਨੇ, ਤੇ ਮੈਂ ਬੇਨਤੀ ਕੀਤੀ ਇਹ ਚਿੰਨ੍ਹ ਇਸ ਚੀਜ਼ ਦੇ ਪ੍ਰਤੀਕ ਨੇ ਕਿ ਜਿਹੜਾ ਇਹ ਬੰਦਾ ਜਾਂਦਾ ਪਿਆ ਇਹਦੇ ਅੰਦਰ ਅੰਮ੍ਰਿਤ ਦੀ ਝੜੀ ਲੱਗਦੀ, ਜਿਹੜਾ ਇਹ ਬੰਦਾ ਤੁਰਿਆ ਜਾਂਦਾ ਹੈ ਇਹਦੇ ਨੇਤਰਾਂ ਵਿੱਚ ਅੰਮ੍ਰਿਤ ਗੁਰੂ ਨੇ ਪਾਇਆ, ਇਹਦੇ ਨੇਤਰ ਕਦੀ ਮਲੀਨ ਨਹੀਂ ਹੋ ਸਕਦੇ। ਪਰ ਦਾਤਾ ਮੇਰ ਕਰੇ ਜੇ ਕੋਈ ਰਹਿਤ ਉਸਨੂੰ ਪਰਪੱਕ ਕਰਕੇ ਪਾਲ ਲੈ, ਹੈਰਾਨਗੀ ਦੀ ਗੱਲ ਫਿਰ ਜਿਹੜੀਆਂ ਅੰਮ੍ਰਿਤ ਦੀਆਂ ਬਾਣੀਆਂ ਨੇ ਉਹ ਹੀ ਸਾਨੂੰ ਨਿਤਨੇਮ ਦੀਆਂ ਬਾਣੀਆਂ ਦਿੱਤੀਆਂ ਨੇ। ਕਿਉਂ ਕਿ ਨਿਤਨੇਮ ਕਰਨਾ ਹਰ ਸਿੱਖ ਦਾ ਫਰਜ਼ ਹੈ। ਬਾਕੀ ਭਾਵੇਂ ਕੋਈ ਸੱਜਣ ਸੁਖਮਨੀ ਸਾਹਿਬ ਦੇ ਪੰਜ ਪਾਠ ਕਰੇ, ਭਾਵੇਂ ਕੋਈ ਗੁਰੂ ਗ੍ਰੰਥ ਸਾਹਿਬ ਦੇ 50 ਪੱਤਰੇ ਰੋਜ਼ ਪਾਠ ਕਰੇ, ਭਾਵੇਂ ਕੋਈ ਜਪ ਸਾਹਿਬ ਦੇ ਜਿੰਨੇ ਮਰਜ਼ੀ ਪਾਠ ਕਰੇ, ਪਰ ਇਹ ਕਦੀ ਨਾ ਭੁੱਲੇ ਹਰ ਅੰਮ੍ਰਿਤ ਧਾਰੀ ਲਈ ਲਾਜ਼ਮੀ ਹੈ ਕਿ ਜਿਹੜੀਆਂ ਅੰਮ੍ਰਿਤ ਦੀਆਂ ਬਾਣੀਆਂ ਉਹਨੇ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਵਿੱਚ ਪੜ੍ਹਨੀਆਂ ਨੇ। ਨਿਤਨੇਮ ਦੀਆਂ ਬਾਣੀਆਂ ਨੇ ਇਹ ਕਿਉਂ ਦਿੱਤੀਆਂ ਪੰਜ? ਹਜ਼ੂਰ ਨੇ ਬਾਕੀ ਕਿਉਂ ਨਾ ਬਾਣੀਆਂ ਕਹਿ ਦਿੱਤੀਆਂ ਨਿਤਨੇਮ ਦੀਆਂ? ਦੇਖੋ ਸਾਹਿਬ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ, ਕਹਿਣ ਲੱਗੇ ਇਹ ਚੇਤੇ ਰੱਖੀ ਖੰਡਾ ਕੇਵਲ ਪੱਜ ਨਹੀਂ ਖੜਕਿਆ, ਕਿ ਮਤਾਂ ਸੋਚੇ ਅੱਜ ਬਾਟੇ ਵਿੱਚ ਖੰਡਾ ਖੜਕਿਆ ਤੇ ਅੰਮ੍ਰਿਤ ਤਿਆਰ ਹੋਇਆ, ਮੈਂ ਚਾਹੁੰਦਾ ਰੋਜ਼ ਤੂੰ ਗੁਰਮੰਤਰ ਦਾ ਵੀ ਖੰਡਾ ਖੜਕਾਈ, ਆਪਣੇ ਕਿਰਦੇ ਨੂੰ ਬਣਾ ਤੂੰ ਬਾਟਾ, ਜਿਹੜੀਆਂ ਪੰਜ ਬਾਣੀਆਂ ਪਾਣੀ ਤੇ ਪੜ ਕੇ ਗੁਰੂ ਦੀ ਹਜ਼ੂਰੀ ਵਿੱਚ ਅੰਮ੍ਰਿਤ ਬਣ ਗਈਆਂ ਨੇ, ਇਹਨਾਂ ਪੰਜ ਬਾਣੀਆਂ ਦਾ ਨਿਤਨੇਮ ਕਰੀ, ਕਦੀ ਡੋਲੇਗਾ ਨਹੀਂ, ਕਿਉਂਕਿ ਚੇਤੇ ਆ ਜਾਏਗਾ ਜਿੱਦਣ ਮੈਂ ਸਤਿਗੁਰੂ ਤੇਰਾ ਲੜ ਤਕੜਿਆ ਸੀ, ਇਹ ਹੀ ਪੰਜ ਬਾਣੀਆਂ ਸਨ ਜਿਨ੍ਹਾਂ ਨੇ ਮੈਨੂੰ ਤੇਰੇ ਦਰ ਤੇ ਜੋੜਿਆ ਹੋਇਆ। ਰੋਜ਼ ਤੂੰ ਅੰਮ੍ਰਿਤ ਤਿਆਰ ਕਰੀ, ਬਾਣੀ ਦਾ ਅੰਮ੍ਰਿਤ ਰੋਜ਼ ਛਕੀ। ਸਾਹਿਬ ਕਿਰਪਾਲੂ ਜੀ ਨੇ ਫਿਰ ਨਾਲ ਇੱਕ ਕਿਰਪਾ ਕੀਤੀ, ਕਹਿਣ ਲੱਗੇ ਵੇਖੋ ਬਾਹਰ ਦੇ ਪੰਜ ਕਕਾਰ ਸਾਨੂੰ ਦਿੱਤੇ, ਤੇ ਇਹ ਕਈ ਵਾਰੀ ਅਸੀਂ ਕਹਿੰਦੇ ਕੇਸ ਰੱਖ ਲੈਣੇ, ਅੰਮ੍ਰਿਤ ਜਿਹੜੀ ਛਕਿਆ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਨਿਸ਼ਾਨੇ ਸਿੱਖੀ ਪੰਜ ਹਰ ਕਾਫ ਹਰ ਗਿਦ ਨਾ ਬਾਦਸ਼ ਈ ਪੰਜ ਮਾਫ, ਉਹਨਾਂ ਸ਼ਬਦ ਵਰਤੇ ਸਨ। ਕੜਾ ਕਾਰਦੋ ਕੱਛ ਕੰਘਾ ਵਿਧਾਨ, ਇਹ ਭਾਵੇਂ ਅਸੀਂ ਕਹਿੰਦੇ ਹਾਂ ਭਾਈ ਨੰਦ ਲਾਲ ਦੀ ਰਚਨਾ, ਪਰ ਹਕੀਕਤ ਵਿੱਚ ਭਾਈ ਨੰਦ ਲਾਲ ਜੀ ਦੀ ਰਚਨਾ ਨਹੀਂ। ਹਰ ਇੱਕ ਨੇ ਆਪਣੇ ਆਪਣੇ ਢੰਗ ਨਾਲ, ਕਿਸੇ ਕਿਹਾ ਵੀ ਜੀਂਦ ਪਿਆ ਦਸਮ ਗ੍ਰੰਥ ਉਹਦੇ ਵਿੱਚ ਲਿਖੀ, ਕਿਸੇ ਕਹਿ ਦਿੱਤਾ ਫਾਰਸੀ ਦੇ ਕਿਸੇ ਵਿਦਵਾਨ ਨੇ। ਮੁਕਤੀ ਗੱਲ ਕੀ, ਜਿਸ ਗੁਰਸਿੱਖ ਨੇ ਇਹ ਸ਼ੇਰ ਦਰਜ ਕੀਤਾ ਹੈ ਉਹ ਬੰਦਾ ਗੁਰਮਤ ਦਾ ਧਾਰਨੀ ਤੇ ਗੁਰਸਿੱਖੀ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ। ਉਹ ਕਹਿੰਦੇ ਨੇ ਖਰਗੀ ਜਿਨਾ ਬਾਸ਼ਦ ਈ ਪੰਜ ਮਾਫ, ਆਹ ਜਿਹੜੇ ਪੰਜ ਕਾਪ ਨੇ ਪੰਜ ਕੱਕੇ ਨੇ ਨਾ, ਇਹਨਾਂ ਵਿੱਚੋਂ ਖਰਗੀ ਚ ਇੱਕ ਵੀ ਮਾਫ ਨਹੀਂ ਹੋ ਸਕਦਾ। ਉਹਨਾਂ ਪਹਿਲਾਂ ਚਾਰਾਂ ਦੀ ਗਿਣਤੀ ਕੀਤੀ, ਕਹਿਣ ਲੱਗੇ ਕੜਾ ਕਾਰ ਦੋ ਕਿਰਪਾਨ ਕੱਛ ਕੰਘਾ ਵਿਧਾਨ, ਕਿਰਪਾਨ ਹੋਵੇ ਕੜਾ ਹੋਵੇ ਕਿਸ਼ਹਿਰਾ ਹੋਵੇ ਤੇ ਕੰਘਾ ਹੋਵੇ। ਕਹਿਣ ਲੱਗੇ ਜੇ ਕਹਿ ਜੀ ਮੈਂ ਕੇਸ ਨਹੀਂ ਰੱਖਦਾ, ਕਿਰਪਾਨ ਪਾ ਲਈ ਨਾ ਥੱਲੇ, ਮੈਂ ਕੰਘਾ ਰੱਖ ਲਾ ਨਾ ਜੇਬ ਦੇ ਵਿੱਚ, ਮੈਂ ਕੜਾ ਵੀ ਪਾ ਸਕਦਾ ਵਾ। ਉਹ ਕਹਿਣ ਲੱਗੇ ਬਿਨਾਂ ਕੇਸ਼ ਖੇਚ ਅਸਤ ਜੁਮਲਾ ਨਿਸ਼ਾਨ, ਇਹਦਾ ਅਰਥ ਭਾਵੇਂ ਤੂੰ ਚਾਰ ਪਾਈ ਵੀਰੇ, ਜੇ ਤੇਰੇ ਕੇਸ ਨਹੀਂ ਤੇ ਸੱਚ ਜਾਣੀ ਕੇਸ ਤੋਂ ਬਿਨਾਂ ਇਹ ਚਾਰੇ ਦੇ ਚਾਰੇ ਵਿਅਰਥ। ਕੇਸ਼ ਸਿੱਖੀ ਦਾ ਮੂਲ ਹੈ। ਹਜ਼ੂਰ ਕਿਰਪਾਲੂ ਜੀ ਨੇ ਪੰਜ ਸਾਨੂੰ ਕਕਾਰ ਦਿੱਤੇ, ਚਾਰ ਬਜਰ ਕਰੈਤਾਂ ਤੋਂ ਸਾਨੂੰ ਵਰਜਿਆ। ਅਸੀਂ ਉਹ ਬਜਰ ਕਰੈਤਾਂ ਪੜ੍ਹਨੇ ਹਾਂ ਕਿ ਜਿਹੜੇ ਕੇਸ ਨੇ ਨਾ, ਇਹ ਰੈਤ ਵਿੱਚ ਵੀ ਆਉਂਦੇ ਨੇ, ਇਹ ਸਾਡਾ ਵਿਧ ਕਰਮ ਵੀ ਹੈ ਕੇਸਾਂ ਨੂੰ ਸੰਭਾਲਣਾ। ਤੇ ਇਹ ਵੀ ਗੱਲ ਚੇਤੇ ਰੱਖੀਏ ਕਿ ਇਹ ਨਖਿੱਧ ਕਰਮ ਵਿੱਚ ਆਉਂਦੇ ਨੇ ਜਦੋਂ ਕੇਸਾਂ ਦੀ ਕੋਈ ਬੇਅਦਬੀ ਕਰਦਾ। ਕੱਲ ਜਦੋਂ ਬੇਨਤੀ ਕੀਤੀ ਸੀ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਅਬਦਾਲੀ ਨੇ ਇੱਕ ਵਾਰੀ ਪਕੜਿਆ ਸੀ, ਨੇਕੀ ਸਾਹਿਬ ਨੇ ਆਪਣੀ ਪੁਸਤਕ ਵਿੱਚ ਇਹਦਾ ਜ਼ਿਕਰ ਕੀਤਾ। ਕਹਿੰਦੇ ਨੇ ਅਬਦਾਲੀ ਨੇ ਕਿਹਾ ਸੀ ਮੈਨੂੰ ਇਹਦੇ ਕੇਸ ਚਾਹੀਦੇ ਨੇ, ਇਹਦਾ ਜੂੜਾ ਚਾਹੀਦਾ। ਉਹਨਾਂ ਕਿਹਾ ਸੀ ਜੂੜਾ ਨਹੀਂ, ਹੋਰ ਜੋ ਮਰਜ਼ੀ ਲੈ ਲੈ। ਇੱਕ ਲੱਖ ਰੁਪਈਆ ਦਿੱਤਾ ਸੀ ਇਸ ਕਰਕੇ ਮੇਰੇ ਗੁਰੂ ਦੇ ਕੇਸਾਂ ਦੀ ਬੇਅਦਬੀ ਨਾ ਹੋ ਜਾਏ। ਤਵਾਰੀ ਤੇ ਕਹਿੰਦੀ ਹੁਣ ਸਾਹਿਬ ਨੇ ਪੰਜ ਕਕਾਰ ਦਿੱਤੇ ਤੇ ਸਾਨੂੰ ਬਜਰ ਕਰੇ, ਤਾਂ ਤੋਂ ਇਹ ਸਾਡੀ ਰਹਿਤ ਹੈ ਜਿਹੜੀ ਅਸੀਂ ਮੰਗਦੇ ਹਾਂ ਰੋਜ਼ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ। ਕਹਿਣ ਲੱਗੇ ਕੇਸਾਂ ਦੀ ਬੇਅਦਬੀ ਨਾ ਕਰੀ, ਪਰ ਤਨ ਗਾਮੀ ਨਾ ਪੋਵੀ, ਕਰੈ ਤੋਂ ਬਚੀ, ਤੰਬਾਕੂ ਦਾ ਸੇਵਨ ਨਾ ਕਰੀ, ਤੇ ਨਾਲ ਸ਼ਬਦ ਉੱਥੇ ਵਰਤਿਆ ਕੁੱਠਾ ਨਾ ਵਰਤੀ। ਹੁਣ ਕਈ ਵਾਰੀ ਅਸੀਂ ਇੱਥੇ ਸ਼ਬਦ ਕਹਿੰਦੇ ਹਾਂ, ਪਰ ਮੈਂ ਬੇਨਤੀ ਕੀਤੀ ਮੈਂ ਉਹ ਸ਼ਬਦ ਵਰਤਣਾ ਪਿਆ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਲਿਖੇ। ਬਾਕੀ ਜੇ ਅਸੀਂ ਖਾਣ ਵਾਲੇ ਵਿਸ਼ੇ ਵੱਲ ਤੁਰੀਏ, ਹਕੀਕਤ ਇਹ ਜਿਹੜੇ ਭਜਨ ਬੰਦਗੀ ਵਿੱਚ ਗੁੜੁੰਦ ਨੇ, ਰੱਬ ਦੀ ਬੰਦਗੀ ਵਿੱਚ ਇੱਕ ਮਿੱਕ ਨੇ, ਉਹ ਕਦੀ ਇਸ ਮਸਲੇ ਵਿੱਚ ਪਏ ਹੀ ਨਹੀਂ। ਸੱਚ ਜਾਣੋ ਅਸੀਂ ਅਜੀਬ ਦੇ ਸਵਾਦ ਦਾ ਰੌਲਾ ਪਾਈ ਜਾਂਦੇ ਹਾਂ, ਖਾਣਾ ਨਹੀਂ ਖਾਣਾ ਜਿਹੜਾ ਭਜਨ ਬੰਦਗੀ ਵਿੱਚ ਰੋਟੀ ਦੇ ਸਵਾਦ ਤੋਂ ਵੀ ਉੱਪਰ ਉੱਠਿਆ ਹੋਇਆ, ਇੰਦਰੇ ਦੇ ਸਵਾਦ ਵਿੱਚ ਨਹੀਂ। ਬਾਕੀ ਤਾਂ ਸਾਰੇ ਬਹਾਨੇ ਨੇ ਨਾ ਕਿ ਜੇ ਇਸ ਤਰ੍ਹਾਂ ਦੀ ਕਰਾਂਗੇ ਤੇ ਫਿਰ ਯੁੱਧ ਕਿਵੇਂ ਕਰਾਂਗੇ, ਜੇ ਇਸ ਤਰ੍ਹਾਂ ਦੀ ਕਰਾਂਗੇ ਸਿੱਖੀ ਕਿਵੇਂ ਕਾਇਮ ਰਹੇਗੀ। ਤੇ ਜੇ ਪੁੱਛਿਆ ਵੀ ਜਾਏ ਵੀ ਜੇ ਤੁਸੀਂ ਇੰਨਾ ਕੋਈ ਸ਼ੱਕ ਵੀ ਲੈਂਦੇ ਹੋ ਫਿਰ ਕਿੰਨੀਆਂ ਕੁ ਤੋਪਾਂ ਚਲਾ ਲਈਆਂ ਆਪਾਂ ਅੱਜ ਤੱਕ। ਮੈਂ ਬੇਨਤੀ ਕਰਾਂ ਹਕੀਕਤ ਵਿੱਚ ਆਪਣੀ ਇੰਦਰੀਆਂ ਦੇ ਰਸਤਕ ਨੂੰ ਪੂਰੀਆਂ ਕਰਨ ਲਈ ਆਪਣੀਆਂ ਆਪਣੀਆਂ ਉਦਾਹਰਨਾਂ ਕੱਢ ਕੇ ਲਈ ਫਿਰਨੇ ਆ। ਸਤਿਗੁਰੂ ਕਿਰਪਾਲੂ ਜੀ ਮੇਰ ਕਰਮ ਸਾਨੂੰ ਵਿਵੇਕ ਬੁੱਧ ਦੇਣ, ਜਿਹੜੀ ਕੱਲ੍ਹ ਨੂੰ ਸ਼ਾਇਦ ਅਸੀਂ ਵਾਚਾਂਗੇ। ਸਾਨੂੰ ਇੰਨੀ ਸਮੇਂ ਦਿਲ ਸਿੱਖੀ ਕਮਾਨ ਦੀ। ਅਗਲੀ ਗੱਲ ਹੈ ਤੰਬਾਕੂ। ਹੁਣ ਤੰਬਾਕੂ ਨੂੰ ਅਸੀਂ ਜਗਤ ਜੂਠ ਵੀ ਕਹਿੰਦੇ, ਇਹ ਜਗਤ ਜੂਠ ਵੀ ਕਿਹਾ ਇਸ ਕਰਕੇ ਏਡੀ ਭੈੜੀ ਜੂਠ ਹੈ ਕਿ ਆਮ ਤੌਰ ਤੇ ਜਗਤ ਜੂਠ ਕਿਉਂ ਕਿਹਾ ਕਿ ਜੇ ਕਿਸੇ ਦੀ ਕੌਲੀ ਵਿੱਚੋਂ ਕੋਈ ਚੀਜ਼ ਖਾਈਏ ਆਪਾਂ ਕਹਿੰਦੇ ਫਲਾਣੇ ਫਲਾਣੇ ਬੰਦੇ ਦੀ ਜੂਠ ਖਾ ਲਈ। ਇਹ ਇੰਨੀ ਭੈੜੀ ਬਿਮਾਰੀ ਹੈ ਭਾਵੇਂ ਕੋਈ ਸੇਵਨ ਨਾ ਕਰੇ, ਸੇਵਨ ਕਰਨ ਵਾਲੇ ਦੇ ਕੋਲ ਬੈਠਾ ਰਹੇ ਬੋਲ ਨੂੰ ਵੀ ਆਉਣ ਲੱਗ ਪਈ। ਇਹ ਜਗਤ ਦੀ ਜੂਠ ਚੱਲੀ ਪਈ, ਹਰ ਇੱਕ ਉੱਤੇ ਆਪਣਾ ਅਸਰ ਕਰ ਜਾਂਦੀ। ਉਸ ਤੰਬਾਕੂ ਤੋਂ ਹਜ਼ੂਰ ਨੇ ਸਾਨੂੰ ਵਰਜਿਆ ਤੇ ਕਈ ਸਦੀਆਂ ਪਹਿਲਾਂ ਵਰਜਿਆ, ਤੇ ਅੱਜ ਤਾਂ ਸੁਸਾਇਟੀਆਂ ਕਈ ਬਣ ਗਈਆਂ ਨੇ ਜਿਹੜੀਆਂ ਜ਼ੋਰ ਪਈਆਂ ਮਾਰਦੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਤੰਬਾਕੂ ਦਾ ਸੇਵਨ ਬੰਦ ਕੀਤਾ ਜਾਏ। ਪੂਰਾ ਤਾਂ ਲੱਗਾ ਹੋਇਆ ਤੇ ਕਈ ਐਸੀਆਂ ਉਦਾਹਰਨਾਂ ਮਿਲਦੀਆਂ ਨੇ। ਪਸ਼ੂ ਤੰਬਾਕੂ ਵਾਲੇ ਪਾਸੇ ਨਹੀਂ ਜਾਂਦਾ, ਡੰਗਰ ਨਹੀਂ ਤੰਬਾਕੂ ਖਾਂਦਾ, ਕਦੀ ਤੁਸੀਂ ਦੇਖਿਓ। ਮੱਝ ਗਾਂ ਤੋਂ ਹਜ਼ੂਰ ਦੇ ਘੋੜੇ ਦੀ ਅਸੀਂ ਲੈਂਦੇ ਹਾਂ ਉਦਾਹਰਨ, ਕੋਈ ਵੀ ਜਿਹੜਾ ਪਸ਼ੂ ਹੈ ਨਾ ਤਕਰੀਬਨ ਮੱਝ ਗਾਂ ਬੱਕਰੀ ਪੇੜ ਇਹ ਜਿਤਨੇ ਵੀ ਖਾਣ ਵਾਲੇ ਨੇ ਤੰਬਾਕੂ ਦੇ ਪੱਤਿਆਂ ਵਾਲੇ ਪਾਸੇ ਨਹੀਂ ਜਾਂਦੇ। ਇੱਕ ਸਿਆਣਾ ਤਾਂ ਕਹਿੰਦਾ ਹੈ ਕਿ ਜੰਮਦੇ ਬੱਚੇ ਨੂੰ ਕਿਤੇ ਜਿਹੜਾ ਤੰਬਾਕੂ ਦਾ ਸੇਵਨ ਕਰਨ ਵਾਲਾ ਧੂੰਆਂ ਛੱਡਣ ਵਾਲਾ ਉੱਥੇ ਕੁਝ ਕੁ ਸਮਾਂ ਰੱਖਿਆ ਜਾਏ ਤੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਤੰਬਾਕੂ ਦੇ ਸੇਵਨ ਤੋਂ ਵਜਰ ਕਿਰਾਇਤ ਬਣਾ ਦਿੱਤੀ। ਕੈਥਲ ਨੇੜੇ ਇੱਕ ਪਿੰਡ ਹੈ ਬਾਲਨਾ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਏ ਤੇ ਇਹਨਾਂ ਦੀ ਜ਼ਮੀਨ ਬੜੀ ਸੀ ਜਾਟਾਂ ਦੀ, ਚੌਧਰੀ ਸਨ ਪਰ ਭੁੱਖ ਨਾਲ ਤੱਪੜ ਰੁਲੇ ਪਏ ਸਨ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੈਥਲ ਗਏ ਨੇ, ਇਹਨਾਂ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਡਾ ਕੰਮ ਕਾਰ ਵੀ ਚੱਲਦਾ। ਹਜ਼ੂਰ ਕਹਿੰਦੇ ਨੇ ਕੰਮ ਕੀ ਕਰਦੇ ਹੋ? ਕਹਿੰਦੇ ਨੇ ਖੇਤ ਬੜੇ ਨੇ, ਫਸਲ ਨਹੀਂ ਹੁੰਦੀ। ਪੁੱਛਿਆ ਬੀਜਦੇ ਕੀ ਹੋ? ਕਹਿੰਦੇ ਕਣਕ ਬੀਜੀ ਦੀ ਏ, ਝੋਨਾ ਵੀ ਲਾਈਦਾ ਹੈ, ਜੀਰੀ ਲਾਨੇ ਆ। ਕਹਿੰਦੇ ਅਸੀਂ ਤੰਬਾਕੂ ਵੀ ਬੜਾ ਬੀਜਨੇ ਆ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤੰਬਾਕੂ ਬੀਜਣਾ ਛੱਡ ਦਿਓ, ਅਗਲੇ ਸਾਲ ਨੂੰ ਗੁਰੂ ਲਹਿਰਾ ਬਹਿਰਾ ਲਾ ਦੇਗਾ। ਕਹਿੰਦੇ ਤੰਬਾਕੂ ਛੱਡਿਆ ਤੇ ਮੈਂ ਇਹ ਕਿਸ ਕਰਕੇ ਬੇਨਤੀ ਕਰ ਰਿਹਾ, ਉਸ ਪਿੰਡ ਵਿੱਚ ਬਾਰਨੇ ਵਿੱਚ ਦੇਖ ਵੀ ਸਕਦੇ ਆ ਜਾ। ਕਵੀ ਸੰਤੋਖ ਸਿੰਘ ਗਏ ਤੇ ਉਹਨਾਂ ਵੇਖ ਕੇ ਲਿਖਿਆ, ਤੰਬਾਕੂ ਬੀਜਣਾ ਛੱਡਿਆ ਤੇ ਰੱਬ ਨੇ ਲਹਿਰਾ ਬਹਿਰਾ ਲਾ ਦਿੱਤੀਆਂ, ਚੌਧਰੀ ਇਲਾਕੇ ਦੇ ਰੁਪਈਏ ਦੀ ਕਮੀ ਨਾ ਰਹੀ। ਜਿੰਨੀ ਦੇਰ ਤੱਕ ਤੰਬਾਕੂ ਛੱਡਿਆ ਓਨੀ ਦੇਰ ਤੱਕ ਕਮੀ ਨਾ ਰਹੀ, ਪਰਤ ਕੇ ਆਈ, ਅਗਲੀ ਪੀੜੀਆਂ ਚੱਲੀਆਂ, ਤੰਬਾਕੂ ਦਾ ਫਿਰ ਸੇਵਨ ਕੀਤਾ, ਉੱਥੇ ਆਖ ਲੋਤੇ ਜਿੱਥੋਂ ਪਹਿਲਾਂ ਚੱਲੇ ਹੋਏ ਸਨ। ਖੈਰ ਮੇਰੀ ਬੇਨਤੀ ਤੋਂ ਮੁਰਾਦ ਇਹ ਹੈ, ਗੁਰੂ ਸਾਹਿਬ ਨੇ ਸਾਨੂੰ ਚਾਰ ਵਜਰ ਕਿਰਾਇਤਾਂ ਤੋਂ, ਇਹ ਤਾਂ ਮੇਨ ਨੇ, ਹੁਣ ਨਿੰਦਿਆ। ਮੈਂ ਪਿਛਲੇ ਦਿਨ ਬਾਣੀ ਪੜ੍ਹਦਾ ਸਾਂ ਤੇ ਤੁਸੀਂ ਕਦੀ ਬਾਣੀ ਪੜ੍ਹਦੇ ਦੇਖੋ ਜਿੱਥੇ ਪਰ ਰੂਪ ਦਾ ਜ਼ਿਕਰ ਕੀਤਾ ਹੋ ਤੇ ਪਰ ਨਿੰਦਿਆ ਦਾ ਬੜਾ ਜ਼ਿਕਰ ਕੀਤਾ, ਦੋਨਾਂ ਨੂੰ ਸ਼ਬਦਾਂ ਨੂੰ ਪੱਖਿਆਂ ਰੱਖੇ। ਤਕਰੀਬਨ 8-10 ਪ੍ਰਮਾਣ ਤਾਂ ਮੈਂ ਦੇਖੇ, ਜਿੱਥੇ ਪਰਾਏ ਤਨ ਦੀ ਗੱਲ ਕੀਤੀ ਹੋਏ ਪਰਾਈ ਨਿੰਦਿਆ ਦੀ ਕੀਤੀ, ਤੇ ਮੇਰੇ ਮਨ ਵਿੱਚ ਆਇਆ ਵੀ ਅਸਲ ਵਿੱਚ ਵਜਰ ਕਿਰਾਇਤ ਵਿੱਚ ਨਿੰਦਿਆ ਲਿਖਿਆ ਨਹੀਂ ਪਰ ਪਾਪ ਦੋਨਾਂ ਦਾ ਇੱਕੋ ਜਿਹਾ ਨਹੀਂ। ਜਦੋਂ ਅਸੀਂ ਪੜ੍ਹਦੇ ਹਾਂ ਮਨ ਰੇ ਕੌਣ ਕੁਮਾਰ ਤੈਲੀਨੀ ਪਰ ਦਾਰਾ ਅਗਲੀ ਤੋਂ ਕੀ ਨਿੰਦਿਆ ਰਸ ਰਚਿਓ, ਪਰ ਤੇਰੇ ਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ, ਅਗਲੀ ਤੋਂ ਕੇ ਕਰਮ ਨਾ ਸੁਣੈ। ਦੋਨੋਂ ਬਰਾਬਰ ਕਰ ਦਿੱਤੇ, ਨਿੰਦਾ ਚਿੰਦਾ ਕਰੇ ਪਰਾਈ, ਉੱਥੇ ਦੋਨੋਂ ਸ਼ਬਦ ਵਰਤੇ ਨੇ। ਝੂਠੀ ਲਾਏ ਅਤਬਾਰੀ ਪਹਿਲੀ ਤੁਕ ਨਿੰਦਿਆ ਦੀ, ਅਗਲੀ ਤੁਕ ਕਹਿੰਦੇ ਨੇ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬਰਿਆਈ ਬੁਰਿਆਰੀ। ਹੁਣ ਉੱਥੇ ਦੋਨਾਂ ਨੂੰ ਬਰਾਬਰ ਰੱਖ ਦਿੱਤਾ, ਇਹਦਾ ਮਤਲਬ ਕਿ ਗੁਰੂ ਕੇ ਸਿੱਖਾਂ ਚਾਰ ਵਜਰ ਕਿਰਾਇਤਾਂ ਤਾਂ ਤੈਨੂੰ ਮੇਨ ਸੁਣਾਈਆਂ ਵੀ ਪੱਥਰ ਵਰਗੀਆਂ ਨੇ, ਜੇ ਸੱਜਣਾ ਇਹਦੇ ਤੋਂ ਥਿੜ ਗਿਓ ਤੇ ਪਰਤ ਕੇ ਤੈਨੂੰ ਸਿੱਖੀ ਵਿੱਚ ਦਾਖਲ ਹੋਣ ਲਈ ਫਿਰ ਭੁੱਲ ਮਨ ਖਿਮਾ ਮੰਗਣੀ ਪਏਗੀ, ਪਤਤ ਹੋ ਜਾਏਗਾ। ਕਿਉਂਕਿ ਕਈ ਵਾਰੀ ਅਸੀਂ ਸ਼ਬਦ ਵਰਤਨੇ ਆ ਪਤਤ ਸਿੱਖੇ, ਸਿੱਖ ਕੇਵਲ ਸਿੱਖ ਹੈ, ਸਿੱਖ ਪਤਤ ਨਹੀਂ ਹੁੰਦਾ, ਜੇ ਪਤਤ ਹੋ ਗਿਆ ਉਹ ਸਿੱਖ ਨਹੀਂ ਰਹਿੰਦਾ। ਕਿਉਂਕਿ ਸਿੱਖ ਆਪਣੇ ਆਪ ਵਿੱਚ ਇੱਕ ਸ਼ਖਸੀਅਤ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਸਾਨੂੰ ਗੁਰੂ ਜੀ ਨੇ ਪੰਜ ਕਕਾਰਾਂ ਦੀ ਰਹਿ ਦਿੱਤੀ, ਪੰਜ ਬਾਣੀਆਂ ਦਾ ਕਿਰਪਾ ਕਰਕੇ ਅੰਮ੍ਰਿਤ ਵੇਲੇ ਨਿਤ ਨੇਮ ਦੀ ਦਾਤ ਦਿੱਤੀ, ਨਾਲ ਇੱਕ ਮਿਹਰ ਕੀਤੀ ਚਾਰ ਵਜਰ ਕਿਰਾਇਤਾਂ ਤੋਂ ਬਚ ਕੇ ਰਹੀ ਤੇ ਗੁਰੂ ਕੇ ਸਿੱਖੋ। ਫਿਰ ਸਾਨੂੰ ਇੱਕ ਗੱਲ ਕੀ, ਤੇਰੀ ਜ਼ਿੰਦਗੀ ਦੀ ਰਹਿ ਤੇ ਬਣ ਗਏ, ਤੈਨੂੰ ਇੱਕ ਵਾਰੀ ਅੰਮ੍ਰਿਤ ਛਕਾਇਆ ਤੇ ਜਿੱਦਣ ਅੰਮ੍ਰਿਤ ਸੰਚਾਰ ਹੋਇਆ ਤੂੰ ਛਕਿਆ, ਅੱਜ ਤੋਂ ਬਾਅਦ ਅਖੀਰਲੇ ਦਮ ਤੱਕ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ। ਹੁਣ ਤਾਂ ਪੁੱਛਣ ਵਾਲਾ ਕੋਈ ਨਹੀਂ ਨਾ, ਜਣਾ ਖਣਾ ਆਪਣੀ ਮਰਜ਼ੀ ਵਰਗਾ, ਤੇ ਵਾਹਿਗੁਰੂ ਮਿਹਰ ਕਰੇ ਸਾਡੇ ਆਗੂਆਂ ਨੂੰ ਸਮਤ ਬਖਸ਼ੇ। ਕਿਉਂਕਿ ਜਦੋਂ ਵਾੜ ਖੇਤ ਨੂੰ ਤਬਾਹ ਕਰਨ ਲੱਗ ਪਏ ਨਾ, ਖੇਤ ਨੂੰ ਕੋਈ ਨਹੀਂ ਜੇ ਬਚਾ ਸਕਦਾ। ਜਿਸ ਕੌਮ ਦਾ ਆਗੂ ਆਪ ਭ੍ਰਸ਼ਟਿਆ ਜਾਏ, ਅੰਧਾ ਆਗੂ ਜੇ ਥੀਏ ਤੇ ਚੇਤੇ ਰੱਖੋ ਉਹਦੇ ਪਿੱਛੇ ਚੱਲਣ ਵਾਲੇ ਕਿਵੇਂ ਕਿ ਸਹੀ ਚੱਲਣਗੇ। ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਜੇ ਮਾਂ ਪੁੱਤਰ ਦਾ ਮੂੰਹ ਖੋਲ ਕੇ ਜ਼ਹਿਰ ਦੇਣ ਲੱਗ ਪਏ ਤੇ ਪੁੱਤਰ ਨੂੰ ਕੋਈ ਨਹੀਂ ਬਚਾ ਸਕਦਾ। ਜੇ ਆਗੂ ਬੇਈਮਾਨ ਤੇ ਭ੍ਰਸ਼ਟ ਹੋ ਜਾਏ ਤੇ ਕੌਮ ਨੂੰ ਕਿਹਨੇ ਬਚਾ ਲੈਣਾ? ਪਰ ਮੈਂ ਯਕੀਨ ਕਰਨਾ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਸਮਰੱਥ ਹੈ, ਉਹ ਵੇਲੇ ਵੇਲੇ ਕੋਈ ਨਾ ਕੋਈ ਸ਼ਖਸੀਅਤ ਪੈਦਾ ਕਰਦਾ ਹੈ ਜਿਹੜੀ ਨਵੀਂ ਕੋਈ ਨਾ ਕੋਈ ਗੁਰੂ ਜੀ ਦੀ ਕਿਰਪਾ ਲੈ ਕੇ ਉਸ ਨੂੰ ਪਰਤ ਕੇ ਫਿਰ ਸਿੱਖੀ ਵਾਲੇ ਪਾਸੇ ਮੋੜ ਕੇ ਲਿਆਉਂਦੇ ਨੇ। ਕਦੀ ਬਾਬਾ ਫੂਲਾ ਸਿੰਘ ਹੋਰਾਂ ਨੂੰ, ਕਈ ਬਾਬਾ ਸਾਹਿਬ ਸਿੰਘ ਬੇਦੀ ਨਾਲ ਜੋੜਦੇ ਨੇ। ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਦਾਤ, ਮੈਂ ਸਿਰਫ ਇੱਕ ਦੋ ਉਦਾਹਰਨਾਂ ਦੇਣੀਆਂ ਨੇ। ਰਹਿਤ ਦਾ ਦਾਨ ਮੰਗਿਆ ਜਾਂਦਾ ਹੈ, ਇੱਥੇ ਤਰਲੇ ਕੀਤੇ ਜਾਂਦੇ ਨੇ, ਉਹ ਸਿੱਖੋ ਅੰਮ੍ਰਿਤ ਛਕ ਲਓ। ਬਾਬਾ ਅਜੀਤ ਸਿੰਘ ਹੋਏ ਨੇ ਬੇਦੀ ਕੁੱਲ ਵਿੱਚੋਂ, ਉਹਨਾਂ ਦੇ ਪਿਤਾ ਦਾ ਨਾਮ ਸੀ ਬਾਬਾ ਕਲਾਧਾਰੀ ਜੀ, ਗੁਰੂ ਨਾਨਕ ਸਾਹਿਬ ਦੀ ਅੰਤ ਬੰਸ। ਬਾਬਾ ਕਲਾਧਾਰੀ ਜੀ ਰਹਿੰਦੇ ਸਨ ਪੂਨੇ ਤੇ ਬਾਬਾ ਅਜੀਤ ਸਿੰਘ ਉਹਨਾਂ ਦੇ ਪੁੱਤਰ ਉਹਨਾਂ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਨ। ਉਨੇ ਤੇ ਆਨੰਦਪੁਰ ਦੇ ਵਿਚਕਾਰ ਇੱਕ ਦਮਦਮਾ ਹੈ, ਬੜੀ ਪੁਰਾਣੀ ਇਮਾਰਤ, ਥੋੜਾ ਜਿਹਾ ਥਾਂ ਹੈ। ਉਧਰੋਂ ਗੁਰੂ ਕਲਗੀਧਰ ਆਉਂਦੇ ਸਨ, ਇਧਰੋਂ ਬਾਬਾ ਕਲਾਧਾਰੀ ਜੀ ਜਾਂਦੇ ਸਨ। ਕਿਤਨਾ ਕਿਤਨਾ ਸਮਾਂ ਉੱਥੇ ਬ੍ਰਹਮ ਦੀ ਵਿਦਿਆ ਦੀ ਵਿਚਾਰ ਹੁੰਦੀ ਸੀ। ਕਹਿੰਦੇ ਇੱਕ ਦਿਨ ਬਾਬਾ ਕਲਾਧਾਰੀ ਜੀ ਨੇ ਹੱਥ ਜੋੜ ਦਿੱਤੇ, ਬਜ਼ੁਰਗ ਸਨ, ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਨਹੀਂ ਤੁਸੀਂ ਵੱਡਿਆਂ ਦੀ ਥਾਂ ਤੇ ਹੋ, ਹੱਥ ਨਹੀਂ। ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਦੀ ਅੰਸਾ ਬੰਸਾ ਰੁਕ ਗਈ ਹੈ। ਪੁੱਛਿਆ ਕਿਹੜੀ? ਅੱਗੋਂ ਉੱਤਰ ਸੀ ਬਿੰਦੀ, ਨਾਦੀ ਤੇ ਬਿੰਦੀ ਆ ਨਾ ਜਿਹੜੇ ਸਿੱਖ ਨੇ, ਨਾਦੀ ਪੁੱਤਰ ਨੇ। ਨਾਦ ਦਾ ਅਰਥ ਹੁੰਦਾ ਹੈ ਆਵਾਜ਼। ਦੇਖੋ ਇੱਕ ਹੁੰਦਾ ਸੁੱਤ, ਇੱਕ ਹੁੰਦਾ ਸੰਤ। ਸੁੱਤ ਦਾ ਪੁੱਤਰ ਜਨਮ ਹੁੰਦਾ ਹੈ ਬਿੰਦ ਨਾਲ ਤੇ ਰਕਤ ਨਾਲ, ਤੇ ਸੰਤ ਦਾ ਜਨਮ ਹੁੰਦਾ ਹੈ ਸਤ ਸੰਗਤ ਦੀ ਕੁੱਖ ਵਿੱਚੋਂ ਤੇ ਸ਼ਬਦ ਦੇ ਵਿੱਚੋਂ। ਸੰਤ ਸ਼ਬਦ ਵਿੱਚੋਂ ਨਿਕਲਦਾ, ਨਾਦ ਵਿੱਚੋਂ। ਨਾਦੀ ਪੁੱਤਰ ਦਾ ਅਰਥ ਕੀ? ਨਾਦੀ ਦਾ ਅਰਥ ਹੀ ਹੈ ਜਿਹੜਾ ਨਾਦ ਵਿੱਚੋਂ ਸ਼ਬਦ ਵਿੱਚੋਂ ਨਿਕਲਿਆ, ਜਿਹੜਾ ਗੁਰੂ ਕੀ ਬਾਣੀ ਵਿੱਚੋਂ ਨਿਕਲਿਆ ਹੋਇਆ, ਉਹ ਗੁਰੂ ਦਾ ਨਾਦੀ ਪੁੱਤਰ ਹੈ। ਨਾਦ ਵਿੱਚੋਂ ਨਿਕਲੇ। ਕਹਿਣ ਲੱਗੇ ਬਿੰਦੀ ਅੰਸ ਰੁਕਦੀ ਪਈ ਏ। ਹੱਸ ਕੇ ਹਜ਼ੂਰ ਕਹਿਣ ਲੱਗੇ, ਤੇਰਾ ਨੇਵੀ ਮੈਂ ਦੇ ਪਰਦੇ ਨੂੰ ਹਟਾ ਕੇ ਅੰਮ੍ਰਿਤ ਦੀ ਦਾਤ ਲੈ ਲਈ, ਭੱਲਿਆਂ ਨੇ ਵੀ ਛਕ ਲਿਆ। ਕਹਿਣ ਲੱਗੇ ਬਾਬਾ ਜੀ, ਅੰਮ੍ਰਿਤ ਦੀ ਦਾਤ ਦਿਓ ਆਪਣੇ ਔਲਾਦ ਨੂੰ, ਤੇ ਗੁਰੂ ਨਾਨਕ ਸਾਹਿਬ ਦੇ ਘਰ ਬਰਕਤਾਂ ਵਿੱਚ ਜ਼ਰੂਰ ਦਾਤ ਮਿਲੇਗੀ। ਬਾਬਾ ਅਜੀਤ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਦਵਾਈ, ਰਹਿਤ ਵਿੱਚ ਪਰਪੱਕ ਹੋਏ, ਤੇ ਨਾਲ ਇੱਕ ਸ਼ਬਦ ਕਿਹਾ ਸੀ, ਇਹੋ ਜਿਹਾ ਭਾਰੀ ਯੋਧਾ ਪੈਦਾ ਹੋਵੇਗਾ ਜਿਹਦੇ ਸਾਹਮਣੇ ਆ ਕੇ ਵੱਡੇ ਵੱਡੇ ਰਾਜੇ ਝੁਕਿਆ ਕਰਨਗੇ। ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ, ਉਹਨਾਂ ਨੂੰ ਰਾਜ ਤਿਲਕ ਸ਼ੇਰੇ ਪੰਜਾਬ ਨੂੰ ਬਾਬਾ ਬੇਦੀ ਸਾਹਿਬ ਨੇ ਦਿੱਤਾ ਸੀ। ਦੂਸਰੀ ਬੇਨਤੀ, ਉਸ ਵੇਲੇ ਦੇ ਆਗੂ ਦਾ ਕਿਰਦਾਰ ਕਦੀ ਤੱਕੋ। ਬਾਬਾ ਫੂਲਾ ਸਿੰਘ ਨੂੰ ਕਿਸੇ ਟੀਚਰ ਕੀਤੀ ਸੀ, ਮੈਂ ਇਸ ਕਰਕੇ ਕਿਹਾ ਕਿ ਕਈ ਬਾਬਾ ਬੇਦੀ ਸਾਹਿਬ ਨਾਲ ਜੋੜਦੇ ਨੇ, ਅੰਮ੍ਰਿਤ ਛਕਿਆ, ਹੁਣ ਤਾਂ ਪੁੱਛਦੇ ਕਿਉਂ ਇਹਦਾ ਕਾਰਨ ਪਤਾ ਕੀ ਹੈ? ਸਾਡਾ ਨੈਟਵਰਕ ਬਿਲਕੁਲ ਕਮਜ਼ੋਰ ਹੈ। ਕਈ ਜਥੇ ਐਸੇ ਨੇ ਜਿਨ੍ਹਾਂ ਤੋਂ ਕੁਰਬਾਨ ਜਾਈਏ, ਉਹਨਾਂ ਨੇ ਆਪਣਾ ਸਿਸਟਮ ਇਹੋ ਜਿਹਾ ਬਣਾਇਆ, ਹਰ ਹਫ਼ਤੇ ਜਾਂ ਕੋਈ ਸਮੇਂ ਬਾਅਦ ਉਹ ਮਿਲਦੇ ਨੇ, ਤੇ ਮਿਲਣ ਲੱਗਿਆ ਬੰਦਾ ਕੋਈ ਢੇਲੀ ਕਲਾ 'ਚ ਜਾਂਦਾ ਹੀ। ਹੁਣ ਉੱਥੇ ਕੀ ਹੈ? ਦੇਖੋ ਅੰਮ੍ਰਿਤ ਛਕਾ ਦਿੱਤਾ, ਲੋਕੀ ਘਰਾਂ ਨੂੰ ਚਲੇ ਗਏ। ਪਰਤ ਕੇ ਕਦੀ ਕਿਤੇ ਜਾ ਕੇ ਪੁੱਛੇ ਵੀ ਤੁਸੀਂ ਅੰਮ੍ਰਿਤ ਛਕ ਕੇ ਆਏ? ਸੋ ਵੈਸੇ ਕਮਜ਼ੋਰੀ ਸਾਡੀ ਪ੍ਰਚਾਰਕਾਂ ਦਾ ਫਰਜ਼ ਹੈ ਨਾ। ਕਦੀ ਪੁੱਛਿਆ ਵੀ ਤੁਸੀਂ ਅੰਮ੍ਰਿਤ ਦੀ ਦਾਤ ਲਈ ਕਮੇਟੀਆਂ ਨੇ? ਕਦੀ ਪੁੱਛਿਆ ਵੀ ਜਿੰਨਾ ਅੰਮ੍ਰਿਤ ਇਹ ਸਾਲ ਵਿਸਾਖੀ ਨੂੰ ਛਕਿਆ, ਮਹੀਨੇ ਬਾਅਦ, ਹਫ਼ਤੇ ਬਾਅਦ, ਦਸਾਂ ਦਿਨਾਂ ਬਾਅਦ, ਉਹਨਾਂ ਤੋਂ ਜਾਣਕਾਰੀ ਲਓ ਕਿੱਥੇ ਕਿ ਚੱਲਦੇ ਪਏ ਨੇ? ਅਸੀਂ ਕਹਿੰਦੇ ਹਾਂ ਬਸ ਛਕਿਆ, ਗਿਣਤੀ ਵਧੀ, ਪੇਪਰ 'ਚ ਆਈ ਖਬਰ, ਫੋਟੋ ਨਾਲ ਆ ਗਈ, ਧੰਨ ਧੰਨ ਹੋ ਗਈ, ਇਹਨਾਂ ਨੂੰ ਅੰਮ੍ਰਿਤ ਛਕਾ ਦਿੱਤਾ। ਪਰਤ ਕੇ ਬਾਅਦ ਕੋਈ ਲੈਂਦਾ ਹੀ ਨਹੀਂ ਵੀ ਇਹ ਚੱਲੇ ਵੀ ਨੇ ਕਿ ਨਹੀਂ ਚੱਲੇ। ਹੁਣ ਜੇ ਆਪਾਂ ਬੱਚੇ ਨੂੰ ਸਕੂਲ ਦਾਖਲ ਕਰਾ ਦਈਏ, ਕਈ ਬਸ ਪੁੱਤਰ ਅੱਜ ਤੂੰ ਇੱਕ ਵਾਰੀ ਤੇਰਾ ਨਾਂ ਲਿਖਾ ਦਿੱਤਾ, ਇਸ ਤੋਂ ਬਾਅਦ ਤਾਂ ਤੈਨੂੰ ਅਗਲੀ ਵਾਰੀ ਪੋਸਟ ਹੀ ਮਿਲਣੀ। ਇਹ ਗੱਲ ਬਿਲਕੁਲ ਝੂਠ ਜੇ ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਸੰਚਾਰ ਕਰਨਾ। ਬਾਬਾ ਫੂਲਾ ਸਿੰਘ ਜੀ ਹੁਣੀ ਆਪਣੇ ਵਕਤ ਤੇ ਨਿਗਰਾਨੀ ਰੱਖਦੇ ਸਨ। ਅੰਮ੍ਰਿਤ ਛਕਣ ਵਾਲਿਆਂ ਨੂੰ ਪੁੱਛਿਆ ਜਾਣਾ ਭਜਨ ਬੰਦਗੀ ਬਾਰੇ, ਕਹਿੰਦੇ ਨੇ ਇੱਕ ਨੇ ਕੀ ਕੀਤਾ, ਕੇਸ ਕਤਲ ਕਰਾ ਕੇ ਨਾ ਬਾਬਾ ਜੀ ਨੂੰ ਭੇਜ ਦਿੱਤੇ। ਮੈਂ ਇਸ ਕਰਕੇ ਬੇਨਤੀ ਕੀਤੀ, ਦੋ ਉਦਾਹਰਨਾਂ ਦਿੰਦੇ ਨੇ, ਕੋਈ ਬਾਬਾ ਬੇਦੀ ਸਾਹਿਬ ਨਾਲ ਜੋੜਦੇ ਨੇ, ਕੋਈ ਬਾਬਾ ਫੂਲਾ ਸਿੰਘ। ਕੱਟ ਕੇ ਕੇਸ ਤੋਰ ਦਿੱਤਾ ਜੀ, ਤੇ ਨਾਲ ਕਹਿ ਦਿੱਤਾ ਵੀ ਮੈਂ ਸਿੱਖੀ ਸੁੱਖੀ ਨਹੀਂ ਰੱਖ ਸਕਦਾ, ਆ ਲਓ ਆਪਣੀ ਸਿੱਖੀ। ਕਹਿੰਦੇ ਨੇ ਬਾਬਾ ਜੀ, ਉਹਨਾਂ ਨੇ ਗੱਲ ਕਹੀ, ਕਹਿਣ ਲੱਗੇ ਵੀ ਇਸ ਤਰ੍ਹਾਂ ਗੱਲ ਨਹੀਂ ਮੰਨੀ, ਕੇਸ ਤਾਂ ਤੂੰ ਦਿੱਤੇ ਮੋੜ। ਕਹਿੰਦਾ ਮੈਂ ਬਾਕੀ ਕਾਰਨ ਵੀ ਮੋੜ ਦਿੱਤੇ। ਕਹਿਣ ਲੱਗੇ ਮੈਂ ਤਾਂ ਤੇਰੀਆਂ ਅੱਖਾਂ ਵੀ ਅਜੇ ਤੱਕਣੀਆਂ ਨੇ, ਅੱਖਾਂ ਨੂੰ ਕੱਢਾਂਗਾ ਜਿਹਦੇ ਵਿੱਚ ਪੰਜ ਅੰਮ੍ਰਿਤ ਦੇ ਛੱਟੇ ਪਾਏ। ਤੂੰ ਮਜ਼ਾਕ ਉਡਾਉਂਦਾ ਪਿਆ ਅੰਮ੍ਰਿਤ ਦਾ? ਅਜੇ ਤਾਂ ਤੇਰੇ ਸਿਰ ਨੂੰ ਕੋਲੂ ਵਿੱਚ ਪੀੜਾਂਗੇ ਜਿਸ ਸੀਸ ਵਿੱਚ ਪੰਜ ਚੁਲੇ ਪਏ ਨੇ, ਅਜੇ ਤਾਂ ਤੇਰੇ ਅੰਦਰੋਂ ਕੱਢਾਂਗੇ ਜਿਹੜੇ ਤੂੰ ਅੰਦਰ ਪੰਜ ਘੁੱਟ ਪੀਤੇ ਨੇ, ਬਾਹਰੋਂ ਸਕਾਰ ਲਾ ਕੇ ਤੂੰ ਸਾਡੇ ਗੁਰੂ ਦੀ ਬਿਰਧ ਵੀ ਤੂੰ ਚਿਚੜਾ ਕਰਨ ਲੱਗ ਪਏ, ਅੱਜ ਤੱਕੋ ਹਾਂ। ਮੈਂ ਕਹਿੰਦਾ ਸਤਿਗੁਰੂ ਮਿਹਰ ਕਰੇ, ਹਜ਼ੂਰ ਨੇ ਸਾਨੂੰ ਅੰਮ੍ਰਿਤ ਸੰਚਾਰ ਕਰਾਇਆ, ਤੇਰੇ ਅੰਦਰ ਅੰਮ੍ਰਿਤ ਚੱਲੇ, ਪੰਜ ਕਕਾਰਾਂ ਦੀ ਰਹਿ ਦਿੱਤੀ, ਚਾਰ ਵਜਰ ਕਰਹਿਤਾ ਮੇਨ ਕਹੀਆਂ, ਤੇ ਬਾਕੀ ਜਿਹੜੇ ਔਗਣ ਨੇ ਉਹ ਤੂੰ ਬਾਣੀ ਪੜ੍ਹੇ ਤੇ ਤੈਨੂੰ ਸਮਝ ਪੈ ਜਾ ਮੈਂ ਕਿਹੜੇ ਕਿਹੜੇ ਔਗਣਾਂ ਤੋਂ ਬਚਣਾ ਹੈ। ਅਖੀਰ ਦੀ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਿਰਪਾਲੂ ਜੀ ਨੇ ਫਿਰ ਅੰਦਰ ਅੰਮ੍ਰਿਤ ਚਾਣ ਲਈ ਸਾਨੂੰ ਕੋਈ ਸ਼ਬਦ ਦਿੱਤੇ ਨੇ, ਉਹ ਸਾਡੀ ਰਹਿਤ ਹੈ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਜੇ ਅੰਦਰੋਂ ਅੰਮ੍ਰਿਤ ਸੰਚਾਰ ਚਲਾਣਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇਹ ਮਨ ਕੀਤੀ ਖਾਸ ਕਰੋ, ਹੁਣ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਅੰਮ੍ਰਿਤ ਸੰਚਾਰ ਹੋਵੇਗਾ, ਇਨ ਵਿਦ ਅੰਮ੍ਰਿਤ ਪਾਹੋ। ਇੱਕ ਤਰੀਕਾ ਹੋਰ ਹੀ ਕਿ ਜਪ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਇਹ ਸਾਰੇ ਗੁਣ ਨੇ, ਅਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਸਿੱਖ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਦੋਂ ਅੰਮ੍ਰਿਤ ਸੰਚਾਰ ਹੋ ਜਾਏ ਇਹ ਨਾ ਸਮਝੀ ਮੇਰੀ ਅਕਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਆ ਕਿ ਸਤਿਗੁਰੂ ਦੀ ਰਹਿਤ ਸੰਬੰਧੀ ਯਤਨ ਕਰਾਂਗਾ, ਕੱਲ ਨੂੰ ਥੋੜਾ ਬਹੁਤਾ ਇਹਨੂੰ ਟੱਚ ਕਰਕੇ ਅਗਲਾ ਜੋ ਸਬਜੈਕਟ ਹੈ ਉਹ ਆਪ ਨਾਲ ਸਾਂਝਾ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।